And now, news takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਡੋਨਲਡ ਟਰੰਪ ਇਹ ਕਹਿ ਲਓ ਵੀ ਸਾਰਿਆਂ ਨੂੰ ਅਲਰਟ ਕਰਕੇ ਰੱਖਦੇ ਨੇ। ਸਾਰਿਆਂ ਨੂੰ ਅਲਰਟ ਕਾਹਦਾ ਯਾਰ, ਸਾਰਿਆਂ ਨੂੰ ਪਰੇਸ਼ਾਨ ਕਰਕੇ ਰੱਖਦੇ ਨੇ। ਅੱਜ ਜਿਹੜੀ ਸੋਸ਼ਲ ਮੀਡੀਆ 'ਤੇ ਉਹਨਾਂ ਨੇ ਥੋੜ੍ਹੀ ਦੇਰ ਪਹਿਲਾਂ ਹੀ ਅੱਜ ਇੱਕ ਪੋਸਟ ਪਾਈ ਆ। ਪੋਸਟਾਂ ਉਹਨੇ ਹੋਰ ਵੀ ਕਈ ਕੀਤੀਆਂ। ਇਹ ਇੱਕ ਧਮਕੀਆਂ ਧੁਮਕੀਆਂ ਦਾ ਦੌਰ 'ਤੇ ਚੱਲਿਆ ਹੀ ਆਉਂਦਾ ਨਾ, ਪਤਾ ਨਹੀਂ ਕਦੋਂ ਉੱਠ ਕੇ ਕਿਹੜੀ ਉਹ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਨ। ਹੁਣ ਅੱਜ ਡੋਨਲਡ ਟਰੰਪ ਦਾ ਇਹ ਕਹਿਣਾ ਕਿ ਜਿਹੜੀ ਕੈਨੇਡਾ ਦੇ ਸਟੀਲ ਐਂਡ ਅਲੂਮੀਨੀਅਮ ਦੇ ਉੱਪਰ ਟੈਰਿਫ 12 ਤਰੀਕ ਤੋਂ ਭਾਵ ਅੱਜ ਅੱਧੀ ਰਾਤ ਤੋਂ ਬਾਅਦ ਲੱਗ ਜਾਣਾ, ਉਹ 25% ਪਹਿਲਾਂ ਕਿਹਾ ਗਿਆ ਸੀ। ਹਾਲਾਂਕਿ ਉਸ ਗੱਲ ਦੀ ਵੀ ਕੋਈ ਤੁੱਕ ਨਹੀਂ ਬਣਦੀ, ਆਪਾਂ ਕਿੰਨੀਆਂ ਡਿਸਕਸ਼ਨ ਉੱਤੇ ਕਰ ਚੁੱਕੇ ਹਾਂ ਕਿ 25% ਦਾ ਟੈਰਿਫ ਲਗਾਉਣ ਦੇ ਨਾਲ ਜਿੰਨਾ ਸਟੀਲ ਅਤੇ ਅਲੂਮੀਨੀਅਮ ਅਮਰੀਕਾ ਨੂੰ ਚਾਹੀਦਾ ਉਹ ਕੈਨੇਡਾ ਤੋਂ ਜਿਹੜਾ ਸਪਲਾਈ ਹੁੰਦਾ ਉਹ ਤੋਂ ਬਗੈਰ ਉਹਨਾਂ ਦਾ ਕੰਮ ਸਰਨਾ ਕੋਈ ਨਹੀਂ। ਅੱਛਾ, ਰਸ਼ੀਆ ਵਾਲੇ ਵਿੱਚ ਨੂੰ ਕਹੀ ਜਾਂਦੇ ਸੀ ਵੀ ਕੋਈ ਨਹੀਂ, ਅਸੀਂ ਤੁਹਾਨੂੰ ਅਲੂਮੀਨੀਅਮ ਸਪਲਾਈ ਕਰ ਦਿੰਦੇ ਹਾਂ। ਪਰ ਹੁਣ ਡੋਨਲਡ ਟਰੰਪ ਦਾ ਇਹ ਕਹਿਣਾ ਵੀ ਟੈਰਿਫ ਉਹ 25% ਨਹੀਂ ਹੋਏਗਾ, ਉਹ 25-25-50 ਹੋਏਗਾ, 50% ਟੈਰਿਫ। ਅਤੇ ਉਹਨਾਂ ਨੇ ਹਵਾਲਾ ਦਿੱਤਾ ਹੈ ਓਨਟੈਰੀਓ ਵੱਲੋਂ ਇਲੈਕਟ੍ਰੀਸਿਟੀ ਦੇ ਉੱਪਰ ਲਗਾਏ ਗਏ 25% ਸਰਚਾਰਜ ਦਾ, ਜਿਹੜਾ ਕਿ ਲੰਘੇ ਕੱਲ੍ਹ ਤੋਂ ਲਾਗੂ ਹੋ ਚੁੱਕਾ ਹੈ।
ਯਾ, ਸੋ ਉਹਨਾਂ ਨੇ ਕਿਹਾ, ਕਹਿੰਦੇ ਕਿਉਂਕਿ ਓਨਟੈਰੀਓ ਵਾਲਿਆਂ ਨੇ 25% ਟੈਰਿਫ ਲਗਾ ਦਿੱਤਾ ਇਲੈਕਟ੍ਰੀਸਿਟੀ ਦੇ ਉੱਤੇ, ਇਸ ਕਰਕੇ ਕਹਿੰਦੇ ਮੈਂ
ਟੈਰਿਫ,
ਹਾਂ ਸੇਮ ਚੀਜ਼ ਹੀ ਆ, ਸਰਚਾਰਜ, ਟੈਰਿਫ, ਟੈਕਸ, ਐਕਸਪੋਰਟ ਡਿਊਟੀ, ਉਹਨੂੰ ਜੋ ਮਰਜ਼ੀ ਕਹਿ ਲਓ, ਕਿ ਉਹਦੀ ਜਿਹੜੀ ਕਾਸਟ ਆ ਉਹਦੇ 'ਚ 25% ਐਡ ਕਰਤਾ। ਉਹਨਾਂ ਨੇ ਵਰਡ ਟੈਰਿਫ ਯੂਜ਼ ਕੀਤਾ ਡੋਨਲਡ ਟਰੰਪ ਨੇ, 25% ਟੈਰਿਫ ਔਨ ਇਲੈਕਟ੍ਰੀਸਿਟੀ, ਤੇ ਉਹ ਚਲੋ ਉਹ ਤਾਂ ਨੋਮਨਕਲੇਚਰ ਆ, ਭਾਵੇਂ ਜੋ ਮਰਜ਼ੀ ਕਹਿ ਲਓ।
ਮਾਈ ਅੰਡਰਸਟੈਂਡਿੰਗ ਵਾਸ ਟੈਰਿਫ ਉੱਤੇ ਲੱਗਦਾ ਜਿਹੜੀ ਚੀਜ਼ ਬਾਹਰੋਂ ਤੁਸੀਂ ਮੰਗਾ ਰਹੇ ਹੁੰਦੇ ਹੋ, ਸੋ ਜਿਹੜਾ ਤੁਸੀਂ ਜਿਹੜਾ ਭੇਜ ਰਹੇ ਹੋ
ਉੱਤੇ ਕਹਿ ਲਓ ਵੀ ਐਕਸਪੋਰਟ ਡਿਊਟੀ,
ਉੱਤੇ ਐਕਸਪੋਰਟ ਡਿਊਟੀ,
ਐਕਸਪੋਰਟ ਡਿਊਟੀ, ਐਕਸਪੋਰਟ ਟੈਕਸ,
ਜੋ ਵੀ ਆ, ਮਤਲਬ 25% ਉੱਤੇ ਐਕਸਟਰਾ ਟੈਕਸ ਲਗਾ ਦਿੱਤਾ ਓਨਟੈਰੀਓ।
ਯਾ, ਤੇ ਉਹ ਕਹਿੰਦੇ ਮੈਂ ਹਾਰਵਰਡ ਲਟਨਿਕ ਨੂੰ ਕਹਿਤਾ ਕਿ ਵੀ ਤੁਸੀਂ ਹੁਣ ਐਡੀਸ਼ਨਲ 25% ਟੈਰਿਫ ਲਗਾਉਣਾ ਸਟੀਲ ਤੇ ਅਲੂਮੀਨੀਅਮ ਤੇ, ਸੋ ਐਡੀਸ਼ਨਲੀ, ਸੋ ਉਹਨਾਂ ਨੇ ਲਿਖਿਆ ਕਿ ਐਡੀਸ਼ਨਲ 25% ਟੈਰਿਫ ਕੌਮਾ 250% ਕੌਮਾ ਔਨ ਆਲ ਸਟੀਲ ਐਂਡ ਅਲੂਮੀਨੀਅਮ ਕਮਿੰਗ ਇਨ ਟੂ ਦਾ ਯੂ ਐਸ ਫਰੋਮ ਕੈਨੇਡਾ, ਵਨ ਆਫ ਦਾ ਹਾਈਐਸਟ ਟੈਰਿਫਿੰਗ ਨੇਸ਼ਨਸ ਐਨੀਵੇਅਰ ਇਨ ਦਾ ਵਰਲਡ। ਕੈਨੇਡਾ ਬਾਰੇ ਉਹਨਾਂ ਨੇ ਇਹ ਲਿਖਿਆ। ਸੋ ਵਿਜੇ ਜੀ, ਇਹਦੇ 'ਚ ਹੁਣ ਕਾਫੀ ਐਂਬੀਗੁਇਟੀ ਹੈ। ਸੋ ਕੀ ਇਹਦਾ ਮਤਲਬ ਹੈ ਕਿ ਸਟੀਲ ਤੇ ਅਲੂਮੀਨੀਅਮ ਤੇ 50% ਟੈਰਿਫ ਕੱਲ੍ਹ ਤੋਂ ਲੱਗ ਜਾਏਗਾ, ਤੇ ਬਾਕੀ ਸਾਰੇ ਸਮਾਨ ਦੇ ਉੱਤੇ ਜਿਹੜਾ ਯੂ ਐਸ ਐਮ ਸੀ ਏ ਕੰਪਲਾਇੰਟ ਹੈ ਇਹਨਾਂ ਨੇ 25% ਟੈਰਿਫ ਹੋਲਡ ਕਰਕੇ ਰੱਖੀ ਹੋਈ ਹੈ 2 ਅਪ੍ਰੈਲ ਤੱਕ।
ਹਾਂਜੀ,
ਸੋ ਕੀ ਇਹਦਾ ਮਤਲਬ ਹੈ ਜੇ 2 ਅਪ੍ਰੈਲ ਵਾਲੀਆਂ ਟੈਰਿਫ ਦੇ ਉਹ ਜੋ ਲੱਗਦੀਆਂ ਨੇ ਤੇ ਕੀ ਇਹ 50% ਜਮ੍ਹਾਂ 25% ਹੋ ਜਾਏਗਾ ਫਿਰ?
ਅੱਛਾ, ਇਹਦੇ 'ਚ ਇੱਕ ਐਂਬੀਗੁਇਟੀ ਹੋਰ ਐਡ ਕਰੋ, ਜਿਹੜੇ ਆਟੋ ਮੈਨੂਫੈਕਚਰਰ ਸੀਗੇ ਦਾ ਬਿਗ 3, ਰਿਮੈਂਬਰ ਜਦੋਂ ਉਹਨਾਂ ਨੇ ਕਿਹਾ ਸੀ ਕਿ ਜੀ ਸਾਨੂੰ ਤੁਸੀਂ ਰਿਆਇਤ ਦਿਓ ਨਹੀਂ ਤਾਂ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਜਾਣਾ, ਇੰਨੀ ਛੇਤੀ ਅਸੀਂ ਕੁਛ ਐਡਜਸਟਮੈਂਟਸ ਵੀ ਨਹੀਂ ਕਰ ਸਕਦੇ।
ਹਾਂਜੀ,
ਤੇ ਡੋਨਲਡ ਟਰੰਪ ਨੇ ਕਿਹਾ ਸੀ ਕਿ ਜਿਹੜੇ ਉਹ ਬਿਗ 3 ਆਟੋ ਮੈਨੂਫੈਕਚਰਰਸ ਨੇ, ਸਟੇਲੈਂਟਿਸ, ਫੋਰਡ ਤੇ GM, ਵੀ ਉਹਨਾਂ ਨੂੰ ਇਹ ਜਿਹੜੇ ਟੈਰਿਫ ਤੋਂ ਰਿਆਇਤ ਦੇ ਦੇਣੀ ਆ। ਸੋ ਕੀ ਕੱਲ੍ਹ ਤੋਂ ਜੇ ਸਟੀਲ ਐਂਡ ਅਲੂਮੀਨੀਅਮ ਦੇ ਉੱਪਰ 50% ਟੈਰਿਫ ਹੁਣ ਟਰੰਪ ਦੀ ਇਸ ਲੇਟੈਸਟ ਪੋਸਟ ਮੁਤਾਬਕ ਲੱਗਦਾ, ਤਾਂ ਜਿਹੜੇ ਆਟੋ ਮੈਨੂਫੈਕਚਰਰਸ ਨੇ, ਕੀ ਉਹਨਾਂ ਨੂੰ ਇਹ ਤੋਂ ਰਿਆਇਤ ਹੋਏਗੀ?
ਨਹੀਂ ਹੋਏਗੀ, ਕਿਉਂਕਿ ਸਟੀਲ ਤੇ ਅਲੂਮੀਨੀਅਮ ਇੱਕ ਅਲੱਗ ਇੰਡਸਟਰੀ ਆ, ਤੇ ਉਹ ਜਿਹੜੀ ਆਟੋ ਪਾਰਟਸ ਤੇ ਆਟੋ ਜਿਹੜੀਆਂ ਗੱਡੀਆਂ ਵਗੈਰਾ ਨੇ ਉਹਨਾਂ ਦੇ ਉੱਤੇ ਹੀ ਆ। ਸੋ ਉਹ ਅੱਡਾ, ਸੋ ਦੇ ਵਿਲ ਗੈਟ ਇੰਪੈਕਟਡ। ਸੋ ਵਿਜੇ ਜੀ, ਇਹਦੇ ਵਿੱਚ ਇਹਨਾਂ ਨੇ ਕਾਰਾਂ ਬਾਰੇ ਵੀ ਲਿਖਿਆ, ਕਹਿੰਦੇ ਕਿ ਜੇ ਕੈਨੇਡਾ ਨੇ ਆਪਣੀਆਂ ਜਿਹੜੀਆਂ ਟੈਰਿਫਸ ਨੇ ਇਹ ਡ੍ਰੌਪ ਨਾ ਕੀਤੀਆਂ, ਤਾਂ ਕਹਿੰਦੇ ਆਈ ਵਿਲ ਸਬਸਟੈਂਸ਼ਲੀ ਇਨਕਰੀਜ਼ ਔਨ ਕੌਮਾ April 2nd ਕੌਮੇ ਬਹੁਤ ਪਾਉਂਦੇ ਆ, ਦ ਟੈਰਿਫਸ ਔਨ ਕਾਰਸ,
ਟੈਰਿਫ ਦਾ ਟੀ ਵੱਡਾ,
ਹਾਂ ਟੈਰਿਫ ਦਾ ਟੀ ਵੱਡਾ, ਔਨ ਕਾਰਸ ਦਾ ਸੀ ਵੱਡਾ, ਕਮਿੰਗ ਇਨ ਟੂ ਦਾ US, ਵਿਚ ਵਿਲ ਅਸੈਂਸ਼ਲੀ ਪਰਮਨੈਂਟਲੀ ਸ਼ਟ ਡਾਊਨ ਦਾ ਆਟੋਮੋਬਾਈਲ ਮੈਨੂਫੈਕਚਰਿੰਗ ਬਿਜ਼ਨਸ ਇਨ ਕੈਨੇਡਾ। ਸੋ ਕਹਿ ਰਹੇ ਨੇ ਕਿ ਜੇ ਕੈਨੇਡਾ ਨੇ ਆਪਣੀਆਂ ਬਾਕੀ ਟੈਰਿਫਸ, ਐਗਰੀਜਸ ਟੈਰਿਫਸ ਡ੍ਰੌਪ ਨਾ ਕੀਤੀਆਂ, ਤਾਂ ਫਿਰ ਕਹਿੰਦੇ ਮੈਂ 2 ਅਪ੍ਰੈਲ ਤੋਂ ਜਿਹੜੀਆਂ ਕੈਨੇਡਾ ਤੋਂ ਕਾਰਾਂ ਆਉਂਦੀਆਂ ਨੇ ਅਮਰੀਕਾ ਵਿੱਚ ਉਹਨਾਂ ਦੇ ਉੱਤੇ ਵੀ ਕਹਿੰਦੇ ਮੈਂ ਟੈਰਿਫ ਲਗਾ ਦੇਣੀ ਹੈ, ਅਤੇ ਫਿਰ ਉਹਦੇ ਨਾਲ ਜਿਹੜੀ ਆਟੋਮੋਬਾਈਲ ਮੈਨੂਫੈਕਚਰਿੰਗ ਬਿਜ਼ਨਸ ਆ ਟੋਟਲ ਕਹਿੰਦੇ ਕੈਨੇਡਾ ਵਿੱਚ, ਉਹ ਪੱਕੇ ਤੌਰ 'ਤੇ ਪਰਮਨੈਂਟਲੀ ਕਹਿੰਦੇ ਬੰਦ ਹੀ ਹੋ ਜਾਣਾ।
ਵਾਸੂ ਜੀ, ਈਵਨ ਜਿਹੜੀ ਟਰੰਪ ਵੱਲੋਂ ਕੁਝ ਐਕਸਟੈਂਸ਼ਨ ਵੀ ਦਿੱਤੀ ਗਈ ਹੈ, ਕਈਆਂ ਦਾ ਇਹ ਮੰਨਣਾ ਕਿ ਇਹ ਸਿਰਫ ਅਤੇ ਸਿਰਫ ਇੱਕ ਆਲਰੇਡੀ ਕਾਫੀ ਵੱਡਾ ਇਨਸੈਂਟਿਵ ਆਟੋ ਮੈਨੂਫੈਕਚਰਰਸ ਵਾਸਤੇ ਬਣ ਚੁੱਕਿਆ ਹੋਇਆ ਵੀ ਜਿੱਦਾਂ ਕਿੱਦਾਂ ਵੀ ਹੋ ਸਕਦਾ ਆਪਣੀ ਪ੍ਰੋਡਕਸ਼ਨ ਜਿਵੇਂ ਵੀ ਹੋ ਸਕੇ ਅਮਰੀਕਾ ਵਾਲੇ ਪਾਸੇ ਮੂਵ ਕਰ ਲਓ। ਸੋ ਇਹ ਬਹੁਤ ਵੱਡੀ ਥ੍ਰੈਟ ਹੈ। ਅੱਛਾ, ਹੁਣ ਕਾਰਾਂ ਤੋਂ ਇਸ ਤੋਂ ਬਾਅਦ ਇਸੇ ਹੀ ਪੋਸਟ ਦੇ ਵਿੱਚ ਅੱਗੇ ਡੋਨਲਡ ਟਰੰਪ ਨੇ ਗੱਲ ਕੀਤੀ ਹੈ ਨੈਸ਼ਨਲ ਸਿਕਿਉਰਿਟੀ ਉੱਪਰ ਕੈਨੇਡਾ ਵੱਲੋਂ ਕੀਤੇ ਜਾਂਦੇ ਖਰਚੇ ਦੀ। ਇਹ ਗੱਲਾਂ ਇਹ ਸਾਰੀਆਂ ਉਹੀ ਨੇ ਜਿਹੜੀਆਂ ਟਰੰਪ ਪਹਿਲਾਂ ਵੀ ਕਹਿ ਚੁੱਕੇ ਨੇ, ਚ ਨਵੀਂ ਗੱਲ ਐਸ ਸੱਚ ਕੋਈ ਨਹੀਂ ਆ। ਥੋੜ੍ਹਾ ਜਿਹਾ ਹੋ ਸਕਦਾ ਵੀ ਕੁਝ ਚੀਜ਼ਾਂ ਨੂੰ ਲੈ ਕੇ ਅੱਗੇ ਨੁਕਤਾ ਨਿਗਾਹ ਨਵਾਂ ਹੋਵੇ, ਪਰ ਉਹਨਾਂ ਦਾ ਇਹ ਕਹਿਣਾ ਕਿ ਕੈਨੇਡਾ ਨੈਸ਼ਨਲ ਸਿਕਿਉਰਿਟੀ ਵਾਸਤੇ ਪੈਸੇ ਪੇ ਕੋਈ ਕਰਦਾ ਨਹੀਂ, ਜਿਹੜੇ ਕੈਨੇਡਾ ਦਾ ਡਿਫੈਂਸ ਹੈ ਉਹਨਾਂ ਨੂੰ ਸਿਕਿਉਰਿਟੀ ਲਈ ਉਹ ਸਾਡੇ ਵੱਲ ਚੱਕੀ ਜਾਂਦੇ ਨੇ। ਇਸ ਕਰਕੇ ਜੇ ਕੋਈ ਚੀਜ਼ ਸੈਂਸ ਕੋਈ ਕਿਸੇ ਗੱਲ ਦੀ ਤੁੱਕ ਬਣਦੀ ਆ ਤਾਂ ਉਹ ਇਹ ਹੈ ਵੀ ਕੈਨੇਡਾ ਅਮਰੀਕਾ ਦੀ 51st ਸਟੇਟ ਬਣ ਜਾਵੇ।
ਅਜੇ ਤੱਕ ਸਾਡੇ ਫਲੈਗ ਬਾਰੇ ਜ਼ਿਕਰ ਕਰਦੇ ਸੀ, ਹੁਣ ਨੈਸ਼ਨਲ ਐਂਥਮ ਦਾ ਵੀ ਜ਼ਿਕਰ ਕਰਤਾ। ਕਹਿੰਦੇ ਯੂਅਰ ਬ੍ਰਿਲੀਅੰਟ ਐਂਥਮ, ਚਲੋ ਸ਼ੁਕਰ ਹੈ ਇਹਨੂੰ ਸਾਡਾ ਐਂਥਮ ਤਾਂ ਪਸੰਦ ਆ। ਕਹਿੰਦੇ ਉਹ ਕੈਨੇਡਾ ਵਿਲ ਕੰਟੀਨਿਊ ਟੂ ਪਲੇ, ਉਹ ਚੱਲਦਾ ਰਹੇਗਾ, ਪਰ ਉਹ ਹੁਣ ਕੈਨੇਡਾ ਨੂੰ ਨਹੀਂ, ਕਹਿੰਦੇ ਉਹ US ਨੂੰ ਰੈਪ੍ਰਜੈਂਟ ਕਰੇਗਾ, ਜਿਹੜਾ ਇੱਕ ਕਹਿੰਦੇ ਕੰਬਾਈਨ ਜਿਹੜਾ ਮੁਲਕ ਬਣੇਗਾ US ਅਤੇ ਕੈਨੇਡਾ। ਕਹਿੰਦੇ ਦ ਬਿਗੈਸਟ ਦ ਬੈਸਟ, ਸੋ ਪਤਾ ਨਹੀਂ ਹੁਣ ਹੋਰ ਵੀ ਉਹਨਾਂ ਵਿਸ਼ੇਸ਼ਣ ਕਈ ਵਰਤੇ, ਬਿਗਰ ਬੈਟਰ ਐਂਡ ਸਟਰੋਂਗਰ। ਕਹਿੰਦੇ ਜਿਹੜਾ ਮੁਲਕ ਬਣੇਗਾ ਸਭ ਤੋਂ ਪਾਵਰਫੁਲ ਮੁਲਕ ਹੋਏਗਾ ਅਤੇ ਉਹ ਕੈਨੇਡਾ ਉਸ ਮੁਲਕ ਨੂੰ ਰੈਪ੍ਰਜੈਂਟ ਕਰੇਗਾ।
ਕੀ ਮਤਲਬ ਵਟ ਡਸ ਇਟ ਇਵਨ ਮੀਨ?
ਆਈ ਡੋਨਟ ਨੋ
ਵਟ ਡਸ ਇਟ ਇਵਨ ਮੀਨ।
ਸੋ ਇਜ਼ ਹੀ ਸੇਇੰਗ, ਡਸ ਇਵਨ ਟਰੰਪ ਨੋ ਵਟ ਹੀ ਮੀਨਸ?
ਪਤਾ ਨਹੀਂ, ਮੈਂ ਤਾਂ ਇੱਕ ਗੱਲ ਇਹ ਕਹੂੰਗਾ ਕਿ ਭਾਈ ਜੇ ਕੋਈ ਅੰਗਰੇਜ਼ੀ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਿਹਾ, ਤੁਸੀਂ ਇਹ ਸੋਚੋ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਅੰਗਰੇਜ਼ੀ ਤਾਂ ਚੰਗੀ ਹੋਏਗੀ, ਇਹਨੂੰ ਪੜ੍ਹ ਕੇ ਤੁਸੀਂ ਸੋਚੋ ਵੀ ਇੱਦਾਂ ਜਾਂ ਇਹ ਨਾ ਦੇਖਿਓ ਇਹਦੇ 'ਚ ਨਾ ਕੈਪੀਟਲਾਈਜੇਸ਼ਨ ਪ੍ਰੋਪਰ ਹੈ ਨਾ ਪੰਕਚੁਏਸ਼ਨ ਪ੍ਰੋਪਰ ਆ।
ਮੈਂ ਨਾ
ਈਵਨ ਸ਼ਬਦ ਵੀ ਟੈਰੀਫਿੰਗ ਯਾਰ ਮੈਂ ਤਾਂ ਕਦੇ ਵੀ ਨਹੀਂ ਸੁਣਿਆ।
ਮੈਂ ਲਿਸਨਰਸ ਨੂੰ ਦੱਸ ਹੀ ਦਿੰਦਾ, ਸੋ ਸ਼ੋਅ ਦੌਰਾਨ ਹੀ ਜਦੋਂ ਇਹ ਮੈਸੇਜ ਆਇਆ ਟਰੂਥ ਸੋਸ਼ਲ ਵਾਲਾ, ਇਹਨਾਂ ਨੇ ਪੋਸਟ ਕੀਤੀ ਆ, ਸ਼ੋਅ ਸ਼ੁਰੂ ਹੋ ਚੁੱਕਿਆ ਸੀ, ਸੋ ਮੈਂ ਉਹਦਾ ਪ੍ਰਿ੟ ਆਊਟ ਕੱਢ ਕੇ ਮੈਂ ਵਿਜੇ ਨੂੰ ਫੜਾ ਕੇ ਗਿਆ, ਮੈਂ ਉਹ ਬ੍ਰੇਕ ਪੜ੍ਹ ਲਿਓ ਕਿਉਂਕਿ ਹੁਣੇ ਹੁਣੇ ਉਹਨਾਂ ਨੇ ਬੰਬ ਸੁੱਟਿਆ, ਆਪਾਂ ਇਹਦੇ ਬਾਰੇ ਗੱਲ ਕਰਾਂਗੇ।
ਸੋ ਜਦੋਂ ਵੇਕ ਅਪ ਸੌਂਗ ਚੱਲ ਰਿਹਾ ਸੀ, ਤੁਸੀਂ ਫੈਨ ਸਰਕਲ ਦੇ ਮੈਂਬਰ ਗਾਣੇ ਦਾ ਆਨੰਦ ਮਾਣ ਰਹੇ ਸੀ, ਨੁਸਰਤ ਸਾਹਿਬ ਦਾ ਗੀਤ, ਮੈਂ ਇਹ ਪੜ੍ਹਦਾ ਪਿਆ ਸੀ ਬੈਠਾ
ਯਾ, ਅਤੇ ਵਿਜੇ ਜੀ ਨੇ ਪੜ੍ਹਿਆ, ਕਹਿੰਦੇ ਯਾਰ ਇਹ ਜੇ ਬੰਦਾ ਆਈਲਸ ਦਾ ਪੇਪਰ ਦੇਵੇ ਇਹਦੇ ਚਾਰ ਬੈਂਡ ਵੀ ਨਹੀਂ ਆਉਣੇ। ਮੈਂ ਵਿਜੇ ਜੀ ਨੂੰ ਕਿਹਾ, ਮੈਂ ਤੁਸੀਂ ਦੇਖਿਆ ਨਹੀਂ ਚਾਰ ਬੈਂਡ ਵਾਲੇ ਕਿੱਦਾਂ ਦੇ ਹੁੰਦੇ ਨੇ? ਵਿਜੇ ਜੀ ਯਕੀਨ ਮੰਨਿਓ, ਆਈਲਟਸ ਦੇ ਹਿਸਾਬ ਨਾਲ ਤਾਂ ਜਿਹੜੀ ਆਹ ਅੰਗਰੇਜ਼ੀ ਹੈ ਨਾ, ਇਹ 6-7 ਬੈਂਡ ਵਾਲੀ ਹੈ। ਹਾਂਜੀ, 7 ਘੱਟੋ ਘੱਟ ਨੇ, ਚਾਰ ਵਾਲੇ ਤੁਹਾਨੂੰ ਪਤਾ ਹੀ ਨਹੀਂ ਫਿਰ। ਇਹ ਤਾਂ ਬੜੀ ਸੋਹਣੀ ਅੰਗਰੇਜ਼ੀ ਲਿਖੀ ਹੈ ਡੋਨਲਡ ਟਰੰਪ ਨੂੰ, ਐਵੇਂ ਤੁਸੀਂ ਨਾ ਕਹੋ।
ਚਲੋ ਖੈਰ,
ਪਰ ਗੱਲਾਂ ਬਹੁਤ ਭੈੜੀਆਂ ਲਿਖੀਆਂ,
ਗੱਲਾਂ ਬਹੁਤ ਭੈੜੀਆਂ ਨੇ ਐਂਡ ਕਾਫੀ ਕੰਸਰਨਿੰਗ ਨੇ।
ਅੱਛਾ, ਨਾਲ ਇਹਨਾਂ ਨੇ ਸੋਰੀ ਇਹਦੇ 'ਚ ਵੀ ਜ਼ਿਕਰ ਕੀਤਾ, ਕਹਿੰਦੇ ਵੀ ਜਿਹੜੀ ਹੁਣ ਟੈਰਿਫ ਲਗਾਈ ਗਈ ਆ ਜਾਂ ਐਕਸਪੋਰਟ ਡਿਊਟੀ ਓਨਟੈਰੀਓ ਵੱਲੋਂ 25% ਸਰ ਚਾਰਜ ਸਰ ਟੈਕਸ, ਉਹ ਕਹਿੰਦੇ ਉਹਦੇ ਹੁਣ ਉਹਦੇ ਕਰਕੇ ਕਹਿੰਦੇ ਮੈਨੂੰ ਨੈਸ਼ਨਲ ਐਮਰਜੈਂਸੀ ਔਨ ਇਲੈਕਟ੍ਰੀਸਿਟੀ ਅਨਾਊਂਸ ਕਰਨੀ ਪੈਣੀ ਆ ਇਨ ਦਾ 3 ਸਟੇਟ ਜਿਹੜਾ ਪ੍ਰਭਾਵਿਤ ਇਲਾਕਾ ਹੈ, ਕਹਿੰਦੇ ਤਾਂ ਕਿ ਅਸੀਂ ਕੋਈ ਹੋਰ ਬੰਦੋਬਸਤ ਕਰ ਸਕੀਏ, ਕਿਉਂਕਿ ਐਬਿਊਜ਼ਿਵ ਥ੍ਰੈਟ ਹੈ ਫਰੋਮ ਕੈਨੇਡਾ, ਇਹਨੂੰ ਅਸੀਂ ਐਲੀਵੀਏਟ ਕਰਨ ਵਾਸਤੇ ਕੀ ਕਰਨਾ, ਕਹਿੰਦੇ ਇਸ ਕਰਕੇ ਮੈਨੂੰ ਨੈਸ਼ਨਲ ਐਮਰਜੈਂਸੀ ਔਨ ਇਲੈਕਟ੍ਰੀਸਿਟੀ ਅਨਾਊਂਸ ਕਰਨੀ ਪੈਣੀ ਹੈ।
ਸੋ ਡਗ ਫੋਰਡ ਨੇ ਜਿਹੜੀ ਕੱਲ੍ਹ ਬਿਜਲੀ ਦੇ ਉੱਪਰ 25% ਦਾ ਉਹ ਸਰਚਾਰਜ ਲਾਇਆ, ਉਹਦੇ ਨਾਲ ਓਨਟੈਰੀਓ ਨੂੰ ਹਰ ਮਹੀਨੇ ਤਕਰੀਬਨ $100 million ਇਕੱਠਾ ਹੋਣਾ, ਬਟ $3-4 million ਅ ਡੇ ਉਹਦਾ ਕਿਹਾ ਗਿਆ। ਪਰ ਇਹਦੇ ਨਾਲ ਵਸਟ ਦਿਸ ਇਜ਼ ਅ ਵੈਰੀ ਰੀਅਲ ਥ੍ਰੈਟ ਕਿ ਦੇਖੋ ਇਮੀਡੀਏਟਲੀ ਤੇ ਸਬਸਟੀਚਿਊਟ ਕੋਈ ਅਮਰੀਕਾ ਵਾਲੇ ਇਹਦਾ ਕੋਈ ਨਹੀਂ ਲਿਆ ਸਕਦੇ ਬਿਜਲੀ ਦਾ, ਪਰ ਕੀ ਲੌਂਗ ਟਰਮ ਦੇ ਵਿੱਚ ਇਹ ਵੀ ਇੱਕ ਸੰਕੇਤ ਹੋ ਸਕਦਾ ਕਿ ਉਹ ਜਿਹੜੀ ਡਿਪੈਂਡੈਂਸ ਹੈਗੀ ਆ, ਜਿਹੜੀ ਉਹ ਆਮਦਨ ਹੈਗੀ ਤਕਰੀਬਨ $6 billion ਓਨਟੈਰੀਓ ਦੀ ਸੂਬਾ ਸਰਕਾਰ ਕਮਾਉਂਦੀ ਆ ਅਮਰੀਕਾ ਨੂੰ ਬਿਜਲੀ ਵੇਚ ਕੇ। ਸੋ ਹੁਣ ਹਰ ਚੀਜ਼ ਦੇ ਉੱਪਰ ਟਰੰਪ ਦਾ ਇਹੋ ਜਿਹਾ ਰੁੱਖ ਆ। ਡਸ ਦਿਸ ਆਲਸੋ ਪ੍ਰੂਵ ਕਿ ਕੀ ਦੇਖੋ ਹੁਣ ਤੱਕ ਆਪਾਂ ਵੀ ਇਹ ਗੱਲ ਕਰਦੇ ਰਹੇ, ਓਵਰਆਲ ਇੱਕ ਕੰਸੈਂਸਸ ਇਸ ਗੱਲ ਨੂੰ ਲੈ ਕੇ ਆ ਕਿ ਡਗ ਫੋਰਡ ਜਿਸ ਹਿਸਾਬ ਦੇ ਨਾਲ ਡੋਨਲਡ ਟਰੰਪ ਦੇ ਨਾਲ ਡੀਲ ਕਰ ਰਹੇ ਨੇ, ਡੋਨਲਡ ਟਰੰਪ ਦੀਆਂ ਪੋਲਿਸੀਜ਼ ਪ੍ਰਤੀ ਆਪਣੇ ਜਵਾਬ ਦੇ ਰਹੇ ਨੇ, ਵੀ ਇੱਕ ਤਰ੍ਹਾਂ ਨੂੰ ਕੈਪਟਨ ਕੈਨੇਡਾ ਵੀ ਕਈ ਕਹਿੰਦੇ ਨੇ ਵੀ ਸਾਡੀ ਫੈਡਰਲ ਸਰਕਾਰ ਤਾਂ ਅਜੇ ਵੀ ਕਹਿ ਲਓ ਹੁਣ ਟ੍ਰਾਂਜੈਕਸ਼ਨ ਮੋਡ 'ਚ ਹੈ, ਮਾਰਕ ਕਰਨੀ ਨੇ ਅਜੇ ਬਾਗਡੋਰ ਸੰਭਾਲਣੀ ਆ, ਕਿ ਜਿਸ ਤਰ੍ਹਾਂ ਦਾ ਰਿਸਪੋਂਸ ਡਗ ਫੋਰਡ ਦੇ ਰਹੇ ਨੇ ਐਟਲੀਸਟ ਕੈਨੇਡਾ ਵੱਲੋਂ ਮਜ਼ਬੂਤ ਰਿਸਪੋਂਸ ਆ ਰਿਹਾ। ਫਿਰ ਨਿਖੇਧੀ ਹੁੰਦੀ ਹੈ ਡੈਨੀਅਲ ਸਮਿਥ ਦੀ, ਅਲਬਰਟਾ ਦੇ ਪ੍ਰੀਮੀਅਰ ਦੀ, ਕਿ ਜਦੋਂ ਡਗ ਫੋਰਡ ਬਾਰ ਬਾਰ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਵੀ ਜਿਹੜਾ ਆਇਲ ਭੇਜਦੇ ਹੋ ਅਮਰੀਕਾ ਨੂੰ ਉਹਦੇ ਉੱਪਰ ਤੁਸੀਂ ਵੀ ਸਰਚਾਰਜ ਲਾ ਦਿਓ, ਦੇਖਿਓ ਉਹਨਾਂ ਦੇ ਇੱਕਦਮ ਪਸੀਨੇ ਛੁੱਟ ਜਾਣੇ ਅਮਰੀਕਨਾਂ ਦੇ, ਉਹ ਫਿਰ ਸਾਡੀ ਗੱਲ ਮੰਨਣਗੇ। ਹੁਣ ਡੈਨੀਅਲ ਸਮਿਥ ਨੇ ਅਜੇ ਤੱਕ ਉਸ ਗੱਲ ਦੇ ਉੱਪਰ ਕੋਈ ਹਾਮੀ ਭਰੀ ਨਹੀਂ।
ਸੋ ਕੱਲ੍ਹ ਡਗ ਫੋਰਡ ਨੇ ਜਦੋਂ ਅਨਾਊਂਸ ਕੀਤਾ 25% ਐਕਸਪੋਰਟ ਟੈਕਸ, ਅਤੇ ਨਾਲ ਹੀ ਉਹਨਾਂ ਨੇ ਡੈਨੀਅਲ ਸਮਿਥ ਨੂੰ ਫਿਰ ਅਪੀਲ ਕੀਤੀ, ਡੈਨੀਅਲ ਸਮਿਥ ਦਾ ਨਾਲ ਦੇ ਨਾਲ ਹੀ ਰਿਸਪੋਂਸ ਆਇਆ, ਕਹਿੰਦੇ ਅਸੀਂ ਇਹਦੇ ਵਿੱਚ ਇੰਡਲਜ ਨਹੀਂ ਕਰਾਂਗੇ, ਦਿਸ ਵਿਲ ਬੀ ਸੈਲਫ ਡਿਸਟਰਕਟਿਵ।
ਅਤੇ ਅਮਰੀਕਾ ਵਾਲੇ ਪਾਸਿਓਂ ਹੁਣ ਸੰਕੇਤ ਕੀ ਆ ਰਿਹਾ ਕਿ ਜਿਹੜੇ ਵੀ ਟੈਰਿਫਸ ਵਗੈਰਾ ਲੱਗਣੇ ਨੇ ਉਹਦੇ ਵਿੱਚ ਮੇ ਵੀ ਜਿਹੜਾ ਕੈਨੇਡੀਅਨ ਆਇਲ ਆ ਉਹਦੇ ਉੱਪਰ ਜਿਹੜਾ ਟੈਰਿਫ ਆ ਆਲਰੇਡੀ ਪਹਿਲਾਂ ਘੱਟ ਹੀ ਲਾਇਆ ਹੋਇਆ, ਵੀ ਅਸੀਂ ਉਹਦੇ ਵਾਸਤੇ ਹੋ ਸਕਦਾ ਕੋਈ ਐਗਜ਼ੈਂਪਸ਼ਨ ਵੀ ਆ ਜਾਵੇ।
ਸੋ ਉਹਨਾਂ ਦੇ ਐਨਰਜੀ ਸੈਕਰਟਰੀ ਨੇ ਕ੍ਰਿਸ ਰਾਈਟ
ਜੀ,
ਉਹਨਾਂ ਨੂੰ ਇਹਦੇ ਬਾਰੇ ਪੁੱਛਿਆ ਗਿਆ। ਐਕਚੁਲੀ ਹਿਊਸਟਨ ਦੇ ਵਿੱਚ ਇੱਕ ਗਲੋਬਲ ਐਨਰਜੀ ਕਾਨਫਰੰਸ ਚੱਲਦੀ ਸੀ,
ਹਾਂਜੀ,
ਉੱਥੇ ਡੈਨੀਅਲ ਸਮਿਥ ਵੀ ਪਹੁੰਚੇ ਹੋਏ ਨੇ, ਅਤੇ ਕੈਨੇਡਾ ਦੇ ਹੋਰ ਵੀ ਬਹੁਤ ਸਾਰੇ ਨੁਮਾਇੰਦੇ ਉੱਥੇ ਪਹੁੰਚੇ ਹੋਏ ਨੇ। ਉੱਥੇ ਕ੍ਰਿਸ ਰਾਈਟ ਨੂੰ ਪੁੱਛਿਆ ਗਿਆ ਐਨਰਜੀ ਸੈਕਰਟਰੀ ਨੂੰ ਕਿ ਕੀ ਆਇਲ ਐਂਡ ਗੈਸ ਦੇ ਉੱਤੋਂ ਜਾਂ ਐਨਰਜੀ ਪ੍ਰੋਡਕਟਸ ਦੇ ਉੱਤੋਂ ਤੁਸੀਂ ਟੈਰਿਫ ਹਟਾ ਵੀ ਸਕਦੇ ਹੋ ਕਿ ਬਿਲਕੁਲ ਜ਼ੀਰੋ ਹੀ ਕਰ ਦਿੱਤਾ ਜਾਵੇ? ਕਹਿੰਦੇ ਕਿਉਂ ਨਹੀਂ, ਕਹਿੰਦੇ ਬਿਲਕੁਲ ਇਹ ਇੱਕ ਪੋਸੀਬਲ ਸਿਨੈਰੀਓ ਹੈ, ਇਟਸ ਸਰਟਨਲੀ ਪੋਸੀਬਲ, ਪਰ ਕਹਿੰਦੇ ਇਟਸ ਟੂ ਅਰਲੀ ਟੂ ਸੇ ਐਨੀਥਿੰਗ। ਅਤੇ ਨਾਲ ਹੀ ਸੋ ਇੱਕ ਪਾਸੇ ਐਨਰਜੀ ਸੈਕਰਟਰੀ ਉਹਨਾਂ ਦੇ ਸੰਕੇਤ ਦੇ ਰਹੇ ਨੇ ਕਿ ਐਨਰਜੀ ਪ੍ਰੋਡਕਟਸ ਤੋਂ, ਆਇਲ ਗੈਸ ਇਲੈਕਟ੍ਰੀਸਿਟੀ ਤੋਂ ਹੋ ਸਕਦਾ ਟੈਰਿਫ ਬਿਲਕੁਲ ਹੀ ਖਤਮ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਹਾਵਰਡ ਲੱਟ ਨੇ ਕੱਲ੍ਹ ਹੀ ਇੱਕ ਇੰਟਰਵਿਊ ਦਿੰਦੇ ਨੇ ਅਤੇ ਉਹ ਕਹਿੰਦੇ ਨੇ ਕਿ ਜੀ ਆਉਣ ਵਾਲੇ ਕਿ ਸਟੀਲ ਅਤੇ ਅਲੂਮੀਨੀਅਮ 'ਤੇ ਤਾਂ ਟੈਰਿਫ ਆ ਹੀ ਰਹੀ ਆ ਅਤੇ ਹੋਰ ਟੈਰਿਫਸ ਵੀ ਵੱਧ ਸਕਦੀਆਂ ਨੇ ਕਿਉਂਕਿ ਓਨਟੈਰੀਓ ਵਾਲੇ ਜੋ ਕਰ ਰਹੇ ਨੇ ਜਿਸ ਤਰ੍ਹਾਂ ਐਸਕਲੇਟ ਕਰ ਰਹੇ ਨੇ ਠੀਕ ਨਹੀਂ। ਅੱਛਾ ਕੱਲ੍ਹ ਇੰਟਰਸਟਿੰਗਲੀ ਵਿਜੇ ਜੀ, ਸੋ ਜਿਵੇਂ ਤੁਸੀਂ ਜਿੱਥੋਂ ਤੁਸੀਂ ਗੱਲ ਮੈਂਸ਼ਨ ਕਰ ਰਹੇ ਸੀ ਕਿ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਜਿਸ ਤਰ੍ਹਾਂ ਐਸਕਲੇਟ ਕਰ ਰਹੇ ਨੇ ਪੂਰੀ ਗੱਲ ਨੂੰ, ਉਹਨਾਂ ਨੇ ਕਿਹਾ ਅਸੀਂ ਟੈਕਸ ਲਗਾਵਾਂਗੇ ਐਕਸਪੋਰਟਸ ਦੇ ਉੱਤੇ ਵੀ, ਉਹਨਾਂ ਨੇ ਡੈਨੀਅਲ ਸਮਿਥ ਨੂੰ ਕਿਹਾ ਤੁਸੀਂ ਕਰ ਦਿਓ, ਡੈਨੀਅਲ ਸਮਿਥ ਕਹਿੰਦੇ ਨਹੀਂ ਸੈਲਫ ਡਿਸਟਰਕਟਿਵ ਆ। ਜਿਹੜੇ ਸਾਡੇ ਫੈਡਰਲ ਸਰਕਾਰ ਦੇ ਜਿਹੜੇ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਜੋਨਾਥਨ ਵਿਲਕਿਨਸਨ, ਕੱਲ੍ਹ ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਕਿ ਫੈਡਰਲ ਸਰਕਾਰ ਇਸ ਨਾਲ ਸਹਿਮਤ ਨਹੀਂ ਹੈ ਕਿ ਸੂਬੇ ਆਪਣੇ ਆਪਣੇ ਪੱਧਰ 'ਤੇ ਜੋ ਕਰ ਰਹੇ ਨੇ ਸੋ ਕਰ ਰਹੇ ਨੇ, ਫੈਡਰਲ ਸਰਕਾਰ ਇਸ ਟੈਰਿਫ ਵਾਰ ਨੂੰ ਹੋਰ ਐਸਕਲੇਟ ਨਹੀਂ ਕਰਨਾ ਚਾਹੁੰਦੀ। ਸੋ ਇੱਦਾਂ ਲੱਗਦਾ ਕਿ ਜਿਹੜਾ ਟੀਮ ਕੈਨੇਡਾ ਦੀ ਇੱਕ ਸੋਚੀ ਸਮਝੀ ਅਪਰੋਚ ਆ, ਗੁੱਡ ਕੋਪ ਬੈਡ ਕੋਪ, ਕਿ ਫੈਡਰਲ ਸਰਕਾਰ ਵਿਲ ਪਲੇ ਦ ਗੁੱਡ ਕੋਪ, ਪ੍ਰੋਵਿੰਸਿਸ ਵਿਲ ਪਲੇ ਦ ਬੈਡ ਕੋਪ, ਕਿ ਪ੍ਰੋਵਿੰਸਿਸ ਆਪਣੇ ਆਪਣੇ ਪੱਧਰ 'ਤੇ ਫੱਟੇ ਚੱਕੀ ਜਾਣ, ਜਿਵੇਂ ਕੱਲ੍ਹ ਸਾਡੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਕਿਹਾ ਕਿ ਪਹਿਲਾਂ ਅਸੀਂ ਸਿਰਫ ਰੈੱਡ ਸਟੇਟਸ ਦੀ ਲਿਕਰ ਚੁਕਵਾਈ ਸੀ ਲਿਕਰ ਸਟੋਰਸ ਦੇ ਵਿੱਚੋਂ, ਬੀਸੀ ਲਿਕਰ ਸਟੋਰਸ ਦੇ ਵਿੱਚੋਂ, ਹੁਣ ਅਸੀਂ ਕਹਿੰਦੇ ਸਾਰੇ ਅਮੈਰੀਕਨ ਲਿਕਰ ਚੁਕਵਾ ਰਹੇ ਹਾਂ
ਰਿਗਾਰਡਲੈਸ ਆਫ ਕਿ ਕਿਹੜੀ ਉਹਦਾ ਸਟੇਟ ਆਫ ਓਰੀਜਨ, ਸਟੇਟ ਆਫ ਓਰੀਜਨ ਕੀ ਹੈ, ਕਿਉਂਕਿ ਪਹਿਲਾਂ ਤਾਂ ਇਹ ਸੀ ਕਿ ਜਿਹੜੀਆਂ ਰਿਪਬਲਿਕਨ ਸਟੇਟਸ ਤੋਂ ਆਉਂਦੀ ਸ਼ਰਾਬ ਸੀ ਉਹੀ ਹਟਾਈ ਗਈ ਸੀ, ਹੁਣ ਭਾਵੇਂ ਕੈਲੀਫੋਰਨੀਆ ਦੀ ਨੈਪਾ ਵੈਲੀ ਦੀ ਵਾਈਨ ਹੋਵੇ ਉਹਨੂੰ ਵੀ ਹੁਣ ਬੀ ਸੀ ਦੇ ਲਿਕਰ ਸਟੋਰਸ ਤੋਂ ਹਟਾ ਦਿੱਤਾ ਗਿਆ। ਤਕਰੀਬਨ 198 ਲੋਕੇਸ਼ਨਸ ਨੇ ਜਿਹੜੀਆਂ ਸਰਕਾਰੀ ਲਿਕਰ ਸਟੋਰਸ ਦੀਆਂ, ਪ੍ਰਾਈਵੇਟ ਲਿਕਰ ਸਟੋਰਸ ਦੇ ਵਿੱਚ ਪਰ ਵਸ ਜਿਹੜੀ ਜਿਹੜਾ ਉਹ ਪ੍ਰੋਡਕਟ ਆ ਉਹ ਨਹੀਂ ਅਜੇ ਉੱਥੋਂ ਹਟੇਗਾ।
ਯਾ ਸੋ ਲਿਕਰ ਡਿਸਟ੍ਰੀਬਿਊਸ਼ਨ ਬ੍ਰਾਂਚ ਦੇ ਕੋਲ ਕਹਿੰਦੇ ਜਿੰਨੀ ਦੇਰ ਤੱਕ ਅਮੈਰੀਕਨ ਲਿਕਰ ਦਾ ਸਟਾਕ ਪਿਆ ਸੋ ਉਹ ਨਵੀਂ ਲਿਕਰ ਦਾ ਨਹੀਂ ਖਰੀਦਣਗੇ।
ਹਾਂਜੀ,
ਸੋ ਲਿਕਰ ਡਿਸਟ੍ਰੀਬਿਊਸ਼ਨ ਐਲ ਡੀ ਬੀ ਵਾਲੇ ਨਵੀਂ ਲਿਕਰ ਅਮੈਰੀਕਾ ਤੋਂ ਨਹੀਂ ਖਰੀਦਣਗੇ ਸ਼ਰਾਬ, ਪਰ ਜਿਹੜੀ ਉਹਨਾਂ ਦੇ ਕੋਲ ਸਟਾਕ ਦੇ ਵਿੱਚ ਇਨਵੈਂਟੋਰੀ ਦੇ ਵਿੱਚ ਪਈ ਆ, ਕਹਿੰਦੇ ਉਹ ਅਜੇ ਵੀ ਜਿਹੜੇ ਹੋਲਸੇਲ ਆਰਡਰਸ ਨੇ ਪ੍ਰਾਈਵੇਟ ਲਿਕਰ ਸਟੋਰਸ ਵੱਲੋਂ ਜਾਂ ਬਾਰਸ ਪਬਸ ਰੈਸਟੋਰੈਂਟਸ ਵੱਲੋਂ ਉਹ ਭੁਗਤਾਏ ਜਾਣਗੇ।
ਜੀ,
ਸੋ ਜਿਹੜੇ ਪ੍ਰਾਈਵੇਟ ਲਿਕਰ ਸਟੋਰਸ ਨੇ ਹੋ ਸਕਦਾ ਉਹਨਾਂ ਦੇ ਵਿੱਚ ਅਜੇ ਵੀ ਅਮੈਰੀਕਨ ਲਿਕਰ ਮਿਲ ਰਹੀ ਹੋਵੇ।
ਵਾਸੂ ਜੀ,
ਡਿਪੈਂਡਿੰਗ ਔਨ ਅਵੇਲੇਬਲ,
ਦੇਖੋ ਹੁਣ ਜਦੋਂ ਦੀ ਆ ਟੈਰਿਫ
ਟਿਲ ਸਟਾਕ ਕਲਾਸ ਉਹ ਸਟਾਰ ਜਾਂ ਪਾ ਕੇ ਲਿਖਿਆ।
ਜੀ, ਅੱਛਾ ਜਦੋਂ ਦੀ ਦੇਖੋ ਆ ਟੈਰਿਫ ਵਾਰ ਸ਼ੁਰੂ ਹੋਈ ਆ, a lot of the response from the Canadian side ਹੈ ਨਾ, ਉਹਦੇ ਸ਼ਰਾਬ ਦਾ ਜ਼ਿਕਰ ਆਈ ਜਾਂਦਾ। ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਤੇ ਕਲਚਰ ਦਾ ਕਿੰਨਾ ਫਰਕ ਆ ਕਿ ਤੁਹਾਡੇ ਸੂਬੇ
ਦਾ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ
ਪ੍ਰੀਮੀਅਰ, ਹਾਂ ਉਹ ਕਹਿ ਰਿਹਾ ਵੀ ਤੁਸੀਂ ਜਿਹੜੀ ਇੱਦਾਂ ਕਰੋ, ਹੁਣ ਜਿਹੜੀ ਲੋਕਲ ਸ਼ਰਾਬ ਆ ਉਹ ਪੀਓ, ਇੱਥੇ ਵਾਲੀ ਵਾਈਨ ਪੀ ਲਓ, ਇੱਥੇ ਵਾਲੀ ਵਾਈਨ ਇੰਡਸਟਰੀ ਬੜੀ ਖੁਸ਼ ਹੋਈ ਹੈ।
ਸਟੋਰ ਦੇ ਅੰਦਰ ਉਹ ਪ੍ਰੈਸ ਕਾਨਫਰੰਸ ਹੁੰਦੀ ਹੈ,
ਪ੍ਰੈਸ ਕਾਨਫਰੰਸ ਹੁੰਦੀ
ਹੈ, ਆਜੋ ਠੇਕੇ ਤੇ ਆਜੋ ਤੇ ਆਪਾਂ ਉੱਥੇ ਪ੍ਰੈਸ ਕਾਨਫਰੰਸ ਕਰਾਂਗੇ, ਸਾਰੇ ਰਿਪੋਰਟਰ ਉੱਥੇ ਸੱਦੇ ਹੋਏ,
ਖੂਬ ਜਮੇਗਾ ਰੰਗ ਜਮੇ ਬੈਠੇਗੇ 3000। ਸੋ ਮਤਲਬ ਇਹ ਤੁਸੀਂ ਦੇਖੋ ਵੀ ਕਿੰਨਾ ਵੱਡਾ ਇੱਕ ਕਲਚਰਲ ਡਿਫਰੈਂਸ ਆ ਇਹੀ ਜੇ।
ਅੱਛਾ, ਐਲਬਰਟਾ ਦੀ ਪ੍ਰੀਮੀਅਰ ਕਹਿ ਰਹੇ ਨੇ ਕਿ ਸਾਨੂੰ ਹੋਰ ਸ਼ਰਾਬ ਪੀਣੀ ਪੈਣੀ ਕੈਨੇਡੀਅਨ, ਕਹਿੰਦੇ ਵਿਚ ਇਜ਼ ਫਾਈਨ ਵਿਦ ਮੀ। ਇਮੇਜਿਨ ਕਰੋ ਹੁਣ, ਮਤਲਬ ਕਲਚਰਲ ਡਿਫਰੈਂਸ ਹੈ,
ਇਹ ਮੁੱਖ ਮੰਤਰੀ ਨੇ ਜਿਹੜੇ ਪ੍ਰੀਮੀਅਰ ਨੇ ਵੀ ਉਹ ਇਸ ਤਰ੍ਹਾਂ ਦੀ ਗੱਲ ਕਹਿਣ, ਤੇ ਜੇ ਜਿਹੜੇ ਪਾਸਿਓਂ ਆਪਾਂ ਆਏ ਹਾਂ ਉੱਥੇ ਇਹੋ ਜਿਹੀ ਗੱਲ ਹੋ ਜਾਵੇ, ਉਹ ਕਿੰਨਾ ਹੋ ਹੱਲਾ ਮਚਾਏ ਇਸ ਗੱਲ ਦਾ, ਹੈ ਨਾ। ਸੋ ਅੱਛਾ ਵਾਸੂ ਜੀ, ਬਾਕੀ ਈਲਨ ਮਸਕ ਦੇ ਸਪੋਰਟ ਦੇ ਵਿੱਚ ਤੁਹਾਨੂੰ ਪਤਾ ਵੀ ਡੋਨਲਡ ਟਰੰਪ ਕਾਫੀ ਗੱਲਾਂ ਕਹਿੰਦੇ ਰਹੇ। ਟਰੰਪ ਨੇ ਕੱਲ੍ਹ ਇੱਕ ਹੋਰ ਪੋਸਟ ਕੀਤੀ ਟਰੂਥ ਸੋਸ਼ਲ ਤੇ,
ਕੋਈ ਪੱਥਰ ਸੇ ਨਾ ਮਾਰੇ ਮੇਰੇ ਦਿਮਾਗ
ਆਏ ਹਾਏ,
ਇਹੀ ਲਿਖਿਆ ਉਹਨਾਂ ਨੇ, ਇਹੀ ਲਿਖਿਆ ਵਜੇ ਜੀ,
ਕਿਉਂਕਿ ਈਲਨ ਮਸਕ ਦੀਆਂ ਟੈਸਲਾ ਦੀਆਂ ਡੀਲਰਸ਼ਿਪਸ ਤੇ, ਸਪੈਸ਼ਲੀ ਨਿਊਯਾਰਕ ਦੀਆਂ ਜਿਹੜੀਆਂ ਡੀਲਰਸ਼ਿਪਸ ਨੇ ਉਹ ਇਸ ਹਫ਼ਤੇ ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਦੇ ਵਿੱਚ ਬਣੀਆਂ ਹੋਈਆਂ ਨੇ, ਕਿਉਂਕਿ ਉੱਥੇ ਪ੍ਰੋਟੈਸਟ ਹੋਏ, ਉੱਥੇ ਸੱਚਮੁੱਚ ਪਥਰਾਵ ਵੀ ਹੋਇਆ, ਵਿੰਡੋਜ਼ ਵਗੈਰਾ ਭੰਨ ਦਿੱਤੀਆਂ। ਇਸ ਤਰ੍ਹਾਂ ਦੀਆਂ ਵੈਂਡਲਿਜ਼ਮ ਦੀਆਂ ਖ਼ਬਰਾਂ ਟੈਸਲਾ ਦੀਆਂ ਡੀਲਰਸ਼ਿਪਸ ਤੋਂ ਫਰਾਂਸ ਵਾਲੇ ਪਾਸਿਓਂ,
ਇੱਥੋਂ ਪਤਾ ਲੱਗਦਾ ਕਮਲੇ ਦੋਨੋਂ ਪਾਸੇ ਹੈਗੇ ਨੇ।
ਜੀ ਜੀ ਜੀ, ਯੈਸ, ਕਿਉਂਕਿ ਤੁਸੀਂ ਦੇਖੋ ਕਿ ਜਿਹੜੇ ਡੋਨਲਡ ਟਰੰਪ ਦੇ ਵਿਰੋਧੀ ਨੇ ਉਹ ਲੈਫਟ ਵਿੰਗ ਵਿਚਾਰਧਾਰਾ ਵਾਲੇ ਨੇ, ਹੁਣ ਲੈਫਟ ਵਿੰਗ ਵਿਚਾਰਧਾਰਾ ਵਾਲੇ ਟੈਸਲਾ ਦੀਆਂ ਡੀਲਰਸ਼ਿਪਸ ਨੂੰ ਟਾਰਗੇਟ ਕਰ ਰਹੇ ਨੇ, ਐਂਡ ਅਨਫੋਰਚੁਨੇਟਲੀ ਇਨ ਸਮ ਏਰੀਆਜ਼ ਟੈਸਲਾ ਦੀਆਂ ਗੱਡੀਆਂ ਨੂੰ ਵੈਂਡਲਾਈਜ਼ ਕੀਤਾ ਜਾ ਰਿਹਾ। ਹੁਣ ਇਸ ਸਭ ਦੇ ਵਿੱਚ ਈਲਨ ਮਸਕ ਦੀ ਕੱਲ੍ਹ ਇੱਕ ਇੰਟਰਵਿਊ ਵੀ ਸੀਗੀ ਫੋਕਸ ਫੋਕਸ ਚੈਨਲ 'ਤੇ, ਉਹਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਆਪਣੇ ਬਾਕੀ ਦੇ ਬਿਜ਼ਨਸਿਸ ਕਿਵੇਂ ਚਲਾ ਰਹੇ ਹੋ, ਉਹ ਕਹਿੰਦੇ ਬੜਾ ਔਖਾ ਹੋਇਆ ਪਿਆ ਕਿਉਂਕਿ ਟੈਸਲਾ ਦੀਆਂ ਗੱਡੀਆਂ ਦੀ ਵਿਕਰੀ ਇਕਦਮ ਘੱਟ ਗਈ ਆ, ਮੈਨੂੰ ਹੈਰਾਨੀ। ਅੱਛਾ ਪਹਿਲਾਂ ਤਾਂ ਇਹ ਗੱਲ ਕਰੀਏ, ਟਰੰਪ ਨੇ ਜਿਹੜੀ ਪੋਸਟ ਕੀਤੀ ਉਹਨਾਂ ਨੇ ਕਿਹਾ ਵੀ ਇੰਨਾ ਵਧੀਆ ਬੰਦਾ ਈਲਨ ਮਸਕ, ਸਾਡੇ ਮੁਲਕ ਨੂੰ ਚੰਗਾ ਬਣਾਉਣ ਦੇ ਲਈ ਆਪਣਾ ਸਮਾਂ ਦੇ ਰਿਹਾ, ਅਤੇ ਕਹਿੰਦੇ ਜਿਹੜੇ ਰੈਡੀਕਲ ਲੈਫਟ ਲਿਊਨਟਿਕਸ ਨੇ ਦੇ ਆਰ ਟਰਾਇੰਗ ਟੂ ਇਲੀਗਲੀ ਐਂਡ ਕਲੂਸਿਵਲੀ ਬਾਇਕਾਟ ਟੈਸਲਾ, ਵਨ ਆਫ ਦਾ ਵਰਲਡਸ ਗ੍ਰੇਟੈਸਟ ਆਟੋਮੇਕਰਸ। ਵਰਲਡਸ ਦਾ ਡਬਲਿਊ ਵੱਡਾ, ਗਲਤ ਆ ਉਹ, ਹੋਣਾ ਨਹੀਂ ਚਾਹੀਦਾ। ਐਂਡ ਈਲਨਸ ਬੇਬੀ, ਉਹ ਕੋਰਟ ਦੇ ਵਿੱਚ ਲਿਖਿਆ ਟੈਸਲਾ ਨੂੰ। ਅਤੇ ਫਿਰ ਟਰੰਪ ਨੇ ਇਹ ਵੀ ਲਿਖਿਆ, ਕਹਿੰਦੇ ਅੱਜ ਸੋਹਣੇ, ਕੱਲ੍ਹ ਪੋਸਟ ਕੀਤੀ ਸੀ ਕਿ ਅੱਜ ਡੋਨਲਡ ਟਰੰਪ ਇੱਕ ਨਵੀਂ ਟੈਸਲਾ ਦੀ ਗੱਡੀ ਖਰੀਦਣਗੇ ਤਾਂ ਕਿ ਈਲਨ ਮਸਕ ਨੂੰ ਸਪੋਰਟ ਕਰਨ ਲਈ, ਐਂਡ ਟੂ ਸ਼ੋ ਕੋਨਫੀਡੈਂਸ ਟੂ ਅ ਟਰੂਲੀ ਗ੍ਰੇਟ ਅਮੈਰੀਕਨ।
ਸੋ ਕਹਿੰਦੇ ਉਹਨਾਂ ਨੂੰ ਤੁਸੀਂ ਕਿਉਂ ਪਰੇਸ਼ਾਨ ਕਰਦੇ ਹੋ, ਕਿੰਨਾ ਸੋਹਣਾ ਕੰਮ ਕਰ ਰਹੇ ਨੇ। ਵਿਜੇ ਜੀ, ਜੇ ਕੋਈ ਬੰਦਾ 2 ਸਾਲ ਕਿਤੇ ਛੁੱਟੀ ਤੇ ਗਿਆ ਹੋਵੇ ਕਿਸੇ ਰਿਮੋਟ ਆਈਲੈਂਡ ਤੇ, ਤੇ ਉਸ ਤੋਂ ਬਾਅਦ ਵਾਪਸ ਆਵੇ, ਉਹਨੂੰ ਇਹ ਸਾਰੀ ਸਮਝ ਨਹੀਂ ਆਣੀ ਵੀ ਚੱਲ ਕੀ
ਰਿਹਾ,
ਉਹ ਕੀ ਰਿਹਾ ਹੈ। ਕਿਉਂਕਿ ਟੈਸਲਾ, ਇਲੋਨ ਮਸਕ, ਮਤਲਬ ਇਹ ਕਹਿ ਲਓ ਪੋਸਟਰ ਬੋਆਏ ਹੁੰਦੇ ਸੀ ਐਨਰਜੀ ਟ੍ਰਾਂਜੀਸ਼ਨ ਦੇ, ਕਿ ਜੀ ਅਸੀਂ ਆਇਲ ਐਂਡ ਗੈਸ ਦੀਆਂ ਗੱਡੀਆਂ ਛੱਡੀਏ, ਵੀ ਹੁਣ ਇਨਵਾਇਰਮੈਂਟ ਪ੍ਰੋਟੈਕਟ ਕਰਨ ਦਾ ਸਮਾਂ ਆ ਗਿਆ, ਇਲੈਕਟ੍ਰਿਕ ਗੱਡੀਆਂ ਅਡੋਪਟ ਕਰੀਏ, ਕੈਨੇਡਾ ਵਰਗੀਆਂ ਹੋਰ ਕਈ ਸਰਕਾਰਾਂ ਨੇ ਟੈਸਲਾ ਦੇ ਕਹਿ ਲਓ ਕਿ ਦਮ ਤੇ ਹੀ ਇੱਕ ਤਰੀਕੇ ਨਾਲ ਇਹਨੇ ਐਗਰੈਸਿਵ ਈਵੀ ਜਿਹੜੇ ਟਾਰਗੇਟਸ ਨੇ ਸੈੱਟ ਕਰ ਲਏ ਕਿ 2035 ਤੋਂ ਬਾਅਦ ਜਿਹੜਾ ਵੀ ਕੋਈ ਨਵਾਂ ਵਹੀਕਲ ਵਿਕੇਗਾ ਜੀ, ਉਹ ਇਲੈਕਟ੍ਰਿਕ ਹੋਏਗਾ, ਜ਼ੀਰੋ ਐਮਿਸ਼ਨ ਹੋਏਗਾ, ਕਿਉਂਕਿ ਸਾਨੂੰ ਬਣ ਗਿਆ ਵੀ ਇੱਥੇ ਹੁਣ ਸਪਲਾਈ ਚੇਨ ਜਿਹੜੀ ਆ ਉਹ ਬਿਹਤਰ ਹੋਣ ਲੱਗ ਗਈ ਇਲੈਕਟ੍ਰਿਕ ਵਹੀਕਲਸ ਦੀ, ਕਿਉਂਕਿ ਉਹਦੇ 'ਚ ਮੇਨ ਸਾਡੇ ਨੌਰਥ ਅਮੈਰੀਕਨ ਮਾਰਕੀਟ ਵਿੱਚ ਤਾਂ ਐਟਲੀਸਟ ਟੈਸਲਾ ਹੀ ਸੀ, ਤੇ ਲੱਗਣ ਲੱਗ ਪਿਆ ਕਿ ਯਾਰ ਨਹੀਂ ਨਹੀਂ ਹੁਣ ਲੋਕ ਟੈਸਲਾ ਖਰੀਦ ਰਹੇ ਨੇ ਤੇ ਹੋ ਜਾਣਾ ਹੀ ਹੋ ਜਾਣੀ, ਕੋਈ ਗੱਲ ਨਹੀਂ, ਐਗਰੈਸਿਵ ਜਾਂ ਚੱਕਵਾਂ ਜਾਂ ਕੋਈ ਟਾਰਗੇਟ ਜਿਹੜਾ ਹੈ ਰੱਖੋ। ਹੁਣ ਇਲੋਨ ਮਸਕ ਦੀ ਟੈਸਲਾ ਦੇ ਉੱਤੇ ਹੀ ਟੈਰਿਫ ਲਗਾਉਣ ਦੀ ਗੱਲ ਹੋ ਰਹੀ ਹੈ।
ਅੱਛਾ, ਦੂਜਾ ਪਾਸਾ ਇਹ ਦੇਖੋ ਨਾ, ਫਿਰ ਇਲੋਨ ਮਸਕ ਦੀ ਯਾਰੀ ਪੈਂਦੀ ਹੈ ਡੋਨਲਡ ਟਰੰਪ ਨੂੰ, ਜਿਹੜਾ ਕਹਿੰਦਾ ਡ੍ਰਿਲ ਬੇਬੀ ਡ੍ਰਿਲ,
ਬੇਬੀ ਡ੍ਰਿਲ,
ਜਿਹੜਾ ਕਹਿੰਦਾ ਕਿ ਅਸੀਂ ਆਇਲ, ਸਾਡਾ ਲਿਕੁਇਡ ਗੋਲਡ ਆ, ਉਹਨੂੰ ਐਕਸਟ੍ਰੈਕਟ ਕਰਕੇ ਅਸੀਂ ਹੋਰ ਅਮੀਰ ਹੋਵਾਂਗੇ।
ਯਾ, ਤੇ ਪਹਿਲਾਂ ਹੀ ਸਮਝ ਨਹੀਂ ਸੀ ਆ ਰਹੀ ਯਾਰ, ਹਾਊ ਵਿਲ ਦਿਸ ਵਰਕ ਆਊਟ, ਕਿ ਜੇ ਡੋਨਲਡ ਟਰੰਪ ਨੂੰ ਉਹ ਸਪੋਂਸਰ ਕਰ ਰਹੇ ਨੇ ਇੱਕ ਤਰੀਕੇ ਨਾਲ, ਉਹਨਾਂ ਨੂੰ ਸਪੋਰਟ ਕਰ ਰਹੇ ਨੇ, ਫੰਡ ਕਰ ਰਹੇ ਨੇ, ਤੇ ਇਸ ਦਿਸ ਨੋਟ ਕਾਊਂਟਰ ਪ੍ਰੋਡਕਟਿਵ, ਕਿ ਉਹ ਤਾਂ ਕਹਿੰਦੇ ਅਸੀਂ ਆਇਲ ਐਂਡ ਗੈਸ ਦੀ ਡ੍ਰਿਲਿੰਗ ਵਧਾਉਣੀ ਹੈ, ਤੇ ਫਿਰ ਇਹ ਤਾਂ ਇਲੈਕਟ੍ਰਿਕ ਕੰਪਨੀਆਂ ਦੇ ਮਾਲਕ ਨੇ, ਵੀ ਚੱਲ ਕੀ ਰਿਹਾ, ਸਮਝ ਨਹੀਂ ਆ ਰਿਹਾ, ਤੇ ਹੁਣ ਸ਼ਾਇਦ ਇਹਨਾਂ ਨੇ ਵੀ ਪਹਿਲਾਂ ਸੋਚਿਆ ਨਹੀਂ, ਆਈ ਡੋਨਟ ਨੋ, ਪਰ ਇਹ ਤਾਂ ਬੜਾ ਇੱਕ ਆਬਵੀਅਸ ਜੀ ਇੱਕ ਗੱਲ ਸੀ,
ਯਾਰੀ ਦੇ ਵਿੱਚ ਇਹਨਾਂ ਦੀ ਤਰੇੜ ਨਹੀਂ ਆਈ ਅਜੇ।
ਹਾਂ, ਯਾਰੀ, ਹਾਂ ਉਹ ਆ ਜਾਣਗੀਆਂ।
ਪਰ ਇੰਟਰਸਟਿੰਗ ਇਹ ਜਿਹੜੀ ਇਹ ਪੋਸਟ ਸੀਗੀ ਜਦੋਂ ਇਲੋਨ ਮਸਕ ਨੇ, ਕਿਉਂਕਿ ਟਰੰਪ ਦੇ ਇਸ ਗੱਲ ਦਾ ਸਕਰੀਨਸ਼ਾਟ ਸ਼ੇਅਰ ਕੀਤਾ, ਉਹਦੇ ਥੱਲੇ ਜਿਹੜੇ ਸਪੋਰਟਰਸ ਨੇ ਜਿਨ੍ਹਾਂ ਨੇ ਕਈਆਂ ਨੇ ਮੈਸੇਜਿਸ ਕੀਤੇ ਨੇ, ਟਵੀਟਸ ਕੀਤੀਆਂ ਨੇ, ਰਿਸਪੋਂਡ ਕੀਤਾ, ਉਹ ਕਈ ਹੈਗੇ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਸਪੋਰਟਰ। ਉਹਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਵੀ ਜੇ ਤੁਸੀਂ ਟਰੰਪ ਦੇ ਸਮਰਥਕ ਹੋ ਤਾਂ ਤੁਸੀਂ ਟੈਸਲਾ ਦੀ ਗੱਡੀ ਖਰੀਦ ਲਓ। ਹੁਣ ਜਿਨ੍ਹਾਂ ਨੇ ਪਹਿਲਾਂ ਹੀ ਟੈਸਲਾ ਦੀ ਗੱਡੀਆਂ ਲਈਆਂ ਹੋਈਆਂ ਨੇ, ਉਹਨਾਂ 'ਤੇ ਲੈਦਾ ਹੀ ਲੇਬਲ ਲੱਗ ਜਾਣਾ ਵੀ ਅੱਛਾ ਟਰੰਪ ਦਾ ਸਮਰਥਕ ਹੋਣਾ, ਮਤਲਬ ਦਾ ਆਪੋਜ਼ਿਟ ਇਜ਼ ਨੋਟ ਟਰੂ। ਪਿਛਲੇ ਦਿਨ ਗੱਲ ਇਹ ਆਖੀ ਹੈ ਨਾ ਕਿ ਕੈਨੇਡਾ ਵੱਲੋਂ ਅਮਰੀਕਨ ਡੇਅਰੀ ਦੇ ਉੱਪਰ ਜੀ 200 ਤੋਂ ਲੈ ਕੇ 390% ਤੱਕ ਟੈਰਿਫ ਲਾਇਆ ਜਾਂਦਾ। ਬਸ ਜੀ, ਉਹਦੇ ਵਿੱਚ ਇੱਕ ਬੜੀ ਕੀ ਡਿਟੇਲ ਟਰੰਪ ਨੇ ਮਿਸ ਕਰ ਦਿੱਤੀ ਆ, ਨੋਟ ਦੈਟ ਡਿਟੇਲਸ ਉਹਨਾਂ ਲਈ ਮੈਟਰ ਕਰਦੀਆਂ। ਜਿਹੜੀ US ਡੇਅਰੀ ਐਸੋਸੀਏਸ਼ਨ ਆ, ਉਹਨਾਂ ਨੇ ਇਹ ਗੱਲ ਆਪ ਤਸਦੀਕ ਕੀਤੀ ਆ ਕਿ ਜਿਹੜਾ ਆਹ ਪਿਛਲਾ ਫਰੀ ਟ੍ਰੇਡ ਅਗਰੀਮੈਂਟ ਨੈਗੋਸ਼ੀਏਟ ਹੋਇਆ ਸੀ ਬਿਟਵੀਨ ਕੈਨੇਡਾ ਐਂਡ ਦ US ਜਦੋਂ ਟਰੰਪ ਦੀ ਪਿਛਲੀ ਐਡਮਿਨਿਸਟ੍ਰੇਸ਼ਨ ਦੌਰਾਨ, ਉਹਦੇ ਵਿੱਚ US ਡੇਅਰੀ ਸੈਕਟਰ ਨੂੰ ਕੈਨੇਡੀਅਨ ਮਾਰਕੀਟ ਦਾ ਐਕਸੈਸ ਦਿੱਤਾ ਗਿਆ, ਫਿਰ ਇੱਕ ਨਾ ਮੈਕਸੀਮਮ ਲਿਮਿਟ ਆ ਕਿ ਜੇ
ਕੋਟਾ ਸਿਸਟਮ
ਹੈ ਬੇਸਿਕਲੀ, ਕਿ ਜੇ ਤੁਸੀਂ ਇਸ ਮੈਕਸੀਮਮ ਲਿਮਿਟ ਤੋਂ ਜ਼ਿਆਦਾ ਸਮਾਨ ਭੇਜਿਆ ਫਿਰ ਉਹਦੇ ਉੱਪਰ ਆ 200%, 250%, 390% ਟੈਰਿਫ ਲੱਗੇਗਾ।
ਸੋ ਕੋਟਾ ਨਿਰਧਾਰਿਤ ਕੀਤਾ ਜਾਂਦਾ ਕਿ ਕਿੰਨਾ ਪ੍ਰੋਡਕਟ ਡੇਅਰੀ ਸੈਕਟਰ ਦੇ ਵਿੱਚ ਬਾਹਰੋਂ ਮੰਗਵਾਇਆ ਜਾ ਸਕਦਾ
ਜੀ,
ਵੈਨ ਯੂ ਐਕਸੀਡ ਦੈਟ ਕੋਟਾ ਫਿਰ ਉਹਦੇ ਉੱਤੇ ਟੈਰਿਫ ਲੱਗਦਾ।
ਹੁਣ ਅਮਰੀਕਨ ਡੇਅਰੀ ਸੈਕਟਰ ਕੈਨੇਡਾ ਦੇ ਵਿੱਚ $1.1 billion ਦਾ ਸਮਾਨ ਹਰ ਸਾਲ ਵੇਚਦਾ, ਪਰ ਜਿਹੜੇ ਵੱਖੋ ਵੱਖਰੇ ਡੇਅਰੀ ਪ੍ਰੋਡਕਟਸ ਨੇ ਉਹਨਾਂ ਦੇ ਵਿੱਚ ਕਿਸੇ ਦੇ ਵੀ ਵਿੱਚ ਅਮੈਰੀਕਨ ਜਿਹੜੇ ਪ੍ਰੋਡਿਊਸਰਸ ਨੇ, ਅਮੈਰੀਕਨ ਐਕਸਪੋਰਟਰਸ ਨੇ, ਉਹ ਆਪਣਾ ਕੋਟੇ ਦਾ ਕਿਤੇ ਕਿਤੇ ਤਾਂ ਅੱਧਾ ਵੀ ਮੀਟ ਨਹੀਂ ਕਰ ਪਾ ਰਹੇ। ਸੋ ਉਹਨਾਂ ਵਾਸਤੇ ਉਹ ਟੈਰਿਫ ਲੱਗਣਾ, ਉਹ ਤਾਂ ਇਹ ਹੈ ਨਾ ਵੀ ਮੰਨ ਲਓ ਤੁਹਾਨੂੰ ਕੋਟਾ ਮਿਲਿਆ ਹੋਇਆ 100 ਲੀਟਰ ਦੁੱਧ ਭੇਜਣ ਦਾ, ਪਰ ਤੁਸੀਂ ਭੇਜ ਰਹੇ ਹੋ ਮੇ ਬੀ 40 ਲੀਟਰ ਹੀ, ਸੋ 100 'ਤੇ ਜਦੋਂ ਪਹੁੰਚੋਗੇ ਉਹਨੂੰ ਕ੍ਰੋਸ ਕਰੋਗੇ ਤਾਂ ਟੈਰਿਫ ਲੱਗਣਾ। ਸੋ ਟਰੰਪ ਨੇ ਜਿਹੜੀ ਉਹ ਗੱਲ ਕੀਤੀ ਵੀ ਟੈਰਿਫ ਲੱਗਦਾ, ਉਹ ਅਸਲ ਦੇ ਵਿੱਚ ਕਾਗਜ਼ਾਂ ਦੇ ਵਿੱਚ ਹੀ ਹੈ, ਤੇ ਉਹ ਟੈਰਿਫ ਅਸਲ ਦੇ ਵਿੱਚ ਕਿਸੇ ਵੀ ਅਮਰੀਕਨ ਪ੍ਰੋਡਿਊਸਰ ਦੇ ਉੱਪਰ ਇਸ ਤਰ੍ਹਾਂ ਲੱਗਿਆ ਨਹੀਂ ਹੈ।
ਯਾ, ਤੇ ਜਿਹੜੀ ਇਹ ਵੈਸੇ ਹੀ ਓਵਰਆਲ ਗੱਲ ਕਰਦੇ ਨੇ ਕਿ ਜੀ ਅਸੀਂ ਕੈਨੇਡਾ ਨੂੰ ਸਬਸਿਡਾਈਜ਼ ਕਰ ਰਹੇ ਹਾਂ, ਪਤਾ ਨਹੀਂ $200, $250, $300 billion, ਉਹ ਅੰਕੜੇ ਗਲਤ ਨੇ। ਉਹ ਜਿੱਥੋਂ ਉਹਨਾਂ ਨੇ ਗੱਲ ਸਾਰੀ ਸ਼ੁਰੂ ਕੀਤੀ ਸੀ ਫੈਂਟਨਿਲ ਤੋਂ, ਉਹ ਵੀ ਉਹਨਾਂ ਦੇ ਅੰਕੜੇ ਗਲਤ ਨੇ, ਉਹਨਾਂ ਦਾ ਲੌਜਿਕ ਹੀ ਬਿਲਕੁਲ ਫਲੋਡ ਹੈ। ਫਿਰ ਜਿਹੜੀ ਉਹ ਸਬਸਿਡੀ ਦੀ ਗੱਲ ਕਰਦੇ, ਉਹ ਗਲਤ, ਸਾਰੀਆਂ ਹੀ ਗੱਲਾਂ ਗਲਤ ਨੇ, ਅੰਕੜੇ, ਲੌਜਿਕ, ਦੇ ਡੂ ਨੋਟ ਵਰਕ ਵਿਦ ਡੋਨਲਡ ਟਰੰਪ। ਭਾਵਨਾਵਾਂ ਕੋ ਸਮਝੋ ਵਾਲੀ ਗੱਲ ਹੈ, ਉਹ ਵੀ ਸਮਝ ਨਹੀਂ ਆ ਰਹੀਆਂ।
ਟਰੰਪ ਦਾ ਨਾ ਯਾਰ ਉਹ ਹਿਸਾਬ ਹੈ, ਇੱਕ ਵਾਰੀ ਇੱਕ ਬਜ਼ੁਰਗ ਸੀ, ਉਹ ਨਾ ਪਿੰਡੋਂ ਆਇਆ ਤੇ ਫੈਮਿਲੀ ਨੂੰ ਮਿਲਣ ਆਇਆ, ਉਹ ਕਹਿੰਦੇ ਮੁੰਡਾ ਕਿੱਥੇ, ਕਹਿੰਦਾ ਮੁੰਡਾ ਤੁਸੀਂ ਕਹਿੰਦੇ ਜਹਾਜ਼ ਚਲਾਉਣ ਲੱਗ ਗਿਆ ਸੀ, ਕਹਿੰਦੇ ਹਾਂ, ਕਹਿੰਦੇ ਪਾਇਲਟ ਬਣ ਗਿਆ ਉਹ ਬਹੁਤ ਵਧੀਆ, ਕਹਿੰਦੇ ਅੱਜ ਪਰੇਡ ਹੋਣੀ ਆ ਤੇ ਉੱਥੇ ਉਹਨੇ ਜਹਾਜ਼ ਵੀ ਉਡਾਉਣਾ, ਉੱਥੇ ਚੱਲੋ ਨਾਲ ਤੁਹਾਨੂੰ ਉੱਥੇ ਉਹਨੂੰ ਮਿਲਾ ਵੀ ਦੇਵਾਂਗੇ। ਤੇ ਉੱਥੇ ਜਾਂਦੇ ਨੇ ਤੇ ਪਰੇਡ ਹੁੰਦੀ ਆ, ਉਹ ਜਿਹੜਾ ਮੁੰਡਾ ਕਿਉਂਕਿ ਉਹਨੇ ਉਹ ਜਿਹੜਾ ਫਾਈਟਰ ਜੈੱਟ ਆ ਉਹ ਉਡਾਉਣਾ ਹੁੰਦਾ, ਹੁਣ ਪਰੇਡ ਦੇ ਵਿੱਚ ਉਹਦੇ ਕਰਤੱਵ ਵਗੈਰਾ ਵੀ ਦਿਖਾਏ ਜਾਂਦੇ ਨੇ ਨਾ ਜਹਾਜ਼ ਦੇ, ਤੇ ਉਹ ਜਹਾਜ਼ ਉਡਾਉਂਦਾ ਕਦੇ ਪੁੱਠਾ ਸਿੱਧਾ ਹੈ ਨਾ ਉੱਪਰ ਨੂੰ ਜਾ ਕੇ ਇੱਕਦਮ ਨੋਜ਼ ਡਾਈਵ ਕਰਕੇ ਵਧੀਆ ਜਹਾਜ਼ ਉਡਾਉਂਦਾ, ਤਾਲੀਆਂ ਮਾਰਦੇ ਨੇ ਲੋਕ। ਉਹ ਤੋਂ ਬਾਅਦ ਉਹ ਥੱਲੇ ਜਦੋਂ ਲੈਂਡ ਕਰਦਾ ਆਉਂਦਾ ਤੇ ਮਿਲਣ ਆਉਂਦਾ ਤੇ ਸਾਰਿਆਂ ਨੂੰ ਮਿਲਦਾ ਤੇ ਬਜ਼ੁਰਗ ਵੀ ਉੱਥੇ ਖੜੇ ਹੁੰਦੇ ਨੇ ਜਿਹੜੇ ਉਹਨਾਂ ਦੇ ਪਿੰਡ ਤੋਂ ਆਏ ਹੁੰਦੇ ਨੇ, ਅਤੇ ਉਹ ਬੜਾ ਖੁਸ਼ ਹੋ ਕੇ ਮਿਲਦਾ, ਚਾਈ ਚਾਈ ਮਿਲਦਾ, ਅਤੇ ਉਹ ਕਹਿੰਦਾ ਠੀਕ ਆ ਪੁੱਤ, ਪਰ ਇੱਕ ਗੱਲ ਮੇਰੀ ਸੁਣ, ਹੌਸਲਾ ਨਾ ਛੱਡੀ, ਪ੍ਰੈਕਟਿਸ ਕਰਦਾ ਰਹਿ, ਅਭਿਆਸ ਕਰਦਾ ਰਹਿ, ਕਦੇ ਕਦੇ ਨਾ ਕਦੇ ਸਿੱਧਾ ਉਡਾਉਣਾ ਵੀ ਸਿੱਖ ਹੀ ਲਏਗਾ। ਟਰੰਪ ਦਾ ਇਹੀ ਹਿਸਾਬ ਆ ਵੀ ਪੁੱਠੇ ਸਿੱਧੀਆਂ ਗੱਲਾਂ ਹੀ, ਜਿਹੜੀ ਸਹੀ ਗੱਲ ਵੀ ਆ, ਜਿਹੜੀ ਕਿਸੇ ਹੋਰ ਦੀ ਖੂਬੀ ਵੀ ਆ, ਉਹਨੂੰ ਵੀ ਖਾਮੀ ਬਣਾ ਲੈਣਾ।
ਯਾ ਵਿਜੇ ਜੀ, ਮੈਂ ਪਹਿਲਾਂ ਵੀ ਇੱਕ ਦੋ ਵਾਰ ਗੱਲ ਕੀਤੀ, ਮੈਂ ਸੱਚੀ, ਮੈਨੂੰ ਆਈ ਫੀਲ ਵੈਰੀ ਸਟਰੋਂਗਲੀ ਅਬਾਊਟ ਦਿਸ, ਕਿ ਜਿਹੜੀਆਂ ਬੈਟਮੈਨ ਮੂਵੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਗੌਥਮ ਸਿਟੀ ਦਿਖਾਈ ਜਾਂਦੀ ਹੈ, ਮੈਂ ਵੀ ਉਹਦੇ ਵਿੱਚ ਇੱਕ ਵਿਲਨ ਦੇ ਮਗਰ ਸਾਰੀ ਦੁਨੀਆਂ ਲੱਗ ਗਈ ਅਤੇ ਉਹ ਸਾਰੇ ਆਪਣੇ ਹੀ ਮੁਲਕ ਨੂੰ ਉਜਾੜਨ 'ਤੇ ਆ ਗਏ, ਮੈਨੂੰ ਕਦੇ ਵੀ ਉਹ ਲੌਜਿਕ ਨਾਲ ਸਮਝ ਨਹੀਂ ਸੀ ਆਉਂਦਾ। ਮੈਂ ਕਿਹਾ ਯਾਰ ਇਹ ਕੀ ਸੋਚ ਕੇ ਯਾਰ ਇਹ ਲਿਖਦੇ ਨੇ, ਇਹ ਕਿੰਨੀਆਂ ਡਾਰਕ ਫਿਲਮਾਂ ਨੇ, ਇੱਦਾਂ ਕਿੱਦਾਂ ਹੋ ਸਕਦਾ ਕਿ ਕੋਈ ਵੀ ਜਿਹੜਾ ਕੋਈ ਇੱਕ ਇਨਸਾਨ ਹੈ ਉਹਦੇ ਦਿਮਾਗ 'ਤੇ ਲੱਗਿਆ ਹੀ ਹੋਇਆ, ਭਾਵੇਂ ਉਹ ਸਿੱਧਾ ਚੱਲੇ ਭਾਵੇਂ ਪੁੱਠਾ ਚੱਲੇ, ਇੰਨਾ ਪੁੱਠਾ ਨਹੀਂ ਚੱਲ ਸਕਦਾ
ਕਿ
ਆਪਣੇ ਹੀ ਮੁਲਕ ਨੂੰ ਕੋਈ ਕਿਉਂ ਸਾੜਨ ਲੱਗ ਜਾਏਗਾ, ਆਪਣੀ ਸਿਟੀ ਨੂੰ ਕੋਈ ਤਬਾਹ ਕਿਉਂ ਕਰਨ ਲੱਗ ਜਾਏਗਾ। ਇਹ ਤਾਂ ਐਵੇਂ, ਦਿਸ ਇਜ਼ ਲਾਈਕ ਦਿਸ ਇਜ਼ ਟੇਕਿੰਗ ਫਿਕਸ਼ਨ ਅ ਲਿਟਲ ਟੂ ਫਾਰ, ਵੀ ਇੱਦਾਂ ਨਹੀਂ ਹੋ ਸਕਦਾ, ਮੇਰੇ ਸਮਝ ਨਹੀਂ ਸੀ ਆਉਂਦੀ ਗੱਲ। ਪਰ ਪਿਛਲੇ ਕੁਝ ਸਾਲਾਂ ਤੋਂ ਅਸੀਂ ਅਮਰੀਕਾ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਇੱਕ ਤੋਂ ਬਾਅਦ ਇੱਕ ਹੁੰਦੀਆਂ ਵੇਖੀਆਂ ਨੇ।
ਜੀ
ਯੈਸ, ਮਤਲਬ ਉਹ ਫਿਕਸ਼ਨ ਦਾ ਜਿਹੜਾ ਲੈਵਲ ਆ ਉਹਦੇ ਜਿਹੜੀ ਵਾਇਲੈਂਸ ਦਿਖਾਈ ਜਾਂਦੀ ਆ ਉਹ ਤਾਂ ਮਤਲਬ ਚਲੋ ਬਹੁਤ ਹੀ ਜ਼ਿਆਦਾ ਫਿਕਸ਼ਨ ਆ, ਬਟ ਉਹਦੀਆਂ ਝਲਕੀਆਂ ਸਾਨੂੰ ਅਮਰੀਕਾ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਕਿ ਸਹੀ ਗਲਤ ਦੇ ਵਿੱਚ ਜਿਹੜਾ ਅੰਤਰ ਆ, ਜਿਹੜਾ ਫਰਕ ਆ, ਉਹ ਜਦੋਂ ਵੈਨ ਵੀ ਵਰ ਗਰੋਇੰਗ ਅਪ ਉਹ ਬੜਾ ਕਲੀਅਰ ਹੁੰਦਾ ਸੀ ਕਿ ਆਹ ਚੀਜ਼ ਸਹੀ ਹੁੰਦੀ ਹੈ, ਆਹ ਚੀਜ਼ ਗਲਤ ਹੁੰਦੀ ਹੈ। ਹੁਣ ਸਹੀ ਗਲਤ ਆਈਡੀਓਲੋਜੀ ਦੇ ਨਾਮ ਤੇ ਕੋਈ ਰਹੀ ਨੀ, ਜਿਹੜੇ ਸੱਜੇ ਪੱਖੀ ਨੇ ਉਹਨਾਂ ਦੇ ਸਹੀ ਬਿਲਕੁਲ ਅਲੱਗ ਨੇ, ਜਿਹੜੇ ਖੱਬੇ ਪੱਖੀ ਨੇ ਉਹਨਾਂ ਦੇ ਸਹੀ ਬਿਲਕੁਲ ਅਲੱਗ ਹੋ ਗਏ, ਐਕਸਟ੍ਰੀਮਸ ਹੋ ਗਏ, ਜਿਹੜੇ ਕੋਈ ਸਹਿੰਦੀ ਸਹਿੰਦੀ ਜੀ ਜਿਹੜੀ ਕੋਈ ਬੈਲੈਂਸਡ ਗੱਲ ਆ ਕੋਈ ਕਰਦਾ ਹੀ ਨੀ। ਹੁਣ
ਵਾਸੂ ਜੀ ਦੇਖੋ, ਕਿਤੇ ਜਿਹੜੀ ਇਹ ਅੱਤ ਦੀ ਗੱਲ ਆ, ਕਿਤੇ ਉਹ ਸੋਟੀ ਦਿਖਾ ਕੇ ਕੀਤੀ ਜਾ ਰਹੀ ਹੈ, ਕਿਤੇ ਉਹ ਬਿਲਕੁਲ ਇਹ ਕਹਿ ਲਓ ਉਹਨੂੰ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਹੁਣ ਬਗੈਰ ਕਿਸੇ ਲੌਜਿਕ ਦੇ, ਬਗੈਰ ਕਿਸੇ ਰੀਜ਼ਨ ਦੇ ਕੀਤਾ ਜਾ ਰਿਹਾ। ਪਰ ਦੂਜੇ ਪਾਸੇ ਅਸੀਂ ਇਹ ਵੀ ਦੇਖਿਆ ਕਿ ਇਸ ਤਰ੍ਹਾਂ ਦੀਆਂ ਅੱਤ ਦੀਆਂ ਗੱਲਾਂ, ਕੋਈ ਸੋਟੀ ਦਿਖਾਇਆ ਕਰ ਰਿਹਾ, ਕੋਈ ਹੱਥ 'ਚ ਫੁੱਲ ਫੜ ਕੇ ਖੜਾ ਉਹ ਕਰਦਾ ਪਿਆ, ਕਿ ਜਦੋਂ ਕੈਨੇਡਾ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੀਆਂ ਪੋਲਿਸੀਜ਼ ਪਿਛਲੇ ਸਮੇਂ 'ਚ ਲਾਗੂ ਹੋਈਆਂ, ਨੋਟ ਜਸਟ ਇਨ ਕੈਨੇਡਾ, ਇਨ ਅਦਰ ਕੰਟਰੀਜ਼ ਐਜ਼ ਵੈਲ, ਜਦ ਤੁਸੀਂ ਉਹਦੇ ਖਿਲਾਫ ਗੱਲ ਕਰਦੇ ਸੀਗੇ ਤੁਸੀਂ ਤਾਂ ਰੇਸਿਸਟ ਹੋ, ਤੁਸੀਂ ਤਾਂ ਡਿਸਕ੍ਰਿਮੀਨੇਸ਼ਨ ਕਰਨ ਵਾਲੇ ਵਿਅਕਤੀ ਹੋ। ਇਹ ਅਸੀਂ ਦੇਖਿਆ ਜਿਹੜਾ ਰੁਝਾਨ ਆ ਉਹ ਦੋਨੋਂ ਪਾਸੇ ਜਿਹੜੀ ਅੱਤ ਹੈ ਉਹ ਵੱਧਦੀ ਜਾ ਰਹੀ ਆ, ਅਤੇ ਇਸ ਕਰਕੇ ਜਿਹੜੀ ਪੋਲਰਾਈਜੇਸ਼ਨ ਆ ਇਸੇ ਕਰਕੇ ਹੁਣ ਇੰਨੀ ਜ਼ਿਆਦਾ ਉਹਦੇ ਵਿੱਚ ਵਾਧਾ ਦੇਖਣ ਨੂੰ ਮਿਲਦਾ ਪਿਆ।
ਇਹਦਾ ਇੱਕ ਬਹੁਤ ਵੱਡਾ ਫੈਕਟਰ ਹੈ ਸੋਸ਼ਲ ਮੀਡੀਆ, ਕਿ ਜਿਹੜੀ ਹੁਣ ਕੋਈ ਬੈਲੈਂਸਡ ਗੱਲ ਆ ਨਾ ਉਹ ਵਾਇਰਲ ਨਹੀਂ ਹੁੰਦੀ, ਉਹ ਪਾਪੂਲਰ ਨਹੀਂ ਹੁੰਦੀ, ਵਿਊਜ਼ ਆਉਂਦੇ ਨੇ, ਲਾਈਕਸ ਆਉਂਦੇ ਨੇ, ਸ਼ੇਅਰਸ ਆਉਂਦੇ ਨੇ ਐਕਸਟ੍ਰੀਮ ਜਿਹੀ ਗੱਲ ਤੇ, ਚੱਕਵੀਂ ਜਿਹੀ ਗੱਲ ਤੇ। ਕੈਨੇਡਾ ਨੇ ਸਾਰੇ ਵੀਜ਼ੇ ਬੰਦ ਕਰਤੇ,
ਸਹੀ ਗੱਲ ਆ,
ਹੁਣ ਉੱਤੇ ਲਾਈਕ ਬਾਅਦ 'ਚ ਕਹਿਣਾ ਜੀ ਨਹੀਂ ਨਹੀਂ ਸਾਰੇ ਨਹੀਂ ਕੀਤੇ, ਐਂਡ ਜਿਹਾ ਕਹਿ ਦਿਓ, ਜਿਹੜੀ ਕਲਿੱਕ ਬੇਟ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੱਕਵੀਆਂ ਗੱਲਾਂ, ਜਿਹੜੀਆਂ ਅੱਤ ਵਾਲੀਆਂ ਗੱਲਾਂ, ਉਹਨਾਂ ਦਾ ਜ਼ਮਾਨਾ ਆ ਗਿਆ,
ਇਲੈਕਟ੍ਰਿਕ ਗੱਡੀਆਂ ਬਣਾਈਆਂ ਹੋਈਆਂ ਨੇ ਆਲਰੇਡੀ ਦੁਨੀਆਂ ਦੇ ਜਿਹੜੇ ਜਿਹੜੇ ਹਿੱਸਿਆਂ 'ਚ ਉਹਨਾਂ ਦੀ ਕਾਰਾਂ ਵਿਕ ਰਹੀਆਂ ਨੇ। BYD ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਸੀ, ਇਟ ਇਜ਼ ਐਕਸਪੈਕਟਡ ਟੂ ਟੇਕ ਓਵਰ ਔਰ ਓਵਰਟੇਕ, ਸੋਰੀ ਨਾਟ ਟੇਕ ਓਵਰ, ਓਵਰਟੇਕ ਟੋਯੋਟਾ ਬਾਏ ਨੈਕਸਟ ਈਅਰ ਐਜ਼ ਦਾ ਲਾਰਜੈਸਟ ਆਟੋਮੇਕਰ।
ਵੀਰੇ ਜੀ, ਮੈਂ ਕੱਲ ਜਾਂ ਪਰਸੋਂ ਮੈਂ ਪੋਡਕਾਸਟ ਸੁਣਦਾ ਸੀ ਇੱਕ, ਤੇ ਉਹਦੇ ਵਿੱਚ ਦੱਸਿਆ ਉਹਨਾਂ ਨੇ, ਕਹਿੰਦੇ ਆਸਟ੍ਰੇਲੀਆ ਦੇ ਵਿੱਚ BYD
ਵਿਕਦੀ ਆ
ਹੈਗੀ, ਉੱਥੇ ਕਹਿੰਦੇ ਟੈਕਸੀਆਂ ਚੱਲ ਰਹੀਆਂ BYD ਦੀਆਂ। ਸੋ ਆਸਟ੍ਰੇਲੀਆ ਬੜੀ ਕੰਪੈਰੇਬਲ ਇਕਨੋਮੀ ਆ, ਤੇ ਜੇ ਆਸਟ੍ਰੇਲੀਆ ਵਿੱਚ ਹੋ ਸਕਦਾ ਸਾਡੇ ਕਿਉਂ,
ਫਾਈਵ ਆਈਜ਼ ਦਾ ਮੈਂਬਰ ਉਹ ਵੀ ਤਾਂ ਹੈ,
ਸਾਡੇ ਚੱਕਰ ਸਿਰਫ ਇੰਨਾ ਫਰਕ ਕਿੰਨਾ ਕਿ ਸਾਡੇ ਇੱਥੇ ਜਿਹੜੀ ਆਟੋਮੋਬਾਈਲ ਇੰਡਸਟਰੀ ਆ ਇਟਸ ਲਾਈਕ ਵੇ ਬਿਗਰ ਦੈਨ ਆਸਟ੍ਰੇਲੀਆ, ਤੇ ਸਾਡੀਆਂ ਜਿਹੜੀਆਂ ਸਪਲਾਈ ਚੇਨ ਇੰਟੀਗ੍ਰੇਸ਼ਨ ਨੇ ਵਿਦ ਦਾ US, ਉਹ ਇੱਕ ਵੱਡਾ ਵੇਰੀਏਬਲ।
ਦੂਜਾ ਇਹ ਬਿਕਾਜ਼ ਆਫ ਦਾ ਬਾਰਡਰ ਪ੍ਰੋਕਸੀਮਿਟੀ, ਅਮਰੀਕਾ ਦਾ ਕੀ ਕਹਿਣਾ ਕਿ ਜੀ ਚਾਈਨਾ ਨੇ ਆਪਣੀ ਉਸ ਗੱਡੀਆਂ ਦੇ ਰਾਹੀਂ ਸਰਵੇਲੈਂਸ ਕਰਕੇ ਬਹੁਤ ਸਾਰਾ ਇਸ ਤਰ੍ਹਾਂ ਦੀ ਜਾਣਕਾਰੀ ਇਕੱਤਰ ਕਰ ਲੈਣੀ ਹੈ ਜਿਹੜੀ ਸਾਡੇ ਵਾਸਤੇ ਸਿਕਿਉਰਿਟੀ ਥ੍ਰੈਟ ਹੋ ਸਕਦੀ ਆ, ਬਿਕੋਜ਼ ਆਫ ਅਸੀਂ ਬਾਰਡਰ ਦੇ ਇੰਨੇ ਨੇੜੇ ਆ, ਕਿੰਨੀਆਂ ਲੱਖਾਂ ਦੀ ਗਿਣਤੀ 'ਚ ਗੱਡੀਆਂ ਕੈਨੇਡਾ ਤੋਂ ਅਮਰੀਕਾ ਜਾਂਦੀਆਂ ਨੇ, ਤੇ ਸੋ ਜਿਹੜਾ ਸਾਡਾ ਕ੍ਰੋਸ ਬਾਰਡਰ ਟਰੈਵਲ ਆ, ਹਾਂ ਸਪਲਾਈ ਚੇਨ ਵੀ ਅਦਰਵਾਈਜ਼ ਵੀ ਜਿਹੜਾ ਕ੍ਰੋਸ ਬਾਰਡਰ ਟਰੈਵਲ ਵੀ ਆ, ਉਹਦੇ ਵਿੱਚ ਵੀ ਅਮਰੀਕਾ, ਜੇ ਅਮਰੀਕਾ ਦਾ ਇਹ ਤਰਕ ਆ ਕਿ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ, ਸਾਡੀ ਸੈਂਸਿਟਿਵ ਥਾਵਾਂ ਦਾ ਸਾਰਾ ਉਹਨਾਂ ਕੋਲ ਵਿਊ ਚਲਾ ਜਾਣਾ, ਤਾਂ ਉਹ ਇਸ ਤਰ੍ਹਾਂ ਗੱਡੀਆਂ ਦਾ ਜਿਹੜਾ ਜਿਹੜੀ ਆਵਾਜਾਈ ਆ ਉਹਦੇ ਰਾਹੀਂ ਵੀ ਉਹ ਖਤਰਾ ਬਣ ਸਕਦਾ।
ਬਟ ਕਿਹਨਾਂ ਨੇ ਮੈਸੇਜ ਭੇਜਿਆ ਵਿਜੇ ਜੀ?
ਵਾਸੂ ਜੀ ਮੈਸੇਜ ਭੇਜਿਆ ਹੈ ਜੋਏ ਸਿੰਘ ਜੀ ਨੇ,
ਥੈਂਕ ਯੂ ਵੈਰੀ ਮਚ, ਕਿਉਂਕਿ ਇਹਨਾਂ ਨੇ ਸਾਨੂੰ ਇੱਕ ਗੱਲ ਯਾਦ ਕਰਾਤੀ, ਕੱਲ ਪ੍ਰੀਮੀਅਰ DVDB ਨੇ ਜ਼ਿਕਰ ਕੀਤਾ ਇਸ ਗੱਲ ਦਾ, ਉਹਨਾਂ ਨੇ ਕਿਹਾ ਕਿ ਸਾਨੂੰ ਹੁਣ ਵਿਚਾਰ ਕਰਨਾ ਚਾਹੀਦਾ, ਫੈਡਰਲ ਸਰਕਾਰ ਉਹਨਾਂ ਨੇ ਕਿਹਾ ਕਿ ਚਾਈਨਾ ਦੇ ਉੱਤੇ ਜਿਹੜੀਆਂ ਟੈਰਿਫ ਵਗੈਰਾ ਲਗਾਈਆਂ ਹੋਈਆਂ ਨੇ ਅਮਰੀਕਾ ਦੇ ਕਹੇ ਤੇ, ਵੀ ਹੁਣ ਉਹ ਵਿਚਾਰ ਕਰੋ ਕਿ ਆਪਾਂ ਚੱਕ ਲਈਏ, ਕਿ ਡੋਨਲਡ ਟਰੰਪ ਪਰਵਾਹ ਨਹੀਂ ਕਰ ਰਹੇ ਕਿ ਅਸੀਂ ਉਹਨਾਂ ਦੇ ਮਗਰ ਲੱਗ ਕੇ ਅਮਰੀਕਾ ਦੇ ਕਹੇ ਤੇ ਚਾਈਨਾ ਦੇ ਨਾਲ ਆਡਾ ਲਿਆ ਹੋਇਆ, ਅਸੀਂ ਚਾਈਨਾ ਦੇ ਟੈਰਿਫਸ ਲਗਾ ਰਹੇ ਹਾਂ ਕਿ ਨਹੀਂ ਲਗਾ ਰਹੇ, ਡੋਨਲਡ ਟਰੰਪ ਨੂੰ ਕੋਈ ਪਰਵਾਹ ਨਹੀਂ ਹੈ। ਸੋ ਅਸੀਂ ਆਪਣਾ ਪੱਖ ਪੂਰੀ ਆ, ਪਹਿਲਾਂ ਆਪਣਾ ਦੇਖੀਏ ਕਿ ਅਸੀਂ ਆਪਣੇ ਜਿਹੜੇ ਇੰਟਰਸਟ ਨੇ ਉਹਨਾਂ ਨੂੰ ਕਿਵੇਂ ਸਿਕਿਓਰ ਕਰਨਾ। ਤੇ ਕਹਿੰਦੇ ਚਾਈਨਾ ਦੇ ਉੱਤੇ ਆਪਾਂ ਦੇਖੀਏ, ਵਿਚਾਰ ਕਰੀਏ ਕਿ ਟੈਰਿਫਸ ਹਟਾ ਲਈਏ, ਕਿਉਂਕਿ ਪਿਛਲੇ ਸਾਲ ਜਦੋਂ ਡੋਨਲਡ ਟਰੰਪ ਨੇ, ਸੋਰੀ ਅਮੈਰੀਕਾ ਨੇ, ਜੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਚਾਈਨਾ ਦੇ ਉੱਤੇ 100% ਟੈਰਿਫ ਲਗਾਈ ਸੀ ਈਵੀ ਦੇ ਉੱਤੇ, ਤੇ ਅਸੀਂ ਵੀ ਉਹਨਾਂ ਦੇ ਕਹੇ ਤੇ ਕਰਤਾ ਸੀ, ਤੇ ਨਾਲ ਸਟੀਲ ਤੇ ਅਲੂਮੀਨਮ ਤੇ ਵੀ ਅਸੀਂ ਟੈਰਿਫ ਲਗਾ ਦਿੱਤੀ ਸੀ, ਚਾਈਨੀਜ਼ ਸਟੀਲ ਤੇ ਅਲੂਮੀਨਮ ਤੇ ਅਮੈਰੀਕਾ ਦੇ ਮਗਰ ਮਗਰ ਹੀ ਅਸੀਂ ਵੀ 25% ਟੈਰਿਫ ਲਗਾਈ ਸੀ। ਉਸ ਤੋਂ ਬਾਅਦ ਚਾਈਨਾ ਵਾਲੇ ਵੇਟ ਕਰਦੇ ਰਹੇ, ਤੇ ਉਹਨਾਂ ਨੇ ਹੁਣ ਜਦੋਂ ਦੇਖਿਆ ਵੀ ਲੋਹਾ ਗਰਮ ਜਦੋਂ ਹੋਇਆ ਕਿ ਇਧਰੋਂ ਡੋਨਲਡ ਟਰੰਪ ਵੀ ਹੁਣ ਕੈਨੇਡਾ ਨੂੰ ਤੰਗ ਕਰ ਰਹੇ ਨੇ, ਤੇ ਚਾਈਨਾ ਵਾਲਿਆਂ ਨੇ ਵੀ ਜਿਹੜੀਆਂ ਕਾਊਂਟਰ ਟੈਰਿਫਸ ਅਨਾਊਂਸ ਕਰਤੀਆਂ ਰੀਸੈਂਟਲੀ ਸਾਡੇ ਜਿਹੜੇ ਐਗਰੀਕਲਚਰ ਪ੍ਰੋਡਕਟ, ਸੀ ਫੂਡ ਤੇ ਮੀਟ ਦੇ ਉੱਤੇ। ਉਸ ਤੋਂ ਬਾਅਦ ਹੁਣ ਇਹ ਗੱਲ ਚੱਲ ਰਹੀ ਹੈ ਜ਼ਰੂਰ। ਸੋ ਡੇਵਿਡ ਈਬੀ ਮੇਰੇ ਖਿਆਲ ਪਹਿਲੇ ਲੀਡਰ ਬਣੇ ਨੇ ਕੈਨੇਡੀਅਨ ਲੀਡਰ, ਸੀ ਵਿਜੇ ਜੀ, ਹਾਊ ਟਾਈਮਸ ਚੇਂਜ। ਜੇ ਪਿਛਲੇ ਸਾਲ ਤੱਕ ਡੇਵਿਡ ਈਬੀ ਇੱਦਾਂ ਦੀ ਗੱਲ ਕਰਦੇ, ਡੇਵਿਡ ਈਬੀ ਦੀ ਨਿਮ ਮੁਖਾਲਫਤ ਹੋਣੀ ਸੀ ਕਿ ਜੀ ਦੇਖੋ ਜੀ ਚਾਈਨਾ ਤਾਂ ਫੋਰਨ ਇੰਟਰਫੇਰੈਂਸ ਕਰਦਾ, ਚਾਈਨਾ ਤਾਂ ਸਾਡਾ ਦੁਸ਼ਮਣ ਮੁਲਕ ਹੈ, ਤੇ ਤੁਸੀਂ ਕਹਿ ਰਹੇ ਹੋ ਚਾਈਨਾ ਨਾਲ ਅਸੀਂ ਟ੍ਰੇਡ ਕਰੀਏ, ਹਾਊ ਇਜ਼ ਦੈਟ ਇਵਨ ਪੋਸੀਬਲ,
ਰਾਈਟ? ਪਰ ਹਾਲਾਤ ਕਿਹੋ ਜਿਹੇ, ਸਮੀਕਰਨ ਕਿੰਨੀ ਤੇਜ਼ੀ ਨਾਲ
ਬਦਲ ਗਏ, ਸਹੀ ਸਹੀ ਨਹੀਂ ਰਿਹਾ, ਗਲਤ ਗਲਤ ਨਹੀਂ ਰਿਹਾ, ਹੁਣ ਉਹ ਸਾਰੀਆਂ ਕੀ ਹੁੰਦਾ ਪਰਿਭਾਸ਼ਾਵਾਂ ਬਦਲ ਗਈਆਂ ਨੇ। ਸੋ ਡੋਨ ਹੁਣ ਡੇਵਿਡ ਈਬੀ ਜੇ ਗੱਲ ਕਰਦੇ ਨੇ ਕਿ ਚਾਈਨਾ ਦੇ ਨਾਲ ਅਸੀਂ ਟੈਰਿਫਸ ਹਟਾਉਣ ਦੀ ਗੱਲ ਕਰੀਏ, ਉਹਨਾਂ ਦਾ ਟ੍ਰੇਡ, ਆਪਣਾ ਵਪਾਰ ਆਪਾਂ ਬਿਹਤਰ ਕਰਨ ਦੀ ਗੱਲ ਕਰੀਏ, ਉਹਦੀ ਖਬਰ ਵੀ ਨਹੀਂ ਬਣ ਰਹੀ ਵੀ ਜੀ, ਉਹਦਾ ਆਪਾਂ ਭੁੱਲ ਹੀ ਚੱਲੇ ਸੀ, ਇਹਦਾ ਜੋਏ ਸਿੰਘ ਜੀ ਨੇ ਯਾਦ ਕਰਾਤਾ, ਥੈਂਕ ਯੂ।
ਸੋ
ਮਤਲਬ ਉਹ ਜੇ ਇਹ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਗੱਲ ਹੋਈ ਹੁੰਦੀ ਤੇ ਕਿੱਡੀ ਵੱਡੀ ਖਬਰ ਹੋਣੀ ਸੀ,
ਬਸ ਉਹੀ
ਡੇਵਿਡ ਡੀਬੀ ਦੇ ਅਸਤੀਫੇ ਦੀ ਮੰਗ ਹੋਣ ਲੱਗ ਪੈਣੀ ਸੀ, ਪਰ ਹੁਣ ਤੁਸੀਂ ਦੇਖੋ ਵੀ ਇਹ ਗੱਲ ਸਾਰੇ ਕਹਿੰਦੇ ਠੀਕ ਹੀ ਗੱਲ ਲੱਗ ਰਹੀ ਹੈ।
ਦੇਖੋ ਜਦੋਂ ਤੁਸੀਂ ਛਾਂ ਦੇ ਵਿੱਚ ਛਤਰੀ ਖੋਲ ਲਓਗੇ, ਹਰ ਕਿਸੇ ਨੇ ਕਹਿਣਾ ਵੀ ਆਹ ਛਤਰੀ ਲਈ ਕਿਉਂ ਫਿਰਦੇ ਹੋ, ਜਦੋਂ ਬਾਰਿਸ਼ ਹੋ ਰਹੀ ਹੋਵੇ ਤਾਬੜ ਤੋੜ, ਫਿਰ ਤੁਸੀਂ ਬਰਸਾਤੀ ਵੀ ਪਾਈ ਆ, ਤੁਸੀਂ ਅੰਬਰੇਲਾ ਵੀ ਖੋਲ ਲਈ, ਫਿਰ ਹਰ ਕੋਈ ਕਹਿੰਦਾ ਵੀ ਠੀਕ ਆ ਹੁਣ ਤਾਂ ਵਾਜਬ ਹੀ ਆ।
ਟੈਰਿਫ ਦੀ ਬਰਸਾਤ ਹੋ ਰਹੀ ਹੈ,
ਟੈਰਿਫ ਦੀ ਬਰਸਾਤ, ਭਾਂਬੜ ਮਾਇਆ ਹੋਇਆ ਟਰੰਪ। ਵਾਸੂ ਜੀ, ਅੱਛਾ ਇੱਕ ਹੋਰ, ਅੱਜ ਨੈਨੋਸ ਵੱਲੋਂ ਸਰਵੇ ਕੀਤਾ ਗਿਆ, ਕੰਜ਼ਰਵੇਟਿਵ ਤੇ ਲਿਬਰਲਸ ਵਿਚਕਾਰ ਇੱਕ ਪੁਆਇੰਟ ਦਾ ਫਰਕ ਰਹਿ ਗਿਆ ਸਿਰਫ, ਹੁਣ ਓਨਲੀ 1 ਪੁਆਇੰਟ।
ਵਿਜੇ ਜੀ, ਹੁਣ ਪਤਾ ਨਹੀਂ ਇਹ ਸਰਵੇਖਣ ਕਿੰਨੇ ਕੁ ਸਟੀਕ ਨੇ, ਪਰ ਇੱਕ ਗੱਲ ਤਾਂ ਹੁਣ ਜ਼ਰੂਰ ਸਾਹਮਣੇ ਆ ਰਹੀ ਹੈ। ਕੱਲ੍ਹ ਸੀ ਸ਼ਾਮ ਵਾਲੇ ਸ਼ੋਅ ਦੇ ਵਿੱਚ ਵੀ ਇਸੇ ਵਿਸ਼ੇ 'ਤੇ ਓਪਨ ਲਾਈਨ ਕੀਤਾ ਸੀ ਕਿ ਹੁਣ ਮਾਰਕ ਕਾਰਨੀ ਲੀਡਰ ਬਣ ਗਏ ਨੇ ਲਿਬਰਲਸ ਦੇ, ਅਤੇ ਕੀ ਤੁਹਾਨੂੰ ਲੱਗਦਾ ਵੀ ਉਹ ਪੀਅਰ ਪੋਲੀਐਫ ਨੂੰ ਮਾਤ ਦੇ ਸਕਣਗੇ ਫੈਡਰਲ ਇਲੈਕਸ਼ਨ ਦੇ ਵਿੱਚ? ਮਿਕਸਡ ਓਪੀਨੀਅਨ ਸੀ ਵਿਜੇ ਜੀ ਅੱਜ ਤੋਂ ਪਹਿਲਾਂ। ਸੋ ਜੇ ਅਸੀਂ ਜਨਵਰੀ ਜਾਂ ਪਿਛਲੇ ਸਾਲ ਦਸੰਬਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਓਪਨ ਲਾਈਨ ਟਾਕ ਸ਼ੋਅ ਕਰਦੇ ਸੀ ਤੇ ਜ਼ਿਆਦਾਤਰ ਮੈਸੇਜਸ ਇਹੀ ਆ ਰਹੇ ਸਨ ਕਿ ਜੀ ਹੁਣ ਤਾਂ ਕੰਜ਼ਰਵੇਟਿਵ ਦੀ ਸਰਕਾਰ ਆਣੀ ਤੈਅ ਹੈ ਕਿ ਉਹਨਾਂ ਤੋਂ ਮੈਜੋਰਿਟੀ ਜਾਂ ਸੁਪਰ ਮੈਜੋਰਿਟੀ ਵੀ ਮਿਲ ਸਕਦੀ ਹੈ, ਪਰ ਹੁਣ ਜਿਹੜਾ ਓਪੀਨੀਅਨ ਹੈ ਇਟ ਸਪਲਿਟ, ਸੋ ਕਾਫੀ ਡਿਵਾਈਡਿਡ ਓਪੀਨੀਅਨ ਹੋ ਗਿਆ। ਸੋ ਇੱਕ ਗੱਲ ਪੱਕੀ ਆ ਵੀ ਇਹ ਤਾਂ ਇੱਕ ਟ੍ਰੈਂਡ ਜਿਹੜਾ ਇਹਦੀ ਇਟ ਡਜ਼ ਐਗਜ਼ਿਸਟ ਕਿ ਲਿਬਰਲਸ ਕਾਫੀ ਤੇਜ਼ੀ ਨਾਲ ਰਿਕਵਰ ਕਰ ਰਹੇ ਨੇ ਤੇ ਕੰਜ਼ਰਵੇਟਿਵ ਭਾਵੇਂ ਅਜੇ ਵੀ ਲੀਡ ਵਿੱਚ ਹੋਣਗੇ ਪਰ ਉਹਨਾਂ ਦੀ ਲੀਡ ਜਿਹੜੀ ਹੈ ਉਹਨੂੰ ਖੋਰਾ ਲੱਗ ਰਿਹਾ।
ਅੱਛਾ ਵਾਸੂ ਜੀ, ਜਿਹੜੀ ਇੱਕ ਗੱਲ ਕੰਜ਼ਰਵੇਟਿਵ ਜਿਸ ਗੱਲ ਨੂੰ ਲੈ ਕੇ ਇੱਕ ਮਾਰਕ ਕਾਰਨੀ ਤੇ ਨਿਸ਼ਾਨਾ ਸਾਧਦੇ ਆ ਰਹੇ ਨੇ ਕਿ ਮਾਰਕ ਕਾਰਨੀ ਨੇ ਆਪਣੇ ਜਿਹੜਾ ਹਜੇ ਤੱਕ ਡਿਸਕਲੋਜ਼ਰ ਨਹੀਂ ਕੀਤਾ, ਉਹਨਾਂ ਦੇ
ਐਸੈਟਸ
ਡਿਸਕਲੋਜ਼ ਨਹੀਂ ਕੀਤੇ। ਹੁਣ ਕੱਲ੍ਹ ਇਹਨਾਂ ਦੇ ਸਪੋਕਸਪਰਸਨ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਲੇਟ ਲਾਸਟ ਈਵਨਿੰਗ ਕਿ ਆਲਰੇਡੀ ਐਥਿਕਸ ਕਮਿਸ਼ਨਰ ਦੇ ਨਾਲ ਗੱਲ ਕਰਕੇ ਮਾਰਕ ਕਾਰਨੀ ਨੇ ਆਪਣੇ ਬਹੁਤ ਸਾਰੇ ਜਿਹੜੀ ਉਹਨਾਂ ਦੀਆਂ ਇਨਵੈਸਟਮੈਂਟਸ ਨੇ ਉਹਨਾਂ ਨੂੰ ਬਲਾਈਂਡ ਟਰੱਸਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ। ਹੀ ਇਜ਼ ਐਕਚੁਲੀ ਗੋਨ ਅਬਵ ਐਂਡ ਬਿਯੋਂਡ ਦ ਮਿਨੀਮਮ ਰਿਕੁਆਇਰਮੈਂਟ ਜਿਹੜੀ ਕਿ ਐਥਿਕਸ ਦੀ ਹੈਗੀ ਆ। ਸਿਰਫ ਤੇ ਸਿਰਫ ਜੇ ਕਿਸੇ ਚੀਜ਼ ਦਾ ਕੰਟਰੋਲ ਉਹਨਾਂ ਕੋਲ ਆਪਣੇ ਹੱਥ 'ਚ ਰਿਹਾ ਤਾਂ ਉਹਨਾਂ ਦਾ ਪਰਸਨਲ ਕੈਸ਼ ਤੇ ਰੀਅਲ ਇਸਟੇਟ ਹੋਲਡਿੰਗਸ ਆ ਬਸ।
ਯਾ ਸੋ ਕਹਿੰਦੇ ਜਿਹੜੀਆਂ ਪਰਸਨਲ ਰੀਅਲ ਇਸਟੇਟ ਹੋਲਡਿੰਗਸ ਨੇ ਉਹਨਾਂ ਤੋਂ ਇਲਾਵਾ ਬਾਕੀ ਸਾਰੀਆਂ ਉਹਨਾਂ ਨੇ ਆਪਣੀਆਂ ਐਸੈਟਸ ਇੱਕ ਬਲਾਈਂਡ ਟਰੱਸਟ ਵਿੱਚ ਪਾਤੀਆਂ ਤੇ ਨਾਲ ਉਹਨਾਂ ਨੇ ਐਥਿਕਸ ਕਮਿਸ਼ਨਰ ਨੂੰ ਕਹਿੰਦੇ ਜਦੋਂ ਐਤਵਾਰ ਰਿਜ਼ਲਟਸ ਆਏ ਨੇ ਉਸ ਤੋਂ ਬਾਅਦ ਹੀ ਕਹਿੰਦੇ ਉਹਨਾਂ ਨੇ ਐਥਿਕਸ ਕਮਿਸ਼ਨਰ ਨੂੰ ਆਪਣੇ ਸਾਰੇ ਜਿਹੜੇ ਡਾਕੂਮੈਂਟਸ ਵਗੈਰਾ ਭੇਜ ਦਿੱਤੇ ਨੇ ਤੇ ਇੱਕ ਕਹਿੰਦੇ ਅਸੀਂ ਫੁੱਲ ਤੇ ਰੋਬਸਟ ਕੌਨਫਲਿਕਟ ਆਫ ਇੰਟਰਸਟ ਮੈਨੇਜਮੈਂਟ ਪਲਾਨ ਤਿਆਰ ਕੀਤਾ ਤੇ ਕਹਿੰਦੇ ਹੁਣ ਕਿਸੇ ਨੂੰ ਵੀ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ।
ਜਦੋਂ ਕਿ ਉਹਨਾਂ ਦਾ ਇਹ ਕਹਿਣਾ ਵੀ ਮਾਰਕ ਕਾਰਨੀ ਕੋਲ ਕੰਮ ਕਰਨ ਲਈ 4 ਮਹੀਨੇ ਸੀਗੇ,
ਹਾਂਜੀ।
ਸੋ ਜੇ ਉਹ ਚਾਹੁੰਦੇ ਅਜੇ ਇਸ ਚੀਜ਼ ਨੂੰ ਹੋਰ ਡਿਲੇ ਕਰ ਸਕਦੇ ਸੀ ਪਰ ਉਹਨਾਂ ਨੇ ਸਮਾਂ ਨਹੀਂ ਗਵਾਇਆ, ਨਾਲ ਦੀ ਨਾਲੇ ਕੰਮ ਕੀਤਾ। ਮੇ ਬੀ ਵਾਸੂ ਜੀ ਇਹ ਵੀ ਇਸ ਗੱਲ ਦਾ ਸੰਕੇਤ ਆ, ਵੈਸੇ ਪਤਾ ਹੀ ਆ ਇਲੈਕਸ਼ਨ ਛੇਤੀ ਕਾਲ ਹੋਣ ਦੇ ਹੁਣ ਬੜੇ ਮਜ਼ਬੂਤ ਆਸਾਰ ਨੇ। ਜਿੰਨੀ ਤੇਜ਼ੀ ਨਾਲ ਡੋਨਲਡ ਟਰੰਪ ਵੱਲੋਂ ਆਹ ਹੁਣ 25% ਦਾ 50% ਟੈਰਿਫ ਕਰਤਾ ਕੈਨੇਡਾ ਬਾਰੇ, ਅੱਜ ਉਹਨਾਂ ਨੇ ਕੈਨੇਡਾ ਦੀ ਸੋਵਰਨਟੀ ਬਾਰੇ ਦੇਖੋ ਹੋਰ ਨਵੀਂ ਧਮਕੀ ਦੇ ਦਿੱਤੀ ਆ। ਇਲੈਕਸ਼ਨ ਡਿਲੇ ਕਰਨਾ ਇਸ ਵੇਲੇ ਕੋਈ ਬਹੁਤੀ ਹੋ ਸਕਦਾ ਸਿਆਣਪ ਵਾਲੀ ਗੱਲ ਨਾ ਹੋਵੇ, ਕਿਉਂਕਿ ਜਿੰਨਾ ਜ਼ਿਆਦਾ ਸਮਾਂ ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਟਰੰਪ ਦੀਆਂ ਧਮਕੀਆਂ ਨੂੰ ਐਕਸਪੋਜ਼ਡ ਰਹਿਣਗੇ ਮਾਰਕ ਕਾਰਨੀ, ਉਹਨਾਂ ਵਾਸਤੇ ਇਹ ਸਮੱਸਿਆਵਾਂ ਉਹਦੇ ਕਰਕੇ ਹੋਰ ਵੱਧ ਸਕਦੀਆਂ ਨੇ।
ਸੋ ਮਾਰਕ ਕਾਰਨੀ ਵਾਸਤੇ ਜੋ ਰੂਲਸ ਨੇ ਰਾਈਟ ਨਾਓ ਉਹ ਇਹ ਨੇ ਕਿ 60 ਦਿਨਾਂ ਦੇ ਅੰਦਰ ਅੰਦਰ ਤੁਸੀਂ ਐਥਿਕਸ ਕਮਿਸ਼ਨਰ ਨੂੰ ਆਪਣੇ ਡਾਕੂਮੈਂਟਸ ਡਿਸਕਲੋਜ਼ ਕਰਨੇ ਹੁੰਦੇ ਆ ਤੇ ਉਸ ਤੋਂ ਬਾਅਦ ਇਨ 60 ਮੋਰ ਡੇਜ਼ ਫਿਰ ਉਹ 4 ਮਹੀਨੇ
ਬਣਦੇ ਆ
ਤੇ ਤੁਸੀਂ ਆਮ ਜਨਤਾ ਨੂੰ ਆਪਣੇ ਡਾਕੂਮੈਂਟਸ ਵਗੈਰਾ ਸਾਰੇ ਜਿਹੜੇ ਐਸੈਟਸ ਨੇ ਉਹ ਡਿਸਕਲੋਜ਼ ਕਰਨੇ ਨੇ ਕਰੰਟ ਰੂਲਸ ਸੇ ਦਿਸ ਤੇ ਪੀਅਰ ਪੋਲੀਅਵ ਨੇ ਪਿਛਲੇ ਦਿਨ ਕਿਹਾ ਸੀ ਕਿ ਉਹ ਇਹਨਾਂ ਰੂਲਸ ਨੂੰ ਚੇਂਜ
ਕਰਨਗੇ
ਕਨਫਲਿਕਟ ਆਫ ਇੰਟਰਸਟ ਐਕਟ ਦੇ ਵਿੱਚ ਤਰਮੀਮਾਂ ਕਰਨਗੇ
ਵਾਸੂ ਜੀ ਕੱਲ੍ਹ ਮਾਰਕ ਕਾਰਨੀ ਨੇ ਮੀਟਿੰਗ ਕੀਤੀ ਜਸਟਿਨ ਟਰੂਡੋ ਨਾਲ ਤੇ ਨਾਲ ਹੀ ਲਿਬਰਲ ਪਾਰਟੀ ਦੇ ਸਾਰੇ ਐਮਪੀਜ਼ ਨਾਲ ਇਹ ਦੋ ਵੱਖੋ ਵੱਖਰੀਆਂ ਮੀਟਿੰਗਸ ਹੋਈਆਂ ਜਸਟਿਨ ਟਰੂਡੋ ਤੇ ਮਾਰਕ ਕਾਰਨੀ ਇਕੱਠੇ ਨਾ ਦਿਸਣ ਹੁਣ ਇਸ ਗੱਲ ਨੂੰ ਵੀ ਲੈ ਕੇ ਬੜੀ ਕਹਿ ਲਓ ਬੜੀ ਸਟੇਜਿੰਗ ਕੀਤੀ ਜਾ ਰਹੀ ਹੈ ਕੱਲ੍ਹ ਕਿਸੇ ਵੀ ਫੋਟੋਗ੍ਰਾਫਰ ਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਸੀ ਕਿ ਟਰੂਡੋ ਤੇ ਕਾਰਨੀ ਦੀ ਮੀਟਿੰਗ ਦੀ ਕੋਈ ਤਸਵੀਰ ਖਿੱਚੀ ਜਾਵੇ ਤੇ ਉਸ ਤਸਵੀਰ ਨੂੰ ਅੱਗੇ ਕਿਸੇ ਵੀ ਹਿਸਾਬ ਨਾਲ ਪੋਸਟ ਕੀਤਾ ਜਾਵੇ ਕਿਉਂਕਿ ਕੰਜ਼ਰਵੇਟਿਵ ਪਾਰਟੀ ਦਾ ਅਟੈਕ ਕੀ ਹੈ ਪੀਅਰ ਪੋਲੀਅਰ ਦਾ ਕਿ ਮਾਰਕ ਕਾਰਨੀ ਜਸਟ ਲਾਈਕ ਜਸਟਿਨ ਕਿ ਜਿਹੜੀਆਂ ਜਸਟਿਨ ਟਰੂਡੋ ਦੀਆਂ ਨੀਤੀਆਂ ਨੇ ਪਿਛਲੇ 5 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਨੀਤੀਆਂ ਉਹਨਾਂ ਨੇ ਲਾਗੂ ਕੀਤੀਆਂ ਉਹ ਮਾਰਕ ਕਾਰਨੀ ਦੀ ਸਲਾਹ 'ਤੇ ਹੀ ਕੀਤੀਆਂ ਸੀ ਕਾਰਬਨ ਟੈਕਸ ਜੇ ਵਧਿਆ ਉਹਨਾਂ ਦੀ ਸਲਾਹ 'ਤੇ ਵਧਿਆ ਅਤੇ ਬਾਕੀ ਸਾਰੇ ਜਿਹੜੇ ਪਹਿਲੂ ਨੇ ਸੋ ਇਸ ਕਰਕੇ ਕੰਜ਼ਰਵੇਟਿਵ ਦੀ ਪੂਰੀ ਕੋਸ਼ਿਸ਼ ਇਹ ਹੈ ਕਿ ਮਾਰਕ ਕਾਰਨੀ ਨੂੰ ਟਰੂਡੋ ਨਾਲ ਲਿੰਕ ਕੀਤਾ ਜਾਵੇ ਇਸ ਕਰਕੇ ਇਹ ਲਿਬਰਲ ਪਾਰਟੀ ਵੱਲੋਂ ਇਸ ਗੱਲ ਨੂੰ ਬੜਾ ਇਹਦਾ ਖਿਆਲ ਰੱਖਿਆ ਜਾ ਰਿਹਾ ਕਿ ਕਾਰਨੀ ਅਤੇ ਟਰੂਡੋ ਦੀ ਇਕੱਠਿਆਂ ਦੀ ਕੋਈ ਤਸਵੀਰ ਜਾਂ ਉਹਨਾਂ ਦੀ ਗੱਲਬਾਤ ਦਾ ਕੋਈ ਇਕੱਠਿਆਂ ਦਾ ਜ਼ਿਕਰ ਨਾ ਆਵੇ ਬਹੁਤਾ
ਜਾਂ ਪਰ ਉਹਨਾਂ ਨੂੰ ਮੁਲਾਕਾਤਾਂ ਕਰਨੀਆਂ ਪੈਣੀਆਂ ਨੇ ਕਿਉਂਕਿ ਟ੍ਰਾਂਜ਼ੀਸ਼ਨ ਚੱਲਣੀ ਹੈ ਕੁਝ ਦਿਨ ਅਤੇ ਕੱਲ੍ਹ ਜਿਹੜੀ ਮੁਲਾਕਾਤ ਹੋਈ ਉਸ ਤੋਂ ਬਾਅਦ ਮਾਰਕ ਕਾਰਨੀ ਨੇ ਦੱਸਿਆ ਕਹਿੰਦੇ ਕਿ ਅਫਕੋਰਸ US ਕੈਨੇਡਾ ਰਿਲੇਸ਼ਨਸ਼ਿਪ ਬਾਰੇ ਅਤੇ ਹੋਰ ਜਿਹੜੇ ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧਿਤ ਮਸਲੇ ਨੇ ਉਹਨਾਂ ਨਾਲ ਸੰਬੰਧਿਤ ਕਹਿੰਦੇ ਸਾਡੀ ਇਹ ਕਾਫ਼ੀ ਲੰਬੀ ਮੀਟਿੰਗ ਹੋਈ ਹੈ ਜਸਟਿਨ ਟਰੂਡੋ ਨਾਲ ਅਤੇ ਕਹਿੰਦੇ ਆਦਤ ਪਾ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇੱਦਾਂ ਦੀਆਂ ਮੀਟਿੰਗਸ ਹੋਣਗੀਆਂ ਮੈਂ ਇਸ ਇਲਾਕੇ ਦੇ ਵਿੱਚ ਕਹਿੰਦੇ ਜ਼ਿਆਦਾ ਨਜ਼ਰ ਆਵਾਂਗਾ ਕਿਉਂਕਿ ਉਹ ਇੰਸਿਨੂਏਟ ਕਰ ਰਹੇ ਸੀ ਵੀ ਉਹ ਪ੍ਰਧਾਨ ਮੰਤਰੀ ਬਣਨ ਵਾਲੇ ਨੇ ਅੱਛਾ ਵਿਜੇ ਜੀ ਉਹਨਾਂ ਦੀ ਕੌਕਸ ਦੇ ਨਾਲ ਵੀ ਮੀਟਿੰਗ ਹੋਈ ਹੈ ਮਾਰਕ ਕਾਰਨੀ ਦੀ ਅਤੇ ਸੋ ਮੇਨ ਇਹਦੇ ਵਿੱਚੋਂ ਜਿਹੜੀ ਹੈਡਲਾਈਨ ਬਣ ਰਹੀ ਹੈ ਕਿ ਜਸਟਿਨ ਟਰੂਡੋ ਨੂੰ ਜਦੋਂ ਮਿਲਣ ਲਈ ਗਏ ਨੇ ਮਾਰਕ ਕਾਰਨੀ ਉਹਨਾਂ ਦੇ ਨਾਲ ਮਾਰਕੋ ਮੈਂਡੀਚੀਨੋ ਵੀ ਸਨ
ਯੈਸ
ਮਾਰਕੋ ਮੈਂਡੀਚੀਨੋ ਜਿਹੜੇ ਮੌਜੂਦਾ ਐਮਪੀ ਨੇ ਉਹ ਪਹਿਲਾਂ ਸਾਡੇ ਇਮੀਗ੍ਰੇਸ਼ਨ ਮੰਤਰੀ ਰਹੇ ਨੇ ਉਸ ਤੋਂ ਬਾਅਦ ਪਬਲਿਕ ਸੇਫਟੀ ਮਿਨਿਸਟਰ ਰਹੇ ਨੇ ਫਿਰ 2023 ਦੇ ਵਿੱਚ ਜਸਟਿਨ ਟਰੂਡੋ ਨੇ ਉਹਨਾਂ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਸੀ ਜਦੋਂ ਉਹ ਜਸਟਿਨ ਟਰੂਡੋ ਦੀ ਆਪਣੀ ਸਰਕਾਰ ਵੀ ਕਾਫ਼ੀ ਅਨਪੋਪੂਲਰ ਉਸ ਵੇਲੇ ਸੀ ਆਪਣੀ ਕਹਿ ਲਓ ਕਿ ਸਭ ਤੋਂ ਘੱਟ ਪਾਪੂਲੈਰਿਟੀ ਦੇ ਪੱਧਰ 'ਤੇ ਸੀ ਅਤੇ ਪਬਲਿਕ ਸੇਫਟੀ ਫਾਈਲ ਦੇ ਉੱਤੇ ਇੱਕ ਤਾਂ ਜਿਹੜਾ ਗਨ ਬੈਨ ਦੀ ਜਿਹੜੀ ਗੱਲ ਹੈ
ਗਨ ਬਾਇਬੈਕ ਪ੍ਰੋਗਰਾਮ
ਹਾਂ ਉਹਦੇ ਉੱਤੇ ਇਹਨਾਂ ਨੇ ਕੋਈ ਜ਼ਿਆਦਾ ਵਧੀਆ ਕੰਮ ਨਹੀਂ ਕੀਤਾ ਫਿਰ ਇੱਕ ਜਿਹੜਾ ਉਹ
ਹਿਊਮਨ ਰਾਈਟਸ ਜਿਹੜੇ ਟ੍ਰਾਈਬਿਊਨਲ ਦੇ ਮੁਖੀ ਲਗਾਏ ਸੀਗੇ ਉਹਨੂੰ ਲੈ ਕੇ ਜਿਹੜਾ ਵਿਵਾਦ ਬਣ ਗਿਆ ਸੀ
ਪਲੱਸ ਇੱਕ ਜਿਹੜਾ ਹਾਈ ਰਿਸਕ ਓਫੈਂਡਰ ਸੀ ਉਹਨੂੰ
ਬ੍ਰੈਂਡੋ
ਮੈਨੂੰ ਵੀ
ਨਾਮ ਇੱਕਦਮ ਮੇਰੇ
ਦਿਮਾਗ ਇੱਕ ਲੋ ਸਿਕਿਉਰਿਟੀ ਪ੍ਰਿਜ਼ਨ ਦੇ ਵਿੱਚ ਮੂਵ ਕੀਤਾ ਸੀ ਸੋ ਇਸ ਤਰ੍ਹਾਂ ਦੇ ਕਈ ਜਿਹੜੇ ਕਦਮ ਸਨ ਚੁੱਕੇ ਗਏ ਉਹਨਾਂ ਦੇ ਕਰਕੇ ਮਾਰਕੋ ਮੈਂਡੀਚੀਨੋ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਸੀ ਹੁਣ ਇਹ ਦੱਸਿਆ ਜਾ ਰਿਹਾ ਕਿ ਮਾਰਕੋ ਮੈਂਡੀਚੀਨੋ ਮਾਰਕ ਕਾਰਨੀ ਦੇ ਮਾਰਗ ਦਰਸ਼ਕ ਬਣੇ ਹੋਏ ਨੇ ਇਸ ਟ੍ਰਾਂਜ਼ੀਸ਼ਨ ਪੀਰੀਅਡ ਦੌਰਾਨ ਉਹਨਾਂ ਦੇ ਚੀਫ ਆਫ ਸਟਾਫ ਵਜੋਂ ਉਹ ਟੈਂਪਰਰੀ ਚੀਫ ਆਫ ਸਟਾਫ ਵਜੋਂ ਭੂਮਿਕਾ ਨਿਭਾ ਰਹੇ ਨੇ ਥਰੂ ਦਿਸ ਟ੍ਰਾਂਜ਼ੀਸ਼ਨ ਪੀਰੀਅਡ ਤੇ ਵਿਜੇ ਜੀ ਇੱਕ ਹੋਰ ਇਸੇ ਤਰ੍ਹਾਂ ਜਿਹੜੇ ਮੌਜੂਦਾ ਐਮਪੀ ਨੇ ਡੇਵਿਡ ਲਮੈਟੀ ਜਿਹੜੇ ਪਹਿਲਾਂ ਸਾਡੇ ਜਸਟਿਸ ਮਿਨਿਸਟਰ ਰਹੇ ਨੇ ਉਹਨਾਂ ਨੂੰ ਵੀ ਜਸਟਿਨ ਟਰੂਡੋ ਨੇ ਹੀ ਕੈਬਨਿਟ ਤੋਂ ਬਾਹਰ ਕੀਤਾ ਸੀ ਡੇਵਿਡ ਲਮੈਟੀ ਵੀ ਕਹਿੰਦੇ ਇਸ ਟ੍ਰਾਂਜ਼ੀਸ਼ਨ ਪੀਰੀਅਡ ਦੌਰਾਨ ਮਾਰਕ ਕਾਰਨੀ ਨੂੰ ਅਸਿਸਟ ਕਰ ਰਹੇ ਨੇ ਉਹਨਾਂ ਨੂੰ ਗਾਈਡ ਕਰ ਰਹੇ ਨੇ
ਮਾਰਕੋ ਮੈਂਡੋਚੀਨੋ ਦੀ ਨੇੜਤਾ ਜਿਹੜੀ ਹੁਣ ਮਾਰਕ ਕਾਰਨੀ ਦੇ ਨਾਲ ਉਹਨੂੰ ਲੈ ਕੇ ਕੁਝ ਜਿਹੜੇ ਮੁਸਲਿਮ ਗਰੁੱਪਸ ਨੇ ਉਹਨਾਂ ਨੇ ਇਤਰਾਜ਼ ਜ਼ਾਹਿਰ ਕੀਤਾ ਕਿਉਂਕਿ ਮਾਰਕੋ ਮੈਂਡੋਚੀਨੋ ਨੇ ਆਹ ਇਜ਼ਰਾਈਲ ਤੇ ਪੈਲਸਟੀਨ ਵਾਲੇ ਕਨਫਲਿਕਟ ਦੇ ਵਿੱਚ ਆਫਕੋਰਸ ਉਹਨਾਂ ਨੇ ਬੜਾ ਕਲੀਅਰਲੀ ਉਹ ਪ੍ਰੋ ਇਜ਼ਰਾਈਲੀ ਉਹਨਾਂ ਦਾ ਸਟੈਂਸ ਹੈਗਾ ਤੇ ਮਾਰਕ ਕਾਰਨੀ ਦੀ ਲੀਡਰਸ਼ਿਪ ਕੈਂਪੇਨ ਦੇ ਵਿੱਚ ਕੁਝ ਜਿਹੜੇ ਪ੍ਰੋ ਪੈਲਸਟੀਨੀਅਨ ਮੁਸਲਿਮ ਗਰੁੱਪਸ ਨੇ ਉਹਨਾਂ ਨੇ ਕਾਰਨੀ ਦੀ ਦਾ ਸਮਰਥਨ ਕੀਤਾ ਸੀ ਸੋ ਆਪਣੇ ਆਪ ਦੇ ਵਿੱਚ ਉਧਰਲੇ ਪਾਸਿਓਂ ਵੀ ਕੁਛ ਇੱਕ ਕਹਿ ਲਓ ਕਿ ਕੁਝ ਅਨਈਜ਼ੀਨੈਸ ਨਜ਼ਰ ਆ ਰਹੀ ਆ ਖਬਰਾਂ ਇਹ ਵੀ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਕਿ ਮਾਰਕ ਕਾਰਨੀ ਨੇ ਜੌਨ ਸ਼ਰੇ ਜਿਹੜੇ ਕਿਊਬੈਕ ਦੇ ਸਾਬਕਾ ਪ੍ਰੀਮੀਅਰ ਰਹੇ ਨੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਵੱਲੋਂ ਐਮ ਪੀ ਰਹੇ ਨੇ ਜਦੋਂ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਹੋਈ ਜਿਹਦੇ ਵਿੱਚ ਪੀਅਰ ਪੋਲੀਅਵ ਜਿੱਤੇ ਸੀ ਉਹਦੇ ਵਿੱਚ ਉਹ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣਨ ਦੇ ਉਮੀਦਵਾਰ ਵੀ ਸੀਗੇ ਜੌਨ ਸ਼ਰੇ ਨੂੰ ਵੀ ਕੋਈ ਨਾ ਕੋਈ ਰੋਲ ਦੇਣਾ ਚਾਹੁੰਦੇ ਨੇ ਮਾਰਕ ਕਾਰਨੀ ਇਹ ਗੱਲ ਵੀ ਦੱਸੀ ਗਈ ਹੈ ਕਿ ਜੌਨ ਸ਼ਰੇ ਕੋਈ ਮੰਤਰਾਲਾ ਨਹੀਂ ਚਾਹੁੰਦੇ ਸੋ ਹੀ ਡਜ਼ ਨਾਟ ਵਾਂਟ ਟੂ ਬੀ ਅ ਮਿਨਿਸਟਰ ਪਰ ਕਿਊਬੈਕ ਦੇ ਸਾਬਕਾ ਪ੍ਰੀਮੀਅਰ ਕੰਜ਼ਰਵੇਟਿਵ ਪਾਰਟੀ ਦੇ ਪਹਿਲਾਂ ਲੀਡਰ ਬਣਨ ਦੇ ਉਮੀਦਵਾਰ ਰਹਿ ਚੁੱਕੇ ਜੌਨ ਸ਼ਰੇ ਨੂੰ ਹੁਣ ਲਿਬਰਲ ਪਾਰਟੀ ਦੇ ਨਵੇਂ ਲੀਡਰ ਬਣੇ ਮਾਰਕ ਕਾਰਨੀ ਆਪਣੀ ਇਸ ਟੀਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਥਾਂ ਦੇਣੀ ਚਾਹੁੰਦੇ ਨੇ
ਜਿਹੜਾ ਬੰਦਾ 2 ਸਾਲ ਬਾਅਦ ਕਿਤੋਂ ਉੱਠ ਕੇ ਆਏਗਾ ਉਹਨੇ ਕਹਿਣਾ ਚੱਲ ਕੇ ਰਿਹਾ ਯਾਰ ਵਾਟਸ ਗੋਇੰਗ ਔਨ
ਜੀ
ਸੋ ਯਾ ਇਹ ਸਾਰੇ ਸਮੀਕਰਨ ਬਣ ਰਹੇ ਨੇ ਤੇ ਬਾਕੀ ਵਿਜੇ ਜੀ ਦੇਖਦੇ ਹਾਂ, ਕਿਉਂਕਿ ਪਹਿਲਾਂ ਕੱਲ੍ਹ ਖਬਰ ਇਹ ਆ ਗਈ ਕਿ ਜੀ ਮਾਰਕੋ ਮੈਂਡੀਚੀਨੋ ਚੀਫ ਆਫ ਸਟਾਫ ਬਣ ਗਏ ਨੇ ਮਾਰਕ ਆਰਨੀ ਦੇ, ਅਤੇ ਆਮ ਤੌਰ 'ਤੇ ਇੱਦਾਂ ਹੁੰਦਾ ਨਹੀਂ ਕਿ ਜਿਹੜਾ ਕੋਈ ਇਲੈਕਟਿਡ ਅਫੀਸ਼ਲ ਹੋਵੇ ਉਹ ਵੀ ਐਮ ਪੀ ਐਟ ਦੈਟ, ਜਿਹੜਾ ਕੋਈ ਐਮ ਪੀ ਹੋਵੇ ਉਹ ਚੀਫ ਆਫ ਸਟਾਫ ਵੀ ਹੋਵੇ। ਚੀਫ ਆਫ ਸਟਾਫ ਜਿਹੜੇ ਹੁੰਦੇ ਨੇ ਆਮ ਤੌਰ 'ਤੇ ਉਹ ਬਿਊਰੋਕਰੈਟਸ ਹੁੰਦੇ ਨੇ, ਅਤੇ ਸੋ ਇੱਕ ਐਮ ਪੀ ਨੂੰ ਚੀਫ ਆਫ ਸਟਾਫ ਬਣਾ ਤਾ। ਬਾਅਦ 'ਚ ਫਿਰ ਉਹਨਾਂ ਦੀ ਕੈਂਪੇਨ ਵੱਲੋਂ ਦੱਸਿਆ ਗਿਆ ਕਿ ਇੱਕ ਟੈਂਪਰਰੀ ਅਰੇਂਜਮੈਂਟ ਹੈ,
ਜਦ ਤੱਕ ਟ੍ਰਾਂਜੀਸ਼ਨ ਚੱਲਦੀ
ਹੈ, ਟ੍ਰਾਂਜੀਸ਼ਨ ਦੇ ਵਿੱਚ ਬਸ ਉਹਨਾਂ ਨੂੰ ਰਾਹ ਦਿਖਾ ਰਹੇ ਨੇ, ਗਾਈਡ ਕਰ ਰਹੇ ਨੇ।
ਪਰ ਤੁਸੀਂ ਇਹ ਦੇਖੋ, ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੇ ਜਿਹੜੇ ਵਿਅਕਤੀ ਜਸਟਿਨ ਟਰੂਡੋ ਦੇ ਕਦੇ ਨੇੜੇ ਰਹੇ, ਫਿਰ ਉਹਨਾਂ ਨੂੰ ਆਪਣੇ ਕਰੀਬ ਲਿਆ ਰਹੇ ਨੇ ਮਾਰਕ ਕਾਰਨੀ
ਤੇ ਡੇਵਿਡ ਲਮੈਟੀ ਨੇ। ਤਾਂ ਵਿਜੇ ਜੀ ਜਸਟਿਨ ਟਰੂਡੋ ਦੇ ਖਿਲਾਫ ਦੋ ਚਾਰ ਬਿਆਨ ਵੀ ਦਿੱਤੇ,
ਉਹਨਾਂ ਨੇ ਤਾਂ ਇਹ ਕਿਹਾ ਸੀ ਮੈਨੂੰ ਸਮਝ ਨਹੀਂ ਆਈ, ਮੈਨੂੰ ਕੈਬਨਿਟ ਦੇ ਵਿੱਚੋਂ ਕੱਢਿਆ ਗਾਤੇ
ਹੈ। ਸੋ ਉਹ ਥੋੜੇ ਜਿਹੇ ਉਹਨਾਂ ਨੇ ਤਾਂ ਪਬਲਿਕਲੀ ਵੀ ਇੱਕ ਦੋ ਸਟੇਟਮੈਂਟ ਦਿੱਤੀਆਂ ਸੀ ਜਸਟਿਨ ਟਰੂਡੋ ਦੀ ਥੋੜੀ ਜਿਹੀ ਆਲੋਚਨਾ ਕਰਦੇ ਹੋਏ, ਤੇ ਉਸ ਵਿਅਕਤੀ ਨੂੰ ਹੁਣ ਮਾਰਕ ਕਾਰਨੀ ਆਪਣਾ ਮਾਰਗਦਰਸ਼ਕ ਬਣਾ ਰਹੇ ਨੇ, ਜਾਂ ਕਹਿ ਲਓ ਵੀ ਟੈਂਪਰਰੀ ਚੀਫ ਆਫ ਸਟਾਫ ਦੇ ਵਜੋਂ ਇਸਤੇਮਾਲ ਕਰ ਰਹੇ ਨੇ। ਸੋ ਇਹ ਸਮਝ ਨਹੀਂ ਆ ਰਿਹਾ। ਤੇ ਦੂਜੇ ਪਾਸੇ ਕਿਹਾ ਜਾਂਦਾ ਵੀ ਮਾਰਕ ਕਾਰਨੀ ਜਸਟਿਨ ਟਰੂਡੋ ਦੇ ਕਰੀਬੀ ਨੇ। ਅੱਛਾ, ਫਿਰ ਇਹਦੇ 'ਚ ਹੋਰ ਤੁਸੀਂ ਐਡ ਕਰੋ ਗੱਲ ਕਿ ਜਸਟਿਨ ਟਰੂਡੋ ਨੂੰ ਅਸਤੀਫਾ ਦੇਣਾ ਪਿਆ ਪ੍ਰਾਇਮਰੀਲੀ ਬਿਕੋਜ਼ ਆਫ ਕ੍ਰਿਸਟੀਆ ਫ੍ਰੀਲੈਂਡ, ਤੇ ਮਾਰਕ ਕਾਰਨੀ ਕ੍ਰਿਸਟੀਆ ਫ੍ਰੀਲੈਂਡ ਦੇ ਬੇਟੇ ਦੇ ਗੋਡਫਾਦਰ ਨੇ।
ਜੀ ਜੀ, ਹਾਂ, ਰੂਹਾਨੀ ਪਿਤਾ,
ਪਤਾ ਨਹੀਂ ਕੌਣ ਕਿਹਦੇ ਨਾਲ।
ਗੋਡਫਾਦਰ ਦਾ ਵੀ ਨਾ ਕਨਸੈਪਟ ਕਈਆਂ ਨੂੰ ਤੇ ਵੈਸੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੈ ਕਿ ਕਲੀਅਰ ਕਰ ਦਈਏ ਕਿ ਜਿਹੜੇ ਕਈ ਪਰਿਵਾਰ ਹੁੰਦੇ ਨੇ ਜਦੋਂ ਤੁਹਾਡੇ ਕੋਈ ਨਜ਼ਦੀਕ ਜਿਹੜੀ ਕੋਈ ਹੋਰ ਫੈਮਿਲੀ ਹੁੰਦੀ ਆ ਜਿਹੜਾ ਤੁਹਾਡਾ ਕੋਈ ਡਾਇਰੈਕਟਲੀ ਬਲੱਡ ਰਿਲੇਸ਼ਨ ਨਹੀਂ ਹੈ ਜਿਹਦੇ ਨਾਲ, ਉਹਨੂੰ ਤੁਸੀਂ ਆਪਣੇ ਬੱਚੇ ਦਾ ਇੱਕ ਇੱਕ ਮਾਰਗਦਰਸ਼ਕ ਵਜੋਂ ਉਹਨੂੰ ਨਿਯੁਕਤ ਕਰ ਦਿੰਦੇ ਹੋ। ਇਹ ਕੈਥੋਲਿਕ ਜਿਹੜੀ ਕ੍ਰਿਸਚਨ ਫੈਮਿਲੀਜ਼ ਉਹਨਾਂ ਦੇ ਵਿੱਚ ਚੱਲਦਾ ਇਹ ਗੋਡ ਫਾਦਰ ਜਾਂ ਗੋਡ ਮਦਰ ਤੁਸੀਂ ਅਕਸਰ ਸੁਣੋਗੇ। ਸੋ ਜਿਸ ਤਰ੍ਹਾਂ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਨਾ ਵੀ ਜਿਹੜਾ ਫਾਦਰ ਦਾ ਸਭ ਤੋਂ ਕਰੀਬੀ ਕੋਈ ਤੁਹਾਡੀ ਫੈਮਿਲੀ ਫਰੈਂਡ ਕੋਈ ਹੁੰਦੇ ਨੇ, ਤਾਂ ਆਪਾਂ ਉਹਨੂੰ ਆਪਣੇ ਕਲਚਰ ਦੇ ਵਿੱਚ ਉਹੀ ਕਹਿੰਦੇ ਹਾਂ, ਆਹ ਤਾਇਆ, ਆਹ ਮਾਮਾ, ਆਹ ਚਾਚਾ। ਜਿਹੜਾ ਇੱਧਰ ਵਾਲਾ ਕਲਚਰ ਆ ਉਹਦੇ ਵਿੱਚ ਉਹ ਡੈਜੀਗਨੇਟ ਕਰ ਦਿੰਦੇ ਨੇ ਇੱਕ ਵਿਅਕਤੀ ਨੂੰ ਵੀ ਆਹ ਬੰਦਾ ਗੋਡ ਫਾਦਰ ਆ ਜਾਂ ਇਹ ਪਰਟੀਕੁਲਰ ਪਰਸਨ ਹੈ ਗੋਡ ਮਦਰ ਆ।
ਯਾ, ਕੈਥੋਲਿਕ ਕਲਚਰ ਦੇ ਵਿੱਚ ਹੈ ਮਾਰਕ ਕਾਰਨੀ ਇਜ਼ ਅ ਪ੍ਰੈਕਟਿਸਿੰਗ ਕੈਥੋਲਿਕ।
ਜੀ ਬਿਲਕੁਲ। ਵਾਸੂ ਜੀ, ਗੱਲ ਆਪਾਂ ਕਰੀਏ ਮਾਰਕ ਕਾਰਨੀ ਨਾਲ ਸੰਬੰਧਿਤ, ਨਹੀਂ ਆਪਾਂ ਕਾਰਬਨ ਟੈਕਸ ਦੀ ਗੱਲ ਕਰਦੇ ਹਾਂ ਪਹਿਲਾਂ। ਕਾਰਬਨ ਟੈਕਸ ਨੂੰ ਹਟਾਉਣ ਦੇ ਵਾਸਤੇ ਮਾਰਕ ਕਾਰਨੀ ਜਦੋਂ ਲਿਬਰਲ ਪਾਰਟੀ ਦੇ ਲੀਡਰ ਬਣਨ ਵਾਸਤੇ ਮੁਹਿੰਮ 'ਚ ਸੀਗੇ, ਉਦੋਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਕੰਜ਼ਿਊਮਰਸ ਉੱਪਰ ਲੱਗਣ ਵਾਲਾ ਕਾਰਬਨ ਟੈਕਸ, ਫਾਰਮਰਸ ਅਤੇ ਮੀਡੀਅਮ ਅਤੇ ਸਮਾਲ ਸਾਈਜ਼ ਬਿਜ਼ਨਸਿਸ 'ਤੇ ਲੱਗਣ ਵਾਲਾ ਕਾਰਬਨ ਟੈਕਸ ਉਹ ਹਟਾਉਣਗੇ, ਪਰ ਜਿਹੜੇ ਵੱਡੇ ਪੋਲਿਊਟਰਸ ਨੇ ਉਹਨਾਂ ਨੂੰ ਉਹਨਾਂ ਦੇ ਉੱਪਰ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜੀ ਪੋਲਿਊਸ਼ਨ ਦੀ ਪ੍ਰਾਈਸਿੰਗ ਆ ਉਹ ਲੱਗਣੀ ਜਾਰੀ ਰਹੇਗੀ। ਇਸ ਗੱਲ ਨੂੰ ਆਧਾਰ ਬਣਾ ਕੇ ਕੰਜ਼ਰਵੇਟਿਵਸ ਇਹ ਹਮਲਾ ਕਰਦੇ ਨੇ ਕਿ ਇੱਕ ਤਰ੍ਹਾਂ ਦਾ ਉਹ ਸ਼ੈਡੋ ਕਾਰਬਨ ਟੈਕਸ ਹੋ ਜਾਣਾ, ਕਿ ਜਿਹੜੇ ਪ੍ਰੋਡਿਊਸਰਸ ਦੇ ਉੱਪਰ ਜੇ ਕਾਰਬਨ ਟੈਕਸ ਹੋਰ ਵੱਧ ਜਾਂਦਾ ਤਾਂ ਉਹਨਾਂ ਨੇ ਆਪਣੇ ਪ੍ਰੋਡਕਟ ਦੀ ਕੀਮਤ ਵਧਾ ਦੇਣੀ ਆ। ਅਲਟੀਮੇਟਲੀ ਜਿਹੜੇ ਉਹ ਪੈਸੇ ਨੇ ਉਹ ਆਮ ਲੋਕਾਂ ਨੂੰ ਹੀ ਭਰਨੇ ਪੈਣੇ ਨੇ, ਵੀ ਤੁਹਾਨੂੰ ਕਾਰਬਨ ਟੈਕਸ ਫਿਰ ਹਿਡਨ ਤਰੀਕੇ ਨਾਲ ਅਦਾ ਕਰਨਾ ਪਏਗਾ। ਪਰ ਕਾਰਬਨ ਟੈਕਸ ਦੇ ਖਿਲਾਫ ਜਿਸ ਤਰ੍ਹਾਂ ਦਾ ਹੁਣ ਇੱਕ ਸੈਂਟੀਮੈਂਟ ਬਣ ਚੁੱਕਾ, ਉਹ ਪੋਲੀਟੀਕਲ ਇਨਵਾਇਰਮੈਂਟ ਸਾਜ਼ਗਾਰ ਨਹੀਂ ਰਿਹਾ ਕਾਰਬਨ ਟੈਕਸ ਵਾਸਤੇ। ਬੀ ਸੀ 'ਚ ਸਾਡੀ ਪ੍ਰੋਬਲਮ ਇਹ ਹੈ ਕਿ ਸਾਡਾ ਸੂਬਾਈ ਕਾਰਬਨ ਟੈਕਸ ਹੈ, ਜੇ ਬੀ ਸੀ ਦੀ ਸਰਕਾਰ ਆਪਣਾ ਕਾਰਬਨ ਟੈਕਸ ਹਟਾ ਵੀ ਦਿੰਦੀ ਆ ਤਾਂ ਜਿਹੜਾ ਫੈਡਰਲ ਕਾਰਬਨ ਟੈਕਸ ਹੈ ਉਹਦੀ ਥਾਂ ਉਹਨੇ ਲੈ ਲੈਣੀ ਹੈ, ਕਿਉਂਕਿ ਕਾਨੂੰਨ ਇਹ ਕਹਿੰਦਾ। ਸੋ ਜਦੋਂ ਤੱਕ ਫੈਡਰਲ ਲੈਵਲ 'ਤੇ ਕਾਰਬਨ ਟੈਕਸ ਨਹੀਂ ਹਟਦਾ ਉਦੋਂ ਤੱਕ ਬੀ ਸੀ ਦੇ ਵਿੱਚ ਵੀ ਕਾਰਬਨ ਟੈਕਸ ਹਟਾਏ ਦਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਬੀ ਸੀ ਦਾ ਹਟਿਆ ਕਾਰਬਨ ਟੈਕਸ ਉਹਦੀ ਜਗ੍ਹਾ 'ਤੇ ਫੈਡਰਲ ਕਾਰਬਨ ਟੈਕਸ ਲਾਗੂ ਹੋ ਜਾਏਗਾ। ਸੋ ਇਹਦੇ ਸੰਦਰਭ ਦੇ ਵਿੱਚ ਕੱਲ੍ਹ ਪ੍ਰੀਮੀਅਰ ਨੇ ਵੀ ਕਿਹਾ ਕਿ ਫੈਡਰਲ ਸਰਕਾਰ ਆਪਣਾ ਕਾਰਬਨ ਟੈਕਸ ਜਿੱਦਾਂ ਹੀ ਹਟਾਉਂਦੀ ਹੈ ਕੰਜ਼ਿਊਮਰ ਕਾਰਬਨ ਟੈਕਸ, ਬੀ ਸੀ ਵਾਲਾ ਕੰਜ਼ਿਊਮਰ ਕਾਰਬਨ ਟੈਕਸ ਵੀ ਅਸੀਂ ਹਟਾ ਦਿਆਂਗੇ।
ਹੁਣ ਉਹਨਾਂ ਨੇ ਇੱਕ ਗੱਲ ਇਹ ਜ਼ਰੂਰ ਕਹੀ, ਕਹਿੰਦੇ ਵੀ ਬੜਾ ਅਨਫੋਰਚੁਨੇਟ ਆ ਕਿ ਵੀ ਇੱਕ ਬੜਾ ਸਕਸੈਸਫੁਲ ਪ੍ਰੋਗਰਾਮ ਸੀ ਤੇ ਇਹ ਪੋਲੀਟੀਸਾਈਜ਼ ਇਹਨੂੰ ਕਰ ਦਿੱਤਾ ਗਿਆ ਤੇ ਪਬਲਿਕ ਸੈਂਟੀਮੈਂਟ ਇਹਦੇ ਖਿਲਾਫ ਹੋ ਗਿਆ। ਸੋ ਦਿਲ ਨਹੀਂ ਉਹਨਾਂ ਦਾ ਕਰਦਾ ਇਹਨੂੰ ਹਟਾਉਣ ਨੂੰ, ਪਰ ਕਹਿੰਦੇ ਬਟ ਅਸੀਂ ਇਨ ਨੋ ਐਂਬੀਗੂਅਸ ਟਰਮਸ ਕਹਿੰਦੇ ਅਸੀਂ ਬੜਾ ਕਲੀਅਰ ਕਰਕੇ ਕਹਿੰਦੇ ਇਲੈਕਸ਼ਨ ਤੋਂ ਪਹਿਲਾਂ ਇਹ ਪ੍ਰੋਮਿਸ ਕੀਤਾ ਸੀ ਕਿ ਅਸੀਂ ਕੰਜ਼ਿਊਮਰ ਕਾਰਬਨ ਟੈਕਸ ਹਟਾਵਾਂਗੇ ਜੇ ਸਾਡੀ ਸਰਕਾਰ ਬਣਦੀ ਆ। ਸੋ ਕਹਿੰਦੇ ਇਸ ਕਰਕੇ ਜੇ ਫੈਡਰਲ ਸਰਕਾਰ ਕਾਰਬਨ ਟੈਕਸ ਹਟਾਏਗੀ ਤਾਂ ਵੀ ਵਿਲ ਐਕਟ ਵੈਰੀ ਸਵਿਫਟਲੀ, ਅਸੀਂ ਬਹੁਤ ਤੇਜ਼ੀ ਨਾਲ ਐਜ਼ ਫਾਸਟ ਐਜ਼ ਪੋਸੀਬਲ ਐਜ਼ ਕੁਇਕਲੀ ਐਜ਼ ਪੋਸੀਬਲ ਵੀਲ ਮੂਵ।
ਹੁਣ ਇਹ ਸਿਆਸੀ ਮਜਬੂਰੀ ਬਣ ਗਈ ਆ ਬੇਸਿਕਲੀ। ਵਾਸੂ ਜੀ, ਇਹ ਸਭ ਦੇ ਵਿੱਚ 1 ਅਪ੍ਰੈਲ ਆ ਰਹੀ ਆ, 1 ਅਪ੍ਰੈਲ ਨੂੰ ਜਿਹੜੀ ਨਿਰਧਾਰਿਤ ਇਨਕਰੀਜ਼ ਆ ਕਾਰਬਨ ਟੈਕਸ ਦੇ ਵਿੱਚ $15 ਪ੍ਰਤੀ ਟਨ ਦੀ, ਉਹ ਹੋਣੀ ਤੈਅ ਹੈ। ਇਸ ਵੇਲੇ $80 ਪਰ ਟਨ ਕਾਰਬਨ ਟੈਕਸ ਦੀ ਇਸ ਵੇਲੇ ਪ੍ਰਾਈਸ ਆ, ਅਤੇ ਉਹ ਵੱਧ ਕੇ $95 ਪ੍ਰਤੀ ਟਨ ਹੋ ਜਾਣੀ ਆ, ਜਿਹਦੇ ਨਾਲ ਗੈਸੋਲੀਨ ਦੇ ਉੱਪਰ ਲੱਗਣ ਵਾਲਾ ਕਾਰਬਨ ਟੈਕਸ ਉਹ ਵੱਧ ਕੇ ਤਕਰੀਬਨ 21 ਸੈਂਟ ਪ੍ਰਤੀ ਲੀਟਰ ਹੋ ਜਾਣਾ।
ਜਾਂ ਫਿਊਲ ਚਾਰਜ ਇਸ ਵੇਲੇ $17.61 ਹੈ, ਸਤਾਰਾਂ ਸੈਂਟ ਹੈ, ਮਾਫ ਕਰਨਾ, ਤੇ ਇਹ ਵੱਧ ਕੇ 20.91 ਸੈਂਟ ਹੋ ਜਾਏਗਾ। ਸੋ ਮਤਲਬ ਤਕਰੀਬਨ 21 ਸੈਂਟ ਪਰ ਲੀਟਰ।
ਹੁਣ ਜਿਹੜੀ 1 ਅਪ੍ਰੈਲ ਨੂੰ ਕਾਰਬਨ ਟੈਕਸ ਦੇ ਵਿੱਚ ਵਾਧਾ ਹੋਣਾ, ਜਿਹੜਾ ਆਟੋਮੈਟਿਕ ਇਨਕਰੀਜ਼ ਜੋ ਪਹਿਲਾਂ ਤੋਂ ਹੀ ਨਿਰਧਾਰਿਤ ਆ, ਉਹਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਰੋਕਣ ਲਈ ਕੋਈ ਜਿਹੜੀ ਲੈਜਿਸਲੇਟਿਵ ਚੇਂਜ ਆ ਉਹ ਕਰਨ ਲਈ ਹੁਣ ਰੁੱਝੇ ਹੋਏ ਨੇ ਸਾਡੇ ਇਨਵਾਇਰਮੈਂਟ ਮਿਨਿਸਟਰ ਸਟੀਵਨ ਗਿਬੋ।
ਯਾ ਸੋ ਸਟੀਵਨ ਗਿਬੋ ਨੇ ਇੰਡੋਰਸ ਕੀਤਾ ਸੀ ਮਾਰਕ ਕਾਰਨੀ ਨੂੰ ਤੇ ਉਦੋਂ ਵੀ ਬੜੀ ਗੱਲ ਚੱਲਦੀ ਸੀ ਮਾਰਕ ਕਾਰਨੀ ਤਾਂ ਕਹਿ ਰਹੇ ਨੇ ਕਿ ਉਹਨਾਂ ਨੇ ਕਾਰਬਨ ਟੈਕਸ ਹਟਾ ਦੇਣਾ
ਜੀ
ਤੇ ਤੁਸੀਂ ਕਾਰਬਨ ਟੈਕਸ ਦੇ ਸਭ ਤੋਂ ਵੱਡੇ ਵਕੀਲ ਸੀ ਤੇ ਤੁਸੀਂ ਹੁਣ ਉਹਨਾਂ ਨੂੰ ਇੰਡੋਰਸ ਕਰ ਰਹੇ ਹੋ ਤੇ ਉਹਨਾਂ ਨੇ ਕਿਹਾ ਸੀ ਵੀ ਕੋਈ ਗੱਲ ਨਹੀਂ ਵੀ ਮਾਰਕ ਕਾਰਨੀ ਕਹਿੰਦੇ ਵੀ ਹੀ ਕਮ ਅਪ ਵਿਦ ਸਮ ਅਦਰ ਆਲਟਰਨੇਟਿਵ ਸਿਸਟਮ ਤੇ ਕਹਿੰਦੇ ਵੀ ਉਹ ਸਿਸਟਮ ਕਿਸ ਤਰ੍ਹਾਂ ਦਾ ਹੋਏਗਾ ਉਹਨੂੰ ਡਿਜ਼ਾਇਨ ਕਰਨ ਵਾਸਤੇ ਉਹਨਾਂ ਨੂੰ ਸਲਾਹਕਾਰ ਵੀ ਤਾਂ ਚਾਹੀਦੇ ਨੇ ਮੈਂ ਉਹਨਾਂ ਦੀ ਹੈਲਪ ਕਰਾਂਗਾ ਸੋ ਉਹੀ ਗੱਲ ਹੈ ਮੌਕਾ ਸਾਂਭਿਆ ਸੀ ਇਹਨਾਂ ਨੇ ਕਿ ਕੈਬਨਿਟ ਵਿੱਚ ਕੁਰਸੀ ਬਣੀ ਰਹੇ ਸੋ ਸਟੀਵਨ ਗਿਬੋ ਨੂੰ ਹੁਣ ਪੁੱਛਿਆ ਗਿਆ ਕਿ ਕੀ ਕਰੋਗੇ ਜੀ ਮਾਰਕ ਕਾਰਨੀ ਤਾਂ ਹੁਣ ਲੀਡਰ ਬਣ ਗਏ ਨੇ ਤੁਹਾਡੇ ਤੇ ਉਹ ਕਹਿੰਦੇ ਵੀ ਕਾਰਬਨ ਟੈਕਸ ਅਸੀਂ ਬੰਦ ਕਰਨਾ ਕੰਜ਼ਿਊਮਰ ਕਾਰਬਨ ਟੈਕਸ ਉਹਨੂੰ ਰਿਪਲੇਸ ਕਰਨਾ ਕਿਸੇ ਹੋਰ ਸਿਸਟਮ ਦੇ ਨਾਲ ਤੇ ਨਾਲ ਅੱਗੋਂ ਇਲੈਕਸ਼ਨ ਵੀ ਆ ਰਿਹਾ ਤੇ ਸੋ ਕੀ ਤੁਸੀਂ 1 ਅਪ੍ਰੈਲ ਨੂੰ ਇਹ ਕਾਰਬਨ ਟੈਕਸ ਰਿਗਾਰਡਲੈਸ ਵਧਾਓਗੇ ਕਿਉਂਕਿ ਦੇਖੋ ਕਾਨੂੰਨ ਪਾਸ ਕੀਤਾ ਹੋਇਆ ਸਰਕਾਰ ਨੇ ਇਹ ਲੈਜਿਸਲੇਟਿਡ ਚੇਂਜ ਹੈ ਸੋ ਏਦਾਂ ਨਹੀਂ ਵੀ ਆਪਣੀ ਮਰਜ਼ੀ ਨਾਲ ਵੀ ਹਰ ਵਾਰ ਆਰਡਰ ਪਾਸ ਕਰਨਾ ਪੈਂਦਾ ਹੁਣ ਇਹ ਆਟੋਮੈਟਿਕ ਵਧਦੇ ਨੇ ਸੋ 230 ਤੱਕ ਇਹਨੂੰ ਵਧਾ ਕੇ $170 ਪ੍ਰਤੀ ਟਨ ਤੱਕ ਲੈ ਕੇ ਜਾਣਾ
ਜਿਹੜਾ ਇਸ ਵੇਲੇ ਅੱਜ ਦੀ ਤਰੀਕ ਚ $80 ਪ੍ਰਤੀ ਟਨ ਹੈ ਸੋ ਬਾਈ 2030 ਅੱਜ ਦੇ ਲੈਵਲ ਤੋਂ
ਦੁੱਗਣੇ
ਤੋਂ ਵੀ ਜ਼ਿਆਦਾ ਹੋਣਾ
ਸੋ ਹੁਣ ਇਹ $95 ਪ੍ਰਤੀ ਟਨ ਹੋਣਾ 1 ਅਪ੍ਰੈਲ ਤੋਂ ਸੋ ਕੀ ਉਹ ਹੋਏਗਾ ਜਾਂ ਉਹਨੂੰ ਤੁਸੀਂ ਰੋਕਣ ਵਾਸਤੇ ਕੋਈ ਕਦਮ ਚੁੱਕੋਗੇ ਵਿਜੇ ਜੀ ਪਿਛਲੇ ਸਾਲ ਸਰਕਾਰ ਨੇ ਜਿਹੜਾ ਇੱਕ ਕਾਰਵ ਆਊਟ ਅਨਾਊਂਸ ਕੀਤਾ ਸੀ ਕਿ ਹੋਮ ਹੀਟਿੰਗ ਫਿਊਲ ਦੇ ਉੱਤੋਂ ਇੱਕ ਐਗਜ਼ੈਂਪਸ਼ਨ ਦਿੱਤੀ ਸੀ ਫੈਡਰਲ ਸਰਕਾਰ ਨੇ ਕਾਰਬਨ ਟੈਕਸ ਦੀ ਉਸ ਤੋਂ ਬਾਅਦ ਵੀ ਕਾਫੀ ਬੈਕਲੈਸ਼ ਹੋਇਆ ਸੀ
ਐਕਚੁਅਲੀ ਕਾਰਬਨ ਟੈਕਸ ਵਾਲਾ ਮੁੱਦਾ ਫੋਰਫਰੰਟ ਤੇ ਆਇਆ ਹੀ ਉਸ ਤੋਂ ਬਾਅਦ ਉਸ ਕਾਰਵ ਆਊਟ ਤੋਂ ਬਾਅਦ ਜਦੋਂ ਪੀਅਰ ਪੋਲੀਅਵ ਨੇ ਉਸ ਗੱਲ ਨੂੰ ਇਸ ਹਿਸਾਬ ਨਾਲ ਚੁੱਕਿਆ ਕਿ ਜੀ ਤੁਸੀਂ ਜੇ ਐਟਲਾਂਟਿਕ ਕੈਨੇਡਾ ਦੇ ਵਿੱਚ ਸਿਰਫ ਆਪਣੇ ਵੋਟਰਸ ਨੂੰ ਲਾਮਬੰਦ ਕਰਨ ਲਈ ਉੱਥੇ ਬਾਏ ਇਲੈਕਸ਼ਨ ਸੀ ਉਦੋਂ ਵੀ ਬਾਏ ਇਲੈਕਸ਼ਨ ਦੇ ਚੱਕਰ 'ਚ ਆਪਣੀ ਸੀਟ ਬਚਾਉਣ ਦੇ ਖਾਤਰ ਤੁਸੀਂ ਆਹ ਹੋਮ ਹੀਟਿੰਗ ਫਿਊਲ ਦੇ ਉੱਪਰੋਂ ਕਾਰਬਨ ਟੈਕਸ ਹਟਾ ਰਹੇ ਹੋ ਫਾਰਮਰਸ ਦਾ ਕੀ ਬਾਕੀ ਦੇ ਕੈਨੇਡਾ 'ਚ ਰਹਿੰਦੇ ਲੋਕਾਂ ਦਾ ਕੀ ਤੁਸੀਂ ਉਹਨਾਂ ਵਾਸਤੇ ਖਰਚੇ ਵਧਾਏ ਹੋਏ ਨੇ
ਕਿਉਂਕਿ
ਬਹੁਤ ਜ਼ੋਰ ਫੜ ਗਈ
ਕਿਉਂਕਿ ਹੋਮ ਹੀਟਿੰਗ ਫਿਊਲ ਪ੍ਰਾਇਮਰੀਲੀ ਐਟਲਾਂਟਿਕ ਕੈਨੇਡਾ ਦੇ ਵਿੱਚ ਇਸਤੇਮਾਲ ਹੁੰਦਾ ਬਾਕੀ ਸੂਬਿਆਂ 'ਚ ਵੀ ਹੁੰਦਾ ਪਰ ਉਹਨਾਂ ਜ਼ਿਆਦਾ ਨਹੀਂ ਸੋ ਉਦੋਂ ਉਹਨਾਂ ਨੇ ਕਿਹਾ ਤੁਸੀਂ ਮੰਡੀਆਂ ਪਾ ਰਹੇ ਹੋ ਤੁਸੀਂ ਡਿਵੀਜ਼ਨਸ ਕ੍ਰੀਏਟ ਕਰ ਰਹੇ ਹੋ ਕੈਨੇਡਾ ਦੇ ਵਿੱਚ ਸੋ ਇਹ ਕੰਜ਼ਰਵੇਟਿਵਸ ਨੇ ਲਿਬਰਲਸ ਵਾਸਤੇ ਕਿਹਾ ਸੀ ਇਹ ਦੱਸਣਾ ਜ਼ਰੂਰੀ ਹੁੰਦਾ ਅੱਜ ਕੱਲ੍ਹ ਪਤਾ ਨਹੀਂ ਲੱਗਦਾ ਕਿਹੜੀ ਗੱਲ ਕਿਵੇਂ ਕਿੱਧਰੋਂ ਕਹੀ ਹੈ ਐਨੀਵੇਜ਼ ਸੋ ਉਦੋਂ ਵਿਜੇ ਜੀ ਸੋ ਲੈਜਿਸਲੇਸ਼ਨ ਤਾਂ ਉਦੋਂ ਵੀ ਸੀ ਸੋ ਉਦੋਂ ਜਿਹੜਾ ਕਾਰਵ ਆਊਟ ਦਿੱਤਾ ਗਿਆ ਸੀ ਉਹਦੇ ਵਾਸਤੇ ਰੈਗੂਲੇਟਰੀ ਚੇਂਜ ਜਿਹੜਾ ਕੀਤਾ ਗਿਆ ਸੀ ਰੈਗੂਲੇਸ਼ਨ ਜਿਹੜੀਆਂ ਨੇ ਉਹਨਾਂ ਵਿੱਚ ਤਰਮੀਮਾਂ ਕੀਤੀਆਂ ਗਈਆਂ ਸੀ ਹੁਣ ਸਰਕਾਰ ਦੇ ਕੋਲ ਦੋ ਤਰੀਕੇ ਨੇ 1 ਅਪ੍ਰੈਲ ਨੂੰ ਇਹ ਜਿਹੜਾ ਇਨਕਰੀਜ਼ ਰੋਕਣ ਦੇ
ਆਟੋਮੈਟਿਕ
ਇੱਕ ਤਾਂ ਇਹ ਹੈ ਕਿ ਜੀ ਉਹ ਆਪਣੀ ਇਸ ਲੈਜਿਸਲੇਸ਼ਨ ਨੂੰ ਰਿਪੀਲ ਕਰਨ ਉਹਦੀ ਜੋ ਮੇਰੀ ਅੰਡਰਸਟੈਂਡਿੰਗ ਆ ਉਹਦੇ ਵਾਸਤੇ ਹਾਊਸ ਦਾ ਰਿਜ਼ਿਊਮ ਹੋਣਾ ਜ਼ਰੂਰੀ ਹੈ ਰਾਈਟ ਉਹ ਹੈ ਨਹੀਂ ਅਜੇ ਤੱਕ ਕਿਉਂਕਿ ਪ੍ਰੋਰੋਗੇਸ਼ਨ ਆ ਤੇ ਦੂਜਾ ਰਾਹ ਹੈ ਫਿਰ ਆ ਰੈਗੂਲੇਸ਼ਨ ਵਾਲਾ ਕਿ ਰੈਗੂਲੇਸ਼ਨ ਦੇ ਵਿੱਚ ਤਰਮੀਮਾਂ ਕੀਤੀਆਂ ਜਾਣ ਤੇ ਇਹਨੂੰ ਘਟਾ ਕੇ ਜ਼ੀਰੋ ਕਰ ਦਿੱਤਾ ਜਾਵੇ ਟੈਕਸ ਰੇਟ ਨੂੰ ਸੋ ਉਹ ਸਰਕਾਰ ਕਰ ਸਕਦੀ ਮੋਸਟ ਲਾਈਕਲੀ ਦੇ ਵਿਲ ਟੇਕ ਦੈਟ ਰਾਊਟ ਤੇ 1 ਅਪ੍ਰੈਲ ਨੂੰ ਜੇ ਕਾਰਬਨ ਟੈਕਸ ਦੇ ਵਿੱਚ ਇਹ ਵਾਧਾ ਕਰ ਦਿੰਦੇ ਨੇ ਤੇ ਉਹ ਤਾਂ ਫਿਰ ਕਹਿ ਲਓ ਵੀ ਪੋਲੀਟੀਕਲ ਸੁਸਾਈਡ ਹੋਏਗਾ ਇਸ ਵੇਲੇ ਜਿਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਸੋ ਮੋਸਟ ਲਾਈਕਲੀ ਇਹ ਲੱਭ ਹੀ ਲੈਣਗੇ ਵਿਜੇ ਜੀ ਸੋ ਜਦੋਂ ਪੋਲੀਟੀਕਲ ਵਿਲ ਹੋਵੇ
ਤੇ
ਪੋਲੀਟੀਕਲ ਵਿਲ ਕੈਨ ਮੂਵ ਮਾਊਂਟਨ
ਸਹੀ ਗੱਲ ਆ ਇਟ ਕੈਨ ਈਵਨ ਕ੍ਰੀਏਟ ਮਾਊਂਟਨਸ
ਔਰ ਇਟ ਕੈਨ ਸੈਂਡ ਅਵੇ ਟ੍ਰਾਂਸ ਮਾਊਂਟਨ
ਵੈਲ ਪਲੇਡ ਵਾਸੂ ਜੀ
ਕਿੰਡਰ ਮਾਰਗਨ
ਵੈਲ ਪਲੇਡ ਵੈਰੀ ਨਾਈਸ ਵਸੂ ਜੀ ਸਿਟੀ ਆਫ ਸਰੀ ਦੀ ਕੱਲ੍ਹ ਜਿਹੜੀ ਕਾਊਂਸਲ ਮੀਟਿੰਗ ਹੋਈ ਆ ਉਹਦੇ ਵਿੱਚ ਡੋਨਲਡ ਟਰੰਪ ਦੇ ਟੈਰਿਫਸ ਕਰਕੇ ਜਿਹੋ ਜਿਹਾ ਨੁਕਸਾਨ ਹੋਣ ਦੇ ਖਦਸ਼ੇ ਨੇ ਉਹ ਗੱਲ ਬੜੀ ਭਾਰੂ ਰਹੀ ਪਹਿਲੀ ਗੱਲ ਤਾਂ ਮੀਟਿੰਗ ਕੱਲ੍ਹ ਸ਼ੁਰੂ ਹੀ ਨੈਸ਼ਨਲ ਐਂਥਮ ਨਾਲ ਕੀਤੀ ਗਈ ਜਿੱਥੇ ਮੇਅਰ ਅਤੇ ਕਾਊਂਸਲ ਜਿਹੜੇ ਚੈਂਬਰ ਦੇ ਵਿੱਚ ਜਿੱਥੇ ਟੇਬਲਸ 'ਤੇ ਬੈਠਦੇ ਨੇ ਪਿਛਲੀ ਕੰਧ ਤੇ ਉਹਦੇ
ਤੁਸੀਂ ਜਦੋਂ ਸ਼ੁਰੂਆਤ ਦੇ ਵਿੱਚ ਇੰਟਰੋਡਿਊਸ ਕਰ ਰਹੇ ਸੀ ਤੁਸੀਂ ਕਿਹਾ ਜਿੱਥੇ ਮੇਅਰ ਤੇ ਕਾਊਂਸਲ ਚ ਬੈਠਦੇ ਨੇ ਪਿਛਲੀ ਕੰਧ ਤੇ ਮੈਨੂੰ ਲੱਗਾ ਕੰਧ ਤੇ ਚੜ੍ਹ ਕੇ ਬੈਠਦੇ ਨੇ ਮੈਂ ਕਿਹਾ ਅੱਛਾ ਅੱਛਾ ਨਹੀਂ ਕੰਧ ਤੇ ਝੰਡਾ ਲਗਾਇਆ ਗਿਆ
ਕਾਊਂਸਲ ਚੈਂਬਰ ਦੇ ਵਿੱਚ ਜਿੱਥੇ ਬਹਿੰਦੇ ਨੇ ਉਹਨਾਂ ਦੇ ਪਿੱਛੇ ਵਾਲੀ ਕੰਧ ਜਿਹੜੀ ਉਹਦੇ ਪਿੱਛੇ ਕੰਧ ਆ ਉਹਦੇ ਉੱਪਰ 4 ਕੈਨੇਡੀਅਨ ਮੇਪਲ ਲੀਫ ਦੇ ਫਲੈਗਸ ਲੱਗੇ ਹੋਏ ਸੀ ਤੇ ਵੱਡੇ ਫਲੈਗਸ ਲੱਗੇ ਹੋਏ ਸੀ ਕੱਲ੍ਹ ਵਸੂ ਜੀ ਮੇਅਰ ਨੇ ਇਹ ਗੱਲ ਵੀ ਕਹੀ ਆ ਕਿ ਬਹੁਤ ਸਾਰੇ ਬਿਜ਼ਨਸਿਸ ਆਲਰੇਡੀ ਅਕਰੋਸ ਦ ਬਾਰਡਰ ਹੁਣ ਆਪਣਾ ਕਾਰੋਬਾਰ ਐਸਟੈਬਲਿਸ਼ ਕਰਨ ਬਾਰੇ ਸੋਚ ਰਹੇ ਨੇ ਰੀਜ਼ਨ ਉਹਦਾ ਹੈ ਡੋਨਲਡ ਟਰੰਪ ਦੇ ਟੈਰਿਫਸ ਮੈਨੂੰ ਇੱਕ ਗੱਲ ਅੱਛਾ ਹੁਣ ਵੈਸੇ ਕੁਝ ਚੀਜ਼ਾਂ ਨਾ ਤੁਹਾਨੂੰ ਵੈਸੇ ਤਾਂ ਪਤਾ ਹੁੰਦੀਆਂ ਪਰ ਵੱਡੇ ਸੰਦਰਭ ਜਦੋਂ ਕਈ ਵਾਰੀ ਪੜ੍ਹੋ ਫਿਰ ਹੈਰਾਨੀ ਹੁੰਦੀ ਪੜ੍ਹ ਕੇ ਸਰੀ ਇਕਲੌਤਾ ਅਜਿਹਾ ਸ਼ਹਿਰ ਆ ਪੂਰੇ ਕੈਨੇਡਾ 'ਚ ਜਿਹਦਾ ਅਮਰੀਕਾ ਦੇ ਨਾਲ ਦੋ ਬਾਰਡਰ ਲੱਗਦੇ ਨੇ ਨਹੀਂ ਤਾਂ
ਦੋ ਕਰੋਸਿੰਗਸ
ਨੇ ਐਜ ਇਨ ਹਾਂ ਦੋ ਕਰੋਸਿੰਗਸ ਨੇ ਜਿਹੜੀਆਂ ਆਫਿਸ਼ੀਅਲ ਕਰੋਸਿੰਗਸ ਨੇ ਨਹੀਂ ਤਾਂ ਹੋਰ ਸ਼ਹਿਰ ਤੇ ਹੋਰ ਵੀ ਬਹੁਤ ਨੇ ਜਿੱਥੇ ਕਰੋਸਿੰਗਸ ਬਣੀਆਂ ਹੋਈਆਂ ਬਿਟਵੀਨ ਕੈਨੇਡਾ ਐਂਡ ਦ US ਪਰ ਸਰੀ ਚ ਦੋ ਆਫਿਸ਼ੀਅਲ ਕਰੋਸਿੰਗਸ ਨੇ
ਯਾ ਇਹ ਸਾਰਾ ਕੁਝ ਕੀਤਾ ਗਿਆ ਨੈਸ਼ਨਲ ਐਂਥਮ ਗਾਇਆ ਗਿਆ 4 ਝੰਡੇ ਲਗਾਏ ਗਏ ਚਿੰਤਾ ਵਿਅਕਤ ਕੀਤੀ ਗਈ $1.2 million ਦਾ ਕੰਟਰੈਕਟ ਦਿੱਤਾ ਫਸਟ ਟਰੱਕ ਸੈਂਟਰ ਵੈਂਕੂਵਰ ਨੂੰ
ਹਾਂ
ਸਾਡੀ ਸਿਟੀ ਨੇ ਦੋ ਨੈਚੁਰਲ ਗੈਸ ਫਿਊਲਡ ਡੰਪ ਟਰੱਕਸ ਪ੍ਰੋਕਿਓਰ ਕਰਨੇ ਨੇ ਸੋ ਡਗ ਐਲਫਰਡ ਵੱਲੋਂ ਕਾਉਂਸਲਰ ਵੱਲੋਂ ਇਹ ਸਵਾਲ ਪੁੱਛਿਆ ਗਿਆ ਕਿ ਇਹ ਟਰੱਕ ਕੈਨੇਡਾ ਵਿੱਚ ਬਣਨਗੇ ਕਿ ਅਮਰੀਕਾ ਤੋਂ ਤਾਂ ਨਹੀਂ ਆਉਣੇ
ਜੀ।
ਸੋ ਭਾਵੇਂ ਜਿਹੜਾ ਕੰਟਰੈਕਟ ਆ ਵੈਂਕੂਵਰ ਦੀ ਕੰਪਨੀ ਨੂੰ ਦਿੱਤਾ ਗਿਆ, ਪਰ ਜਵਾਬ ਇਹ ਮਿਲਿਆ ਕਿ ਜਿਹੜੇ ਟਰੱਕ ਨੇ ਉਹ ਅਮਰੀਕਾ ਤੋਂ ਹੀ ਆ ਰਹੇ ਨੇ।
ਤੇ ਵਾਸੂ ਜੀ, ਜਿਹੜੇ ਸਿਟੀ ਮੈਨੇਜਰ ਨੇ ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਓਪਨ ਬਿੱਡ ਪਾਈ ਸੀ, ਵੈਸਟਰਨ ਕੈਨੇਡਾ ਦੇ ਵਿੱਚ ਕੋਈ ਮੈਨੂਫੈਕਚਰਰ ਹੀ ਨਹੀਂ ਹੈ ਜਿਹੜਾ ਇਸ ਕਿਸਮ ਦੇ ਟਰੱਕ ਬਣਾਉਂਦਾ ਹੋਵੇ। ਟਰੱਕ ਇਹ ਹੈਗੇ ਕਿਹੜੇ ਨੇ, ਇਹ ਨੈਚੁਰਲ ਗੈਸ ਫਿਊਲਡ ਡੰਪ ਟਰੱਕਸ ਨੇ। ਅਤੇ ਉਹਨਾਂ ਨੇ ਅੱਛਾ, ਕਿਉਂਕਿ ਡਗ ਐਲਫਰਡ ਦਾ ਸਵਾਲ ਇਹ ਸੀ ਕਿ ਜਿਹੜੇ ਟਰੱਕ ਚਲੋ ਜੇ ਅਮਰੀਕਾ ਤੋਂ ਆ ਰਹੇ ਨੇ, ਟੈਰਿਫਸ ਦਾ ਇਹਨਾਂ ਟਰੱਕਾਂ ਦੀ ਲਾਗਤ ਉੱਪਰ ਕੀ ਅਸਰ ਪਏਗਾ? ਇਹ ਜਿਹੜਾ ਕੰਟਰੈਕਟ ਆ $12,67,42 ਦਾ, ਹੁਣ ਜੇ ਟੈਰਿਫ ਲੱਗ ਜਾਂਦੇ ਨੇ ਤੇ ਜਦੋਂ ਤੱਕ ਇਹ ਟਰੱਕ ਆਉਣੇ ਨੇ,
ਗੱਲ ਉਹੀ ਹੈ ਨਾ ਵਿਜੇ ਜੀ, ਕੌਣ ਕਿਵੇਂ ਕੈਲਕੂਲੇਟ ਕਰ ਸਕਦਾ ਕਿ ਟੈਰਿਫ ਲੱਗਣੇ ਕਿ ਨਹੀਂ ਲੱਗਣੇ?
ਅੱਛਾ, ਫਿਰ ਇਹਦੇ ਉੱਪਰ ਤਾਂ ਜਿਹੜਾ ਇੰਪੈਕਟ ਆ ਉਹ ਕਾਊਂਟਰ ਟੈਰਿਫ ਦਾ ਹੋਣਾ। ਸੋ ਕੀ ਉਹਨਾਂ ਹੈ ਨਾ, ਅੱਛਾ ਇਹਨਾਂ ਨੇ ਇਹ ਗੱਲ ਜ਼ਰੂਰ ਕਹੀ, ਕਹਿੰਦੇ ਜੇ ਲੌਂਗ ਟਰਮ ਜਦੋਂ ਅਸੀਂ ਇਸਤੇਮਾਲ ਕਰਾਂਗੇ ਇਹਨਾਂ ਟਰੱਕਾਂ ਦਾ, ਅਤੇ ਜਸਟ ਬਿਕੋਜ਼ ਇਹਦੇ ਵਿੱਚ ਰੀਨਿਊਏਬਲ ਨੈਚੁਰਲ ਗੈਸ ਦੀ ਵਰਤੋਂ ਹੋਣੀ ਆ, ਤਾਂ ਲੌਂਗ ਟਰਮ ਦੇ ਵਿੱਚ $1.5 lakh ਦੀਆਂ ਸੇਵਿੰਗਸ ਹੋਣਗੀਆਂ ਔਨ ਅਕਾਊਂਟ ਆਫ ਦ ਯੂਸੇਜ ਆਫ ਦੀਸ ਟਰੱਕਸ।
ਸੋ ਓਵਰਆਲ $2.7 billion ਦਾ ਇਨਫਰਾਸਟ੍ਰਕਚਰ ਇਨਵੈਸਟਮੈਂਟ ਜਿਹੜਾ ਇੱਕ ਪਲਾਨ ਤਿਆਰ ਕੀਤਾ ਗਿਆ, 10-year ਪਲਾਨ। ਸੋ ਉਹਦੇ ਵਿੱਚ ਕਾਫੀ ਸਾਰੇ ਪ੍ਰਾਇਓਰਿਟੀ ਪ੍ਰੋਜੈਕਟਸ ਨੇ, ਜਿਵੇਂ 72 Avenue ਦੀ ਐਕਸਟੈਂਸ਼ਨ ਹੈ, ਡਰੇਨੇਜ ਪ੍ਰੋਜੈਕਟਸ ਨੇ ਜਿਹੜੇ ਫੈਡਰਲ ਡਿਜ਼ਾਸਟਰ ਮਿਟੀਗੇਸ਼ਨ ਅਡੈਪਟੇਸ਼ਨ ਫੰਡ ਦੇ ਮੁਤਾਬਕ ਨੇ। ਸੋ ਇਸ ਤਰ੍ਹਾਂ ਦੇ ਹੋਰ ਕਈ ਪ੍ਰਾਇਓਰਿਟੀ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਵਾਸਤੇ ਟੋਟਲ $2.7 billion ਦਾ ਇਨਫਰਾਸਟ੍ਰਕਚਰ ਇਨਵੈਸਟਮੈਂਟ ਪਲਾਨ, 10-year ਪਲਾਨ ਇਹ ਕੱਲ੍ਹ ਸਾਂਝਾ ਕੀਤਾ, ਇਹਨੂੰ ਪਾਸ ਕੀਤਾ ਗਿਆ
ਜੀ। ਥੋੜ੍ਹੀ ਦੇਰ ਤੱਕ ਨਾ ਅੱਧੇ ਘੰਟੇ ਤੱਕ ਮੇਅਰ ਬ੍ਰੈਂਡਾ ਲੋਕ ਨੇ ਗੱਲਬਾਤ ਕਰਨ ਲਈ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋਣਾ। ਸੋ ਇਸ ਪਲਾਨ ਬਾਰੇ ਅਤੇ ਇਸ ਦੀਆਂ ਹੋਰ ਚੀਜ਼ਾਂ ਬਾਰੇ ਹੋਰ ਗੱਲਬਾਤ ਉਹਨਾਂ ਨਾਲ ਕਰਦੇ ਹਾਂ।
ਪਰ ਜਿਹੜੀ ਸਾਡੀ ਸਾਰੀ ਆ ਟ੍ਰੇਡ ਵਾਰ ਆ ਵਿਜੇ ਜੀ, ਇਹਦੀ ਬੜੀ ਸ਼ਾਨਦਾਰ ਇੱਕ ਮਿਸਾਲ ਹੀ ਹੈ ਕਿ ਅਸੀਂ ਦੋ ਜਿਹੜੇ ਆ ਨੈਚੁਰਲ ਗੈਸ ਫਿਊਲ ਡਰੰਮ ਟਰੱਕਸ ਲੈਣੇ ਨੇ, ਅਤੇ ਉਹ ਵੀ ਸਾਡੀ ਆਪਣੀ ਸਿਟੀ ਨੂੰ, ਸਰਕਾਰ ਨੂੰ, ਮਿਊਨਸੀਪਲ ਸਰਕਾਰ ਨੂੰ ਅਮਰੀਕਾ ਤੋਂ ਹੀ ਲੈਣੇ ਪੈ ਰਹੇ, ਕਿਉਂਕਿ ਵੈਸਟਰਨ ਕੈਨੇਡਾ ਦੇ ਵਿੱਚ ਕੋਈ ਵੈਂਡਰ ਹੀ ਨਹੀਂ ਹੈ, ਕੋਈ ਮੈਨੂਫੈਕਚਰਰ ਹੀ ਨਹੀਂ ਹੈ, ਕਿਤੋਂ ਬਣਦੇ ਹੀ ਨਹੀਂ। ਸੋ ਅਸੀਂ ਭਾਵੇਂ ਜਿੰਨੀ ਮਰਜ਼ੀ ਅਸੀਂ ਭਾਵੇਂ ਆਪਣਾ ਨੈਸ਼ਨਲ ਐਂਥਮ ਗਾਈਏ, ਸਾਨੂੰ ਗਾਉਣਾ ਚਾਹੀਦਾ, ਆਪਣਾ ਝੰਡਾ ਚਲਾਈਏ ਚਲਾਉਣਾ ਚਾਹੀਦਾ, ਪਰ ਸਾਨੂੰ ਇਸ ਹਕੀਕਤ ਤੋਂ ਵੀ ਮੁਨਕਰ ਨਹੀਂ ਹੋਣਾ ਚਾਹੀਦਾ
ਕਿ ਸਾਡੀ ਮੈਨੂਫੈਕਚਰਿੰਗ ਕਪੈਸਿਟੀ ਨਹੀਂ ਹੈ,
ਅਤੇ ਸਾਡੀ ਜਿਹੜੀ ਇੰਟਰਡਿਪੈਂਡੈਂਸੀਜ਼ ਨੇ, ਅਮੈਰੀਕਾ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਬਹੁਤ ਸਾਰਾ ਸਮਾਨ ਆ ਜਿਹੜਾ ਉਹਨਾਂ ਨੂੰ ਕੈਨੇਡਾ ਤੋਂ ਹੀ ਮਿਲਣਾ, ਜੇ ਹੋਰ ਕਿਤੋਂ ਲੈਣਗੇ ਮਹਿੰਗਾ ਮਿਲੇਗਾ, ਇਸ ਭਾਅ ਉਹਨਾਂ ਨੂੰ ਇਹ ਸਮਾਨ ਹੋਰ ਕਿਤੋਂ ਨਹੀਂ ਮਿਲਣਾ
ਜੀ, ਬਿਲਕੁਲ।
ਅਤੇ ਸਾਨੂੰ ਵੀ ਬਹੁਤ ਸਾਰੇ ਪ੍ਰੋਡਕਟਸ ਜਿਹੜੇ ਨੇ ਅਮਰੀਕਾ ਤੋਂ ਬਿਨਾਂ ਹੋਰ ਕਿਤੋਂ ਨਹੀਂ ਮਿਲਣੇ। ਬਾਕੀ ਜਿਹੜੀ ਪੋਸਟਿੰਗ ਆ, ਜੈਸਟਰਿੰਗ ਆ ਜਿਹੜੇ ਸਾਡੇ ਇਹ ਪੋਲੀਟੀਸ਼ੀਅਨਸ ਨੇ, ਇਹ ਵੀ ਥੋੜ੍ਹਾ ਜਿਹਾ ਵਿਜੇ ਜੀ ਥਰਮੇ ਨਾਲ ਚੱਲਣ, ਮੈਂ ਤਾਂ ਇਹ ਕਹਾਂਗਾ, ਕਿਉਂਕਿ ਹੁਣ ਦੇਖੋ ਮਾਰਕ ਕਾਰਨੀ ਨੇ ਜਿਹੜੀ ਕੱਲ੍ਹ ਕੌਕਸ ਨਾਲ ਮੀਟਿੰਗ ਕੀਤੀ ਹੈ, ਉਸ ਤੋਂ ਬਾਅਦ ਕਹਿੰਦੇ ਕੌਕਸ ਨੂੰ ਸਿਰਫ ਇੱਕੋ ਸੁਨੇਹਾ ਦਿੱਤਾ ਕਿ ਕੀਪ ਯੋਰ ਫੋਕਸ ਔਨ ਡੋਨਲਡ ਟਰੰਪਸ ਟੈਰਿਫ ਥ੍ਰੈਟ। ਸੋ ਇਹਦਾ ਮਤਲਬ ਇੱਕ ਇਹ ਵੀ ਹੈ ਕਿ ਇਲੈਕਸ਼ਨ ਦੇ ਵਿੱਚ ਇਸ ਮੁੱਦੇ ਨੂੰ ਉਭਾਰੋ ਕਿ ਲਿਬਰਲਸ ਦਾ ਜਿਹੜਾ ਵੀ ਅਜੇ ਤੱਕ ਕੋਈ ਰਿਕਵਰੀ ਹੋਈ ਹੈ ਉਹ ਡੋਨਲਡ ਟਰੰਪ ਦੇ ਟੈਰਿਫ ਵਾਲੇ ਮੁੱਦੇ 'ਤੇ ਹੀ ਹੋਈ ਹੈ।
ਵਾਸੂ ਜੀ, ਕਈਆਂ ਦਾ ਤਾਂ ਇਹ ਵੀ ਕਹਿਣਾ ਵੀ ਪੀਅਰ ਪੋਲੀਏ ਇਸ ਇਲੈਕਸ਼ਨ ਦੇ ਵਿੱਚ ਮਾਰਕ ਕਾਰਨੀ ਅਤੇ ਟਰੰਪ ਦੇ ਖਿਲਾਫ ਲੜ ਰਹੇ ਨੇ, ਅਤੇ ਮਾਰਕ ਕਾਰਨੀ ਦਾ ਮੁਕਾਬਲਾ ਜਾਂ ਉਹਨਾਂ ਦਾ ਨੈਰੇਟਿਵ ਹੋਏਗਾ ਉਹ ਕੱਲਾ ਟਰੰਪ ਵਾਲੇ ਪਾਸੇ ਫੋਕਸਡ ਹੋਏਗਾ।
ਜਾਂ ਸੋ ਇਹ ਸਿਰਫ ਮਾਰਕ ਕਾਰਨੀ ਨਹੀਂ, ਈਵਨ ਡਗ ਫੋਰਡ ਵੀ,
ਸਾਰੇ
ਜਿਹੜੇ ਕੰਜ਼ਰਵੇਟਿਵ ਸਟ੍ਰਾਈਪ ਦੇ ਪ੍ਰੀਮੀਅਰ ਨੇ, ਪ੍ਰੋਗਰੈਸਿਵ ਕੰਜ਼ਰਵੇਟਿਵਸ ਦੇ, ਉਹਨਾਂ ਨੇ ਵੀ ਡੋਨਲਡ ਟਰੰਪ ਦੀ ਇਸ ਧਮਕੀ ਨੂੰ ਆਧਾਰ ਬਣਾ ਕੇ ਇੱਕ ਨਵਾਂ ਮੈਂਡੇਟ ਹਾਸਲ ਕਰ ਲਿਆ। ਪਹਿਲਾਂ 79 seats ਸੀ, 79 ਆ ਗਈਆਂ, ਕੀ ਫਰਕ ਪੈ ਗਿਆ? ਬਸ ਉਹ ਫਰਕ ਇਹ ਪਿਆ ਵੀ ਉਹਨਾਂ ਨੂੰ ਉਹਦਾ ਮਿਆਦ ਆਪਣੀ ਵਧਾ ਲਈ,
ਹਾਂ ਸਰਕਾਰ ਦੀ ਸ਼ੈਲਫ ਲਾਈਫ ਆ
ਉਹ ਵਧਾ ਲਈ ਗਈ ਹੈ। ਸੋ ਉਹਨਾਂ ਦਾ ਆਪਣਾ ਨਿੱਜੀ ਜਿਹੜਾ ਸਿਆਸੀ ਫਾਇਦੇ ਵਾਸਤੇ ਉਹਨਾਂ ਡੋਨਲਡ ਟਰੰਪ ਦੇ ਟੈਰਿਫ ਨੂੰ ਇਸਤੇਮਾਲ ਕੀਤਾ
ਜੀ,
ਤੇ ਇਸੇ ਤਰ੍ਹਾਂ ਸਾਰੀਆਂ ਸਰਕਾਰਾਂ ਵੱਲੋਂ, ਸਾਰੇ ਲੀਡਰਸ ਵੱਲੋਂ ਕੀਤਾ ਜਾ ਰਿਹਾ। ਕੁਝ ਹੱਦ ਤੱਕ ਇਸ ਥ੍ਰੈਟ ਨੂੰ ਸੀਰੀਅਸਲੀ ਲੈਣਾ ਜ਼ਰੂਰੀ ਵੀ ਬਹੁਤ ਹੈ, ਪਰ ਇਹਦੇ ਬਾਰੇ ਇਸ ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸਾਂ ਕਰਕੇ ਬਾਰ ਬਾਰ ਕੈਨੇਡੀਅਨਸ ਨੂੰ ਰਾਈਲ ਅਪ ਕਰਨਾ ਤੇ ਕਹਿਣਾ ਜੀ ਹੁਣ ਟ੍ਰੇਡ ਵਾਰ ਲੱਗ ਗਈ ਆ, ਇਹ ਤਾਂ ਯੇ ਹੈ ਵੋ ਹੈ, ਉਹ ਥੋੜਾ ਜਿਹਾ ਵੀ ਨੀਡ ਟੂ ਡਾਇਲ ਇਟ ਡਾਊਨ। ਇਹ ਮੇਰਾ ਆਪਣਾ ਨਿੱਜੀ ਵਿਚਾਰ ਹੈ ਕਿ ਬਹੁਤ ਸਾਰੇ ਲੋਕ ਇਹਨਾਂ ਨਾਲ ਸਹਿਮਤ ਵੀ ਹੋ
ਸਕਦੇ ਪਰ ਚੱਕਰ ਇਹ ਆ ਨਾ ਵਾਸੂ ਜੀ, ਹੁਣ ਹਰ ਚੀਜ਼ ਦੇ ਕਨੈਕਸ਼ਨ ਹੀ ਉਹਦੇ ਨਾਲ ਜੁੜਦੇ ਨੇ। ਬੈਂਕ ਆਫ ਕੈਨੇਡਾ ਵਾਲਿਆਂ ਨੇ ਕੱਲ ਇੰਟਰਸਟ ਰੇਟ ਸੰਬੰਧੀ ਅਨਾਊਂਸਮੈਂਟ ਕਰਨੀ ਸਵੇਰੇ, ਕੱਲ ਆਉਂਦੇ ਸਾਰ ਹੀ ਆਪਾਂ ਜਿਹੜੀ ਪਹਿਲੀ ਗੱਲ ਇਕੱਠੀਆਂ ਕਰਾਂਗੇ ਉਹੀ ਕਰਾਂਗੇ, ਦੇਖਿਓ ਉਹਦੀ ਦੂਜੀ ਆ, ਤੀਜੀ ਆ, ਚੌਥੀ ਲਾਈਨ ਦੇ ਵਿੱਚ ਟੈਰਿਫ ਦਾ ਜ਼ਿਕਰ ਆ ਜਾਣਾ।
ਆਫਕੋਰਸ ਨਹੀਂ, ਜ਼ਿਕਰ ਹੋਵੇ, ਵੀ ਸ਼ੁਡ ਟੇਕ ਇਟ ਸੀਰੀਅਸਲੀ, ਪਰ ਉਹ ਜਿਹੜਾ ਇੱਕ ਹੁੰਦਾ ਨਾ ਕਿ ਇਮੋਸ਼ਨਲ ਜਿਹੜਾ ਸੈਂਟੀਮੈਂਟ ਹੈ ਉਹਨੂੰ ਬਾਰ ਬਾਰ ਵਾਲਾ ਦੇਣ ਦੀ ਕੋਸ਼ਿਸ਼ ਕਰਨੀ ਉਹ ਠੀਕ ਆ, ਬਟ ਵੀ ਨੀਡ ਟੂ ਟ੍ਰੈਡ ਕੇਅਰਫੁਲੀ।
ਅੱਛਾ, ਇੱਕ
ਮੈਂ ਪਹਿਲਾਂ ਤਾਂ ਹੀ ਕਿਹਾ ਵੀ ਅਸੀਂ ਆਪਣਾ ਨੈਸ਼ਨਲ ਐਂਥਮ ਗਾਈਏ, ਅਸੀਂ ਆਪਣਾ ਝੰਡਾ ਚਲਾਈਏ, ਜੇ ਲੋੜ ਇਹਦਾ ਮਹਿਸੂਸ ਹੁੰਦੀ ਹੈ, ਜੇ ਅੰਦਰੋਂ ਗੱਟ ਫੀਲਿੰਗ ਹੁੰਦੀ ਹੈ, ਅਮੈਰੀਕਨ ਐਂਥਮ ਨੂੰ ਬੂ ਵੀ ਕਰੀਏ ਕੋਈ ਗੱਲ ਨਹੀਂ, ਪਰ ਸਾਡੇ ਪੋਲੀਟੀਸ਼ੀਅਨਸ ਨੂੰ ਥੋੜ੍ਹਾ ਜਿਹਾ ਸਮਝਣਾ ਚਾਹੀਦਾ ਇਸ ਗੱਲ ਨੂੰ ਕਿ ਅਸੀਂ ਇੰਨਾ ਵੀ ਜ਼ਿਆਦਾ ਨੈਸ਼ਨਲਿਜ਼ਮ ਨੂੰ ਵਧਾਉਂਦੇ ਵਧਾਉਂਦੇ ਕਿਤੇ ਜਿਹੜਾ ਇੱਕ ਅਲਟਰਾ ਨੈਸ਼ਨਲਿਜ਼ਮ ਹੁੰਦਾ ਵਿਜੇ ਜੀ ਉਹ ਚੰਗਾ ਨਹੀਂ ਹੁੰਦਾ ਕਿਸੇ ਵੀ ਮੁਲਕ।
ਯੈਸ, ਐਕਸਟ੍ਰੀਮ ਨੈਸ਼ਨਲਿਜ਼ਮ ਆ, ਜਿਹੜੀ ਸੈਕਿੰਡ ਵਰਲਡ ਵਾਰ ਲੱਗੀ ਸੀ ਉਹ ਐਕਸਟ੍ਰੀਮ ਨੈਸ਼ਨਲਿਜ਼ਮ ਕਰਕੇ ਹੀ ਲੱਗੀ ਸੀ।
ਹੁੰਦਾ ਕੀ ਹੈ ਕਿ ਫਿਰ ਨੈਸ਼ਨਲਿਜ਼ਮ ਦੇ ਉੱਤੇ ਫਿਰ ਆਈਡੀਓਲੋਜੀ ਭਾਰੂ ਹੋ ਜਾਂਦੀ ਹੈ, ਤੇ ਜਿਹੜੀਆਂ ਪ੍ਰੈਕਟੀਕਲ ਹਕੀਕਤਾਂ ਗੱਲ ਤਾਂ ਹੋਈ
ਇਲੈਕਸ਼ਨ
ਸੋ ਕੈਨੇਡੀਅਨ ਵਿੱਚ ਹਾਂ ਪੋਲੀਟੀਸ਼ੀਅਨਸ ਨੇ ਤਾਂ ਨਹੀਂ ਹਟਣਾ
ਉਹਦੇ ਵਿੱਚ ਇਸ ਚੀਜ਼ ਦਾ ਤੜਕਾ ਹੋਰ ਜ਼ਿਆਦਾ ਸੁਣਨ ਨੂੰ ਅਜੇ ਮਿਲੇਗਾ
ਐਗਜੈਕਟਲੀ ਸੋ ਕੈਨੇਡੀਅਨਸ ਇਸ ਚੀਜ਼ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਣ ਜ਼ਰੂਰ ਕਿ ਜਿਹੜੀ ਪਹਿਲੀ ਗੱਲ ਆਪਣੇ ਹੁਣ ਦੇਖ ਲਓ ਕਿੰਨੇ ਲੈਸਨਸ ਆਪਣੇ ਕੋਲ ਤਿੰਨ ਚਾਰ ਮਹੀਨਿਆਂ ਦੇ ਵਿੱਚ ਆ ਗਏ
ਨੇ
ਇੱਕ ਤਾਂ ਜੇ ਤੁਹਾਨੂੰ ਪੈਸੇ ਵੰਡਣ ਦਾ ਕੋਈ ਵਾਅਦਾ ਕਰੇ ਇਲੈਕਸ਼ਨ ਦੇ ਪਹਿਲਾਂ ਉਹਨਾਂ ਕੋਲ ਪਹਿਲਾਂ ਦੇ ਦਿਓ ਚੈੱਕ ਤੇ ਜੇ ਪਹਿਲਾਂ ਉਹ ਚੈੱਕ ਦੇ ਹੀ ਦੇਵੇ ਤਾਂ ਫਿਰ ਉਹ ਕੈਸ਼ ਵੀ ਕਰਾ ਲਓ ਬਾਊਂਸ ਵੀ ਹੋ ਸਕਦਾ ਟੈਕਨੀਕਲ ਗਲਿਚ ਆ ਸਕਦੀ ਕੋਈ ਤੇ ਉਸ ਤੋਂ ਬਾਅਦ ਜਿਹੜੇ ਕੋਈ ਇਸ ਤਰ੍ਹਾਂ ਦੀਆਂ ਜਿਹੜੇ ਨੈਸ਼ਨਲਿਜ਼ਮ ਦੀਆਂ ਗੱਲਾਂ ਇਹ ਜ਼ਰੂਰੀ ਗੱਲਾਂ ਨੇ ਨੈਸ਼ਨਲਿਜ਼ਮ ਮੁਲਕ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ
ਕਰੈਕਟ
ਡੋਨਟ ਟੇਕ ਮੀ ਰੋਂਗ ਕਿ ਮੈਂ ਨਹੀਂ ਕਹਿ ਰਿਹਾ ਮੈਂ ਕਹਿੰਦਾ ਕੈਨੇਡੀਅਨ ਕਾਮਨ ਕੈਨੇਡੀਅਨ ਫਾਈਬਰ ਹੋਣਾ ਬੜਾ ਜ਼ਰੂਰੀ ਹੈ
ਬਹੁਤ ਜ਼ਰੂਰੀ
ਹੈ ਸੋ ਨੀਡਸ ਟੂ ਬੀ ਸਮਥਿੰਗ ਵਿਚ ਬਾਈਂਡਸ ਦਾ ਕੰਟਰੀ ਟੁਗੇਦਰ
ਉਹਦੀ ਘਾਟ ਕਰਕੇ ਪਿਛਲੇ ਸਾਲਾਂ ਦੇ ਵਿੱਚ ਕਈ ਸਮੱਸਿਆਵਾਂ ਉਪਜੀਆਂ ਨੇ ਹੋਈਆਂ ਨੇ
ਤੇ ਸੋ 10 ਸੂਬਿਆਂ ਤੇ 3 ਟੈਰੀਟਰੀਜ਼ ਨੂੰ ਆਪਸ ਦੇ ਵਿੱਚ ਜੋੜਦਾ ਕੀ ਹੈ ਉਹ ਇੱਕ ਕਾਮਨ ਫਾਈਬਰ ਥੋੜਾ ਜਿਹਾ ਕਮਜ਼ੋਰ ਹੋ ਗਿਆ ਸੀ ਤੇ ਉਹ ਉਹਦੇ ਕਰਕੇ ਹੀ ਦਿੱਕਤਾਂ ਸਾਨੂੰ ਪਿੱਛੇ ਜੇ ਆਈਆਂ ਨੇ ਵੀ ਸਟਾਰਟਡ ਟਾਕਿੰਗ ਅਬਾਊਟ ਅ ਪੋਸਟ ਨੈਸ਼ਨਲ ਸਟੇਟ ਸਾਡੇ ਸਰਕਾਰ ਵੱਲੋਂ ਇੱਕ ਗੱਲ ਕਹੀ ਜਾਣ ਲੱਗ ਪਈ ਸੀ ਇਹ ਗੱਲ
ਜਸਟਿਨ ਟਰੂਡੋ ਨੇ ਕਹੀ ਸੀ
ਸੋ ਉਹ ਪਰ ਨੈਸ਼ਨਲਿਜ਼ਮ ਬੜਾ ਜ਼ਰੂਰੀ ਹੈ ਪਰ ਅੱਤ ਕਿਸੇ ਵੀ ਚੀਜ਼ ਦੀ ਮਾੜੀ ਹੁੰਦੀ ਹੈ ਹਵਾ ਚਲਾਓ ਨੇਰੀ ਨਾ ਲਿਆਓ
ਬਿਲਕੁਲ ਸਹੀ ਗੱਲ ਹੈ ਸੋ ਵੇਖਦੇ ਆ ਵਾਸੂ ਜੀ ਕੀ ਬਣਦਾ ਕੱਲ ਬੈਂਕ ਆਫ ਕੈਨੇਡਾ ਵਾਲੇ ਇੰਟਰਸਟ ਰੇਟ ਬਾਰੇ ਕੀ ਕਹਿੰਦੇ ਨੇ ਮੇਰੇ ਨਾ ਇੱਕ ਗੱਲ ਹੋਰ ਦਿਮਾਗ 'ਚ ਆਈ ਸੀ ਕਿਉਂਕਿ ਆਪਾਂ ਡਿਊਰਿੰਗ ਦਾ ਸੈਗਮੈਂਟ ਉਹਦਾ ਜ਼ਿਕਰ ਕੀਤਾ ਸੋ ਇੱਕ ਡਾਟ ਉਹ ਵੀ ਕਨੈਕਟ ਕਰ ਲਈਏ ਜਿਹੜੀ ਚਾਈਨੀਜ਼ ਈਵੀਜ਼ ਵਾਸਤੇ ਮਾਰਕੀਟ ਖੋਲ੍ਹਣ ਦੀ ਗੱਲ ਆ ਕੈਨੇਡਾ ਦੀ ਸਰਕਾਰ ਨੇ ਖਾਸ ਤੌਰ 'ਤੇ ਓਨਟੈਰੀਓ ਦੀ ਸਰਕਾਰ ਅਤੇ ਫੈਡਰਲ ਸਰਕਾਰ ਨੇ 56-57 ਬਿਲੀਅਨ ਡਾਲਰ ਉਹ ਬੈਟਰੀ ਪਲਾਂਟਸ ਲਗਾਉਣ ਦੇ ਵਾਸਤੇ ਪਿਛਲੇ ਸਾਲਾਂ ਦੇ ਵਿੱਚ ਦਿੱਤੇ ਨੇ ਤੁਸੀਂ ਚਾਈਨੀਜ਼ ਈਵੀਜ਼ ਵਾਸਤੇ ਖੋਲ੍ਹੋ ਮਾਰਕੀਟ ਤੇ ਉਹ ਜਿਹੜੀ ਤੁਹਾਡੀ ਸਾਰੀ ਇਨਵੈਸਟਮੈਂਟ ਉਹ ਮਿੱਟੀ ਹੋ ਜਾਣੀ ਆ ਕਿਉਂਕਿ ਉਹਦੀ ਸਪਲਾਈ ਚੇਨ ਦਾ ਕੋਈ ਫਿਰ ਵੈਲਿਊ ਹੀ ਨਹੀਂ ਰਹਿਣੀ ਪਰ ਦੂਜਾ ਪਾਸਾ ਇਹ ਵੀ ਆ ਕਿ ਉਸੇ ਸਪਲਾਈ ਚੇਨ ਵਾਸਤੇ ਡੋਨਲਡ ਟਰੰਪ ਹੁਣ ਆਲਰੇਡੀ ਬਹੁਤ ਵੱਡੇ ਖਤਰੇ ਪੈਦਾ ਕਰਦੇ ਪਏ ਨੇ ਸੋ ਕੀ ਜਿਹੜੀ ਉਹ 55 ਬਿਲੀਅਨ ਡਾਲਰ ਜਿਹੜੇ ਦਿੱਤੇ ਗਏ ਸੀ ਵੱਡੇ ਬੈਟਰੀ ਪਲਾਂਟ ਈਸਟਰਨ ਕੈਨੇਡਾ ਦੇ ਵਿੱਚ ਸਥਾਪਿਤ ਕਰਨ ਲਈ ਉਹ ਵੀ ਪੈਸਾ ਵਾਸੂ ਜੀ ਲੱਗਦਾ ਵੀ ਕਿਤੇ ਇੱਦਾਂ ਹੀ ਚਲਾ ਗਿਆ ਉਹ
ਵਿਜੇ ਜੀ ਦੇਖੋ ਪੈਸੇ ਦੀ ਤਾਂ ਮੈਨੂੰ ਲੱਗਦਾ ਕੋਈ ਪੋਲੀਟੀਸ਼ੀਅਨਸ ਬਹੁਤੀ ਪਰਵਾਹ ਅੱਜ ਕੱਲ੍ਹ ਨਹੀਂ ਕਰਦੇ ਪੈਸੇ ਦਾ ਤਾਂ ਕਿਸੇ ਨਾ ਕਿਸੇ ਤਰੀਕੇ ਕੋਈ ਐਡਜਸਟਮੈਂਟ ਜੀ ਹੋ ਜਾਏਗੀ ਕੋਈ ਸਿਸਟਮ ਬਣਾਇਆ ਜਾ ਸਕਦਾ ਭਾਵੇਂ ਕਿਉਂਕਿ ਅਜੇ ਤੱਕ ਜਿਹੜੇ ਉਹ ਜਿਹੜੀਆਂ ਉਹਦੇ ਵਿੱਚੋਂ ਜਿਹੜਾ 56-57 ਬਿਲੀਅਨ ਆ ਉਹਦੇ ਵਿੱਚੋਂ ਬਹੁਤ ਸਾਰੇ ਪੈਸੇ ਅਜਿਹੇ ਨੇ ਕਿ ਪ੍ਰੋਡਕਸ਼ਨ ਬੇਸ ਨੇ ਇਨਸੈਂਟਿਵਸ ਨੇ ਟੈਕਸ ਕ੍ਰੈਡਿਟਸ ਨੇ ਉਹ ਤਾਂ ਜਦੋਂ ਪ੍ਰੋਡਕਸ਼ਨ ਸ਼ੁਰੂ ਹੋਏਗੀ ਉਦੋਂ ਉਹਨਾਂ ਨੂੰ ਇਨਸੈਂਟਿਵਸ ਮਿਲਣਗੇ ਸਬਸਿਡੀਜ਼ ਵਗੈਰਾ ਨੇ ਉਹ ਕਿਸੇ ਨਾ ਕਿਸੇ ਤਰੀਕੇ ਜੁਗਾੜ ਹੋ ਜਾਣਾ ਪਰ ਚਾਈਨੀਜ਼ ਈਵੀਜ਼ ਵਾਸਤੇ ਜੇ ਰਾਹ ਖੋਲਦੇ ਨੇ ਤੇ ਉਹਦੇ ਨਾਲ ਜਿਹੜੀਆਂ ਸਾਡੀਆਂ ਕੈਨੇਡੀਅਨ ਆਟੋਮੋਬਾਈਲ ਸੈਕਟਰ ਦੀਆਂ ਜੌਬਸ ਨੇ ਉਹ ਖਤਰੇ ਵਿੱਚ ਪੈਣਗੀਆਂ ਤੇ ਜੌਬਸ ਦੇ ਨਾਲ ਜੁੜੀਆਂ ਹੁੰਦੀਆਂ ਨੇ ਵੋਟਾਂ ਤੇ ਜੌਬਸ ਦੇ ਨਾਲ ਜੁੜੀਆਂ ਹੁੰਦੀਆਂ ਯੂਨੀਅਨਸ ਸੋ ਉਹ ਇੱਕ ਵੱਡਾ ਅੜਿੱਕਾ ਹੈ
ਤੇ ਦੂਜੇ ਪਾਸੇ
ਉਹ ਕਹਿ ਲਓ ਅੜਿੱਕਾ ਜਾਂ ਫਿਰ ਨੈਗੇਟਿਵ ਵਰਡ ਹੋ ਜਾਂਦਾ ਇਹ ਕਹਿ ਲਓ ਸੇਫ ਗਾਰਡ ਹੈ ਜੋ ਜੌਬਸ ਨੂੰ ਪ੍ਰੋਟੈਕਟ ਕਰਨਾ ਜਿਹੜਾ ਉਹ ਬੜਾ ਜ਼ਰੂਰੀ ਹੈ ਪੋਲੀਟੀਸ਼ੀਅਨਸ ਇਸ ਕਰਕੇ ਝਿਜਕਣਗੇ
ਐਂਡ ਦੂਜਾ ਪਾਸਾ ਇਹ ਹੈ ਜੇ ਅਜਿਹਾ ਕੀਤਾ ਜਾਂਦਾ ਤਾਂ ਡੋਨਲਡ ਟਰੰਪ ਨੂੰ ਉਹ ਹੋਰ ਜ਼ਿਆਦਾ ਭੜਕਾਉਣ ਵਾਲੀ ਗੱਲ ਹੋਣੀ ਆ ਇਟ ਇਜ਼ ਗੋਇੰਗ ਟੂ ਪੋਕ ਹਿਮ ਈਵਨ ਫਰਦਰ ਸੋ ਵੇਖਦੇ ਹਾਂ ਵਾਸੂ ਜੀ ਕੀ ਚੱਲਦਾ ਪਰ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ ਵਿਜੇ ਜੀ
ਬਾਏ ਦਾ ਵੇ ਅੱਜ ਦਾ ਦਿਨ ਸੀ 5 ਸਾਲ ਪਹਿਲਾਂ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕੋਵਿਡ-19 ਨੂੰ ਪੈਂਡੇਮਿਕ ਐਲਾਨ ਦਿੱਤਾ ਸੀ
ਇਹ ਵੀ ਯਾਦ ਰੱਖਣਾ ਜ਼ਰੂਰੀ ਹੈ
ਬਹੁਤ ਬਦਲੀ ਸੀ ਦੁਨੀਆ ਉਸ ਤੋਂ ਬਾਅਦ ਵਾਸੂ ਜੀ ਤੁਹਾਨੂੰ ਕੀ ਲੱਗਦਾ
ਯਾ ਸੋ ਵਿਜੇ ਜੀ ਮੈਨੂੰ ਇਹ ਲੱਗਦਾ ਕਿ ਇਹਦੇ ਚੋਂ ਸਾਡਾ ਟੇਕ ਅਵੇ ਇਹ ਹੈ ਕਿ ਜਿਵੇਂ ਤੁਸੀਂ ਇਹ ਗੱਲ ਯਾਦ ਕਰਾਈ ਹੈ ਨਾ ਤੇ ਇੱਕਦਮ ਮੈਨੂੰ ਬਹੁਤ ਸਟ੍ਰਾਈਕ ਕੀਤੀ ਇਹ ਗੱਲ ਤੇ ਫਿਰ ਉਹਦੇ ਚੋਂ ਮੈਨੂੰ ਗੱਲ ਧਿਆਨ ਆਉਂਦੀ ਹੈ ਵੀ ਜਦੋਂ ਅਸੀਂ ਕਿਸੇ ਸੰਸਕਾਰ ਤੇ ਜਾਂਦੇ ਹਾਂ ਕਿਸੇ ਦੇ ਭੋਗ ਤੇ ਜਾਂਦੇ ਹਾਂ ਉੱਥੇ ਜਾ ਕੇ ਅਸੀਂ ਹਮੇਸ਼ਾ ਕਹਿੰਦੇ ਹਾਂ ਯਾਰ ਵੀ ਜ਼ਿੰਦਗੀ ਕਿੰਨੀ ਨਾ ਲਾਈਫ ਇਜ਼ ਸੋ ਫਲੀਟਿੰਗ ਸਾਨੂੰ ਇੱਕਦਮ ਜਦੋਂ ਅਸੀਂ ਡੈਥ ਬਾਰੇ ਗੱਲ ਕਰਦੇ ਹਾਂ
ਜਦੋਂ ਹਕੀਕਤ ਦਾ ਸਾਹਮਣਾ
ਹਕੀਕਤ ਨਾਲ ਸਾਨੂੰ ਲੱਗਦਾ ਕਿ ਯਾਰ ਅਸੀਂ ਆਹ ਕਿਹੜੀਆਂ ਛੋਟੀ ਛੋਟੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਇੰਨੇ ਪਰੇਸ਼ਾਨ ਰਹਿੰਦੇ ਹਾਂ ਵੀ ਇਹ ਤਾਂ ਲਾਈਫ ਤੇ ਡੈਥ ਪਤਾ ਨਹੀਂ ਅੱਜ ਹੈ ਕੱਲ੍ਹ ਨਹੀਂ ਹੈ ਕੀ ਹੋਣਾ ਉਸ ਉੱਥੇ ਅਸੀਂ ਬੜੇ ਇੱਕਦਮ ਜਾ ਕੇ ਕਹਿ ਲਓ ਕਿ ਬੜੇ ਅਵੇਅਰ ਹੋ ਜਾਂਦੇ ਇਸ ਹਕੀਕਤ ਪਰ ਜਿੱਦਾਂ ਹੀ ਅਸੀਂ ਉੱਥੋਂ ਬਾਹਰ ਨਿਕਲਦੇ ਹਾਂ ਤੇ ਘੰਟੇ ਦੋ ਘੰਟੇ ਦੇ ਅੰਦਰ ਸਾਨੂੰ ਫੋਨ ਆ ਜਾਂਦਾ ਕਿ ਜੀ ਆਹ ਫਲਾਨੀ ਆ ਟ੍ਰਾਂਜੈਕਸ਼ਨ ਜਿਹੜੀ ਆ ਇੱਦਾਂ ਹੋ ਗਈ ਬੈਂਕ ਦੀ ਕੋਈ ਆ ਜਾਂਦੀ ਅਪਡੇਟ ਤੇ ਉਧਰੋਂ ਕੋਈ ਖਬਰ ਆ ਜਾਂਦੀ ਡੋਨਲਡ ਟਰੰਪ ਨੇ ਟੈਰਿਫ ਲਾ ਦਿੱਤੀ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਨਹੀਂ ਘਟਾ ਦਿੱਤਾ ਅਸੀਂ ਇਹਨਾਂ ਦੇ ਵਿੱਚ ਉਲਝ ਜਾਂਦੇ ਹਾਂ ਤੇ ਮੈਨੂੰ ਲੱਗਦਾ ਕਿ ਜਿਹੜੀ ਉਹ ਜਿਹੜੀ ਇੱਕ ਸਾਡੀ ਬੇਸਿਕ ਹਕੀਕਤ ਹੈ
ਨਿਗਾਹ ਜ਼ਿੰਦਗੀ ਦੀਆਂ ਕਈ ਚੀਜ਼ਾਂ ਪ੍ਰਤੀ ਬਹੁਤ ਬਦਲ ਦੇਣਾ ਕਈ ਵਾਰ ਅਸੀਂ ਕਿਸੇ ਇੱਕ ਮੂਮੈਂਟ ਦੇ ਵਿੱਚ ਕਿਸੇ ਇੱਕ ਬਹਿਸ ਦੇ ਵਿੱਚ ਕਿਸੇ ਗੱਲ ਚ ਇੰਨੇ ਅਨਟੈਂਗਲ ਹੋ ਜਾਂਦੇ ਕਿ ਇਨ ਦ ਲਾਰਜਰ ਸਕੀਮ ਆਫ ਥਿੰਗਸ ਇਟ ਡਸ ਨਾਟ ਮੈਟਰ ਐਟ ਆਲ
ਤੇ ਕਈ ਵਾਰੀ ਜਿਵੇਂ ਤੁਸੀਂ ਆਹ ਗੱਲ ਕੀਤੀ ਆ ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਜਦੋਂ ਆਪਾਂ ਮੈਥ ਦਾ ਕੋਈ ਹੋਮਵਰਕ ਨਹੀਂ ਸੀ ਕੀਤਾ ਹੁੰਦਾ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ ਕਿ ਸਵੇਰੇ ਯਾਰ ਜਾ ਕੇ ਟੀਚਰ ਨੇ ਕਲਾਸ ਤੋਂ ਬਾਹਰ ਕੱਢ ਦੇਣਾ ਜਾਂ ਉਹਨਾਂ ਨੇ ਕੋਈ ਪਨਿਸ਼ਮੈਂਟ ਦੇਣੀ ਹੈ ਤੇ ਬਾਅਦ ਚੋਂ ਫਿਰ ਅੱਛਾ ਕਈ ਵਾਰੀ ਇੱਦਾਂ ਲੱਗਦਾ ਸੀ ਕਿ ਯਾਰ ਵੀ ਛੋਟੀ ਜਿਹੀ ਗੱਲ ਵੀ ਜਿਵੇਂ ਕੋਈ ਕੋਈ ਕ੍ਰਿਕਟ ਦਾ ਕੋਈ ਸਮਾਨ ਚਾਹੀਦਾ ਵੀ ਉਹ ਮਿਲ ਨਹੀਂ ਰਿਹਾ ਲੱਗਦਾ ਸੀ ਜੇ ਇੱਕ ਬੈਟ ਨਵਾਂ ਮਿਲ ਜਾਵੇ
ਜਾਣੀ
ਵੈਨ ਵੀ ਲੁੱਕ ਬੈਕ ਲੱਗਦਾ ਬੜੀਆਂ ਛੋਟੀ ਛੋਟੀਆਂ ਚੀਜ਼ਾਂ ਸਾਨੂੰ ਤੇ ਇੱਕ ਤਾਂ ਇਹ ਜਿਹੜੀ ਚੀਜ਼ ਆ ਬੜੀ ਜ਼ਰੂਰੀ ਹੈ, ਦੂਜਾ ਕਿ ਜਿਹੜਾ ਜਦੋਂ ਬੰਦਾ ਬਿਮਾਰ ਹੁੰਦਾ ਤੁਹਾਡਾ ਗਲਾ ਹੀ ਖਰਾਬ ਹੋ ਜਾਏ, ਤੁਹਾਡੀ ਚੀਜ਼ ਹੀ ਦੁੱਖਣ ਲੱਗ ਜਾਏ, ਉਹਦੇ 'ਚ ਕੋਈ ਦਰਦ ਹੋਣ ਲੱਗ ਜਾਏ, ਬੰਦਾ ਪਰੇਸ਼ਾਨ ਹੋ ਕਹਿੰਦਾ ਰੱਬਾ ਬਸ ਆਹ ਠੀਕ ਕਰ ਦੇ, ਜਿੱਦਾਂ ਕਹੇਗਾ ਉੱਦਾਂ ਕਰੂੰਗਾ, ਜਿੱਦਾਂ ਹੀ ਉਹ ਠੀਕ ਹੋਈ ਰੱਬ ਨੂੰ ਭੁੱਲ ਜਾਈਦਾ ਸੀ। ਉਹ ਰੱਬ ਨੂੰ ਯਾਦ ਰੱਖਣਾ, ਜ਼ਿੰਦਗੀ ਮੌਤ ਨੂੰ ਯਾਦ ਰੱਖਣਾ, ਜਿਹੜੀ ਸਾਡੀ ਜ਼ਮੀਨੀ ਹਕੀਕਤ ਉਹਨੂੰ ਯਾਦ ਰੱਖਣਾ, ਸਾਡੇ ਇੱਥੇ 2 ਡੰਪ ਟਰੱਕ ਵੀ ਮੈਨੂਫੈਕਚਰ ਨਹੀਂ ਹੁੰਦੇ,
ਇਸ
ਜ਼ਮੀਨੀ ਹਕੀਕਤ ਨੂੰ ਯਾਦ ਰੱਖਣਾ
ਕਰੈਕਟ,
ਇਹ ਬਹੁਤ ਜ਼ਰੂਰੀ ਹੈ।
ਤੇ ਗੱਲਾਂ ਹੋ ਰਹੀਆਂ ਵੀ ਕੈਨੇਡੀਅਨ ਸ਼ਰਾਬ ਪੀ ਲਓ, ਇਹ ਤੁਹਾਡੀ ਦੇਸ਼ ਭਗਤੀ ਹੈ, ਕੰਟੈਕਸਟ ਦੇਖੋ ਸਾਰੀ ਗੱਲਾਂ ਕਿੱਥੇ ਜਾ ਰਹੀਆਂ। ਵਸਰੀ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ,
ਬਹੁਤ ਬਹੁਤ ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਕਨੈਕਟ ਐਫਐਮ ਤੇ ਸਵੇਰ ਵਾਲਾ ਸ਼ੋਅ, ਸਾਡੀਆਂ ਟੈਲੀਫੋਨ ਲਾਈਨਸ ਖੁੱਲੀਆਂ ਨੇ, ਐਂਡ ਲਾਈਕ ਆਈ ਮੈਂਸ਼ਨਡ ਕਿ ਅੱਜ ਤੋਂ ਐਗਜੈਕਟਲੀ 5 ਸਾਲ ਪਹਿਲਾਂ ਉਹ ਸਮਾਂ ਸੀ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ 11 ਮਾਰਚ 2020 ਨੂੰ ਐਲਾਨ ਕੀਤਾ ਗਿਆ ਸੀ ਕਿ ਕੋਵਿਡ-19 ਉਸਨੂੰ ਪੈਂਡੈਮਿਕ ਐਲਾਨਿਆ ਗਿਆ ਸੀ ਕਿ ਦੁਨੀਆ ਭਰ ਦੇ ਵਿੱਚ ਹਰ ਥਾਂ 'ਤੇ ਬੜੀ ਤੇਜ਼ੀ ਨਾਲ ਹਿਊਮਨ ਟੂ ਹਿਊਮਨ ਇਹਦੀ ਟਰਾਂਸਮਿਸ਼ਨ ਹੋ ਰਹੀ ਸੀ। ਉਸ ਤੋਂ ਬਾਅਦ ਕਿਸ ਭਾਅ ਬੀਤੀ ਤੁਸੀਂ ਸਾਰੇ ਜਾਣਦੇ ਹੋ, ਜਿਸ ਤਰ੍ਹਾਂ ਦੇ ਲੋਕਡਾਊਨਸ ਲੱਗੇ, ਜ਼ਿੰਦਗੀ ਕਿੰਨੀ ਜ਼ਿਆਦਾ ਬਦਲ ਗਈ ਸੀ। ਸੋ ਸਵਾਲ ਇਹ ਹੈ, 5 ਸਾਲ ਪਹਿਲਾਂ ਜਦੋਂ ਕੋਵਿਡ-19 ਪੈਂਡੈਮਿਕ ਐਲਾਨਿਆ ਗਿਆ ਸੀ, ਤੁਸੀਂ ਕਿੱਥੇ ਸੀ ਅਤੇ ਉਦੋਂ ਕੀ ਕੋਈ ਅਜਿਹੀਆਂ ਚੀਜ਼ਾਂ ਸੀ ਜਿਹੜੀਆਂ ਤੁਸੀਂ ਉਸ ਵੇਲੇ ਆਪਣੀ ਆਦਤ ਦਾ ਹਿੱਸਾ, ਉਦੋਂ ਆਪਣਾ ਲਾਈਫ ਸਟਾਈਲ ਹਰ ਕਿਸੇ ਨੂੰ ਕਾਫ਼ੀ ਜ਼ਿਆਦਾ ਚੇਂਜ ਕਰਨਾ ਪਿਆ ਸੀ, ਉਦੋਂ ਦੀਆਂ ਕਿਹੜੀਆਂ ਤਬਦੀਲੀਆਂ ਨੇ ਜਿਹੜੀਆਂ ਤੁਸੀਂ ਹੁਣ ਤੱਕ ਲਾਗੂ ਕਰਕੇ ਰੱਖੀਆਂ ਹੋਈਆਂ ਨੇ, ਜਾਂ ਤੁਹਾਨੂੰ ਲੱਗਦਾ ਕਿ ਅਸੀਂ ਉਹ ਸਭ ਕੁਝ ਭੁੱਲ ਭੁਲਾ ਗਏ ਹਾਂ। 604-561-0915 ਸਾਡਾ ਔਨੀਅਰ ਨੰਬਰ ਆ, 604-561-0915। ਇੱਕ ਛੋਟੀ ਜਿਹੀ ਬ੍ਰੇਕ ਲੈ ਲੈਣ ਦਿਓ, ਉਸ ਤੋਂ ਬਾਅਦ ਤੁਹਾਡੀਆਂ ਟੈਲੀਫੋਨ ਕਾਲਸ।
ਸੁੱਖ ਧਾਲੀਵਾਲ ਸਰੀ ਨਿਊਟਨ ਤੋਂ ਤੁਹਾਡੇ ਮੈਂਬਰ ਆਫ ਪਾਰਲੀਮੈਂਟ ਹਨ। ਹਰ ਸਾਲ ਕੈਨੇਡਾ ਚਾਈਲਡ ਬੈਨੀਫਿਟ 15,000 ਪਰਿਵਾਰਾਂ ਤੋਂ ਵੱਧ ਦੀ ਮਦਦ ਕਰਦਾ ਹੈ।
ਇਹਨਾਂ ਦੀ ਸਰਕਾਰ ਨੇ ਹਜ਼ਾਰਾਂ ਬੱਚਿਆਂ ਦੇ ਚਾਈਲਡ ਕੇਅਰ ਖਰਚੇ ਘੱਟ ਕੀਤੇ। 8,000 ਬਜ਼ੁਰਗਾਂ ਅਤੇ ਬੱਚਿਆਂ ਕੋਲ ਹੁਣ ਬਿਹਤਰ ਡੈਂਟਲ ਕੇਅਰ ਹੈ, ਜਿਸ ਨਾਲ ਸਰੀ ਨਿਊਟਨ ਦੇ ਵਸਨੀਕ ਸਾਲਾਨਾ $1,000 ਦੀ ਬਚਤ ਕਰਦੇ ਹਨ।
ਸੁੱਖ ਧਾਲੀਵਾਲ ਚਾਹੁੰਦੇ ਹਨ ਕਿ ਹਰ ਪਰਿਵਾਰ ਮਜ਼ਬੂਤ, ਸੁਰੱਖਿਅਤ ਅਤੇ ਕਾਮਯਾਬ ਹੋਵੇ। ਓਟਵਾ ਵਿੱਚ ਇਹ ਤੁਹਾਡੀ ਆਵਾਜ਼ ਹਨ ਅਤੇ ਤੁਹਾਡੇ ਲਈ ਸਦਾ ਖੜੇ ਰਹਿਣਗੇ।
ਜਾਣਕਾਰੀ ਲਈ ਕਾਲ 604-598-2200, 604-598-2200।
ਆ ਲੋ ਜੀ, ਗੱਡੀ ਲੋ ਰਾਈਡਰ ਬਣਾਤੀ।
ਭਾਜੀ, ਇਹ ਥੋੜੀ ਹੋਰ ਲੋ ਹੋ ਸਕਦੀ ਹੈ?
ਹਾਂ ਹਾਂ, ਆ ਲੋ ਜੀ,
ਥੋੜੀ ਹੋਰ ਲੋ।
ਓ ਹੋਰ ਕਿੰਨੀ ਕੁ ਲੋ?
ਫਾਰਮ ਐਂਡ ਸਪਾਈਸ ਤੇ ਵੀਕਲੀ ਸਪੈਸ਼ਲ ਜਿੰਨੀ ਲੋ। ਆ ਸੁਣੋ,
ਸਵੇਰਾ ਪਨੀਰ 341 ਗ੍ਰਾਮਸ 449, ਕਿਚੂੜਾ ਕੈਨੋਲਾ ਆਇਲ 3 ਲੀਟਰਸ 899।
ਓ ਮਕੈਨਿਕ ਸਾਹਿਬ, ਉਹ ਤੁਸੀਂ ਕਿੱਥੇ ਚੱਲੇ?
ਮੈਂ ਚੱਲਿਆ ਫਾਰਮ ਐਂਡ ਸਪਾਈਸ ਗਰੋਸਰੀ ਲੈਣ। ਆਪਦੀ ਗੱਡੀ ਆਪੇ ਹੀ ਲੋ ਕਰ ਲਈ ਹੁਣ।
ਹੁਣ ਫਾਰਮ ਐਂਡ ਸਪਾਈਸ ਤੇ ਹਰ ਵੀਰਵਾਰ ਸਿਲੈਕਟਡ ਪ੍ਰੋਡਕਟਸ ਤੇ ਸੀਨੀਅਰਸ ਨੂੰ ਮਿਲੇਗਾ ਐਡੀਸ਼ਨਲ ਡਿਸਕਾਊਂਟ।
ਫਾਰਮ ਐਂਡ ਸਪਾਈਸ, ਸਬਸੇ ਫ੍ਰੈਸ਼ ਹਮੇਸ਼ਾ।
CWC Immigration IRB ਦੇ ਅਪਰੂਵਡ ਕੰਸਲਟੈਂਟ ਨੇ। ਅਸੀਂ ਹਰ ਤਰ੍ਹਾਂ ਦੀ ਅਪੀਲ ਕਰਦੇ ਹਾਂ, ਜਿਵੇਂ ਕਿ ਸਪੌਂਸਰਸ਼ਿਪ ਅਪੀਲ ਔਰ ਰਿਫਿਊਜੀ ਦੇ ਅਪੀਲ। ਜੇ ਤੁਹਾਡਾ ਕੇਸ ਰਿਫਿਊਜ਼ ਹੁੰਦਾ, ਘਬਰਾਉਣ ਦੀ ਬਜਾਏ CWC ਨੂੰ ਕਾਲ ਕਰੋ 604-598-5555। ਜੇ ਸਲਾਹ ਮਸ਼ਵਰਾ ਫ੍ਰੀ ਹੈ ਤਾਂ ਕਾਲ ਕਰਨ 'ਚ ਹਰਜ ਵੀ ਕੀ ਹੈ।
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਵੱਲੋਂ ਯੂਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਲਈ 25 ਮਾਰਚ ਤੋਂ 28 ਮਾਰਚ ਤੱਕ ਸਿੱਖੀ ਯੂਥ ਕੈਂਪ ਲਗਾਇਆ ਜਾ ਰਿਹਾ ਹੈ। 6 ਸਾਲ ਤੋਂ 25 ਸਾਲ ਦੀ ਉਮਰ ਵਾਲੇ ਇਸ ਵਿੱਚ ਹਿੱਸਾ ਲੈ ਸਕਦੇ ਨੇ। ਨਾਲ ਹੀ ਮੇਨ ਹਾਲ ਵਿੱਚ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਕਥਾ ਕੀਰਤਨ ਅਤੇ ਸਿਮਰਨ ਵੀ ਹੋਇਆ ਕਰੇਗਾ। 28, 29 ਤੇ 30 ਮਾਰਚ ਨੂੰ ਭਾਈ ਅਜੀਤ ਸਿੰਘ ਜੀ UK ਵਾਲੇ ਦੀਵਾਨ ਸਜਾਉਣਗੇ। ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ mysimran.com ਤੇ ਜਾਓ, ਇਹ ਵੈਬਸਾਈਟ ਆ mysimran.com, ਜਾਂ ਕਾਲ ਕਰ ਸਕਦੇ ਹੋ 7788583465 ਤੇ 7780858-5434-5464-5465। ਗੱਲ ਅਸੀਂ ਕਰ ਰਹੇ ਹਾਂ ਕਿ ਅੱਜ ਤੋਂ ਐਗਜੈਕਟਲੀ 5 ਸਾਲ ਪਹਿਲਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਕੋਵਿਡ-19 ਨੂੰ ਇੱਕ ਪੈਂਡੈਮਿਕ ਵਜੋਂ ਐਲਾਨਿਆ ਗਿਆ ਸੀ। ਉਸ ਤੋਂ ਬਾਅਦ ਜਿਹੜੀਆਂ ਤਬਦੀਲੀਆਂ ਆਈਆਂ, ਤੁਸੀਂ ਉਹ ਤੋਂ ਵਾਕਫ ਹੋ। ਸਵਾਲ ਇਹ ਹੈ ਕਿ ਜਦੋਂ ਪੈਂਡੈਮਿਕ ਐਲਾਨਿਆ ਗਿਆ, ਤੁਸੀਂ ਉਦੋਂ ਕਿੱਥੇ ਸੀਗੇ ਅਤੇ ਉਸ ਸਮੇਂ ਦੀਆਂ ਕਿਹੜੀਆਂ ਅਜਿਹੀਆਂ ਕੁਝ ਆਦਤਾਂ ਨੇ ਪੈਂਡੈਮਿਕ ਦੌਰਾਨ ਦੀਆਂ ਜਿਹੜੀਆਂ ਤੁਸੀਂ ਹੁਣ ਤੱਕ ਕੰਟੀਨਿਊ ਕਰ ਰਹੇ ਹੋ? ਹਰਜ ਸੰਧੂ ਜੀ ਸਾਡੇ ਪਹਿਲੇ ਕਾਲਰ ਨੇ। ਸੰਧੂ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਤੇ ਮੈਂ ਫਰਵਰੀ 2019 ਚ ਕੈਨੇਡਾ ਆਇਆ ਸੀ ਤੇ ਮੈਂ ਫਸਟ ਟਾਈਮ ਇੰਡੀਆ ਗਿਆ ਸੀਗਾ ਜਨਵਰੀ 2020 ਚ। US ਦਾ ਮੈਨੂੰ ਵੀਜ਼ਾ ਮਿਲਿਆ ਤੇ ਮੈਂ ਇੰਡੀਆ ਚਲਾ ਗਿਆ ਤੇ ਮੈਂ ਜਸਟ 8 ਮਾਰਚ ਨੂੰ ਇੰਡੀਆ ਤੋਂ ਵਾਪਸ ਆਇਆ ਸੀ। ਉਸ ਤੋਂ ਬਾਅਦ ਜਿੱਦਾਂ ਹੀ ਮੈਂ ਲੈਂਡ ਕੀਤਾ, ਉਸ ਤੋਂ ਬਾਅਦ ਪਤਾ ਲੱਗਾ ਕਿ ਉਹਨੇ ਸਿਰਫ ਸਿਟੀਜ਼ਨ ਅਲਾਓ ਕਰਤੇ, ਕਿਉਂਕਿ ਉਹਨਾਂ ਨੇ ਉਸ ਟਾਈਮ ਮਿਲਿਆ ਪਰਮਾਨੈਂਟ ਸਿਟੀਜ਼ਨ, ਪਰਮਾਨੈਂਟ ਰੈਜੀਡੈਂਟ ਵੀ ਅਲਾਓ ਨਹੀਂ ਕੀਤੇ ਸੀਗੇ ਵੀ ਵਾਪਸ ਆਉਣ ਲਈ, ਕਿਉਂਕਿ ਫਲਾਈਟ ਵਗੈਰਾ ਸਾਰੀਆਂ ਬੰਦ ਕਰਤੀਆਂ ਸੀ। ਤੇ ਆਦਤ ਜਿਹੜੀ ਆ ਉਹ ਇਹ ਪਈ ਆ ਕਿ ਜਦੋਂ ਆਪਾਂ ਵਾਸ਼ਰੂਮ ਯੂਜ਼ ਕਰਦੇ ਹਾਂ ਤੇ ਜਦੋਂ ਬਾਹਰ ਨਿਕਲਦੇ ਨਾ ਆਪਾਂ ਕੁੰਡੇ ਨੂੰ ਫੜ ਕੇ ਖਿੱਚਦੇ ਹਾਂ, ਤਾਂ ਉਸ ਜਦੋਂ ਕੋਵਿਡ ਆਇਆ ਨਾ ਉਸ ਤੋਂ ਬਾਅਦ ਉਹਨੂੰ ਮੈਂ ਮਤਲਬ ਪੇਪਰ ਮੈਂ ਫੜ ਕੇ ਉਸ ਤੋਂ ਬਾਅਦ ਬੁੱਲ ਕੀਤਾ ਵੀ ਆਪਾਂ ਵਾਸ਼ਰੂਮ ਤੋਂ ਬਾਹਰ ਨਿਕਲਦੇ ਹਾਂ ਅਦਰਵਾਈਜ਼ ਆਪਾਂ ਉਦੋਂ ਪਹਿਲਾਂ ਕਦੇ ਵੀ ਚੀਜ਼ ਸੋਚੀ ਨਹੀਂ ਵੀ ਉਦਾਂ ਉਦਾਂ ਹੀ ਉਹਨੂੰ ਟੱਚ ਕਰ ਰਹੇ ਹਾਂ ਵੀ ਟੂਟੀ ਇਹ ਦੋ ਚੀਜ਼ਾਂ ਮੈਂ ਜ਼ਰੂਰ ਉਹ ਯੂਜ਼ ਕੀਤੀਆਂ
ਜੀ
ਤੇ ਲਾਸਟ ਥਿੰਗ ਮੈਂ ਜਿਹੜੀ ਕਹਿਣਾ ਚਾਹੁੰਦਾ ਕਿ ਉਹਦੇ ਨਾਲ ਮੈਨੂੰ ਜੋ ਸੋਸਾਇਟੀ 'ਚ ਇਫੈਕਟ ਲੱਗਾ ਉਹ ਇਹ ਲੱਗਿਆ ਕਿ ਉਦੋਂ ਜਿਹੜਾ ਪੈਸਾ ਵੰਡਿਆ ਗਿਆ ਨਾ ਉਹਨੇ ਥੋੜ੍ਹੀ ਜਿਹੜੀ ਹਾਰਡ ਵਰਕ ਕਰਨ ਦੀ ਤੇ ਜਿਹੜੀ ਓਨੈਸਟੀ ਸੀ ਨਾ ਉਹਨੂੰ ਜ਼ਰੂਰ ਫੇਸਬੁੱਕ ਆਈ ਕਿਉਂਕਿ ਲੋਕਾਂ ਨੂੰ ਥੋੜ੍ਹਾ ਜਿਹਾ ਈਜ਼ੀ ਮਨੀ ਮਿਲਿਆ ਤਾਂ ਲੋਕਾਂ ਨੂੰ ਨਾ ਉਹ ਚੀਜ਼ ਆਦਤ ਪੈ ਗਈ ਉਸ ਤੋਂ ਬਾਅਦ ਲੋਕਾਂ ਨੂੰ ਬਸ ਹੁਣ ਅੱਜ ਕੱਲ੍ਹ ਇਹੀ ਰਹਿੰਦਾ ਕਿ ਕਦੋਂ ਸਰਕਾਰ ਪੈਸਾ ਵੰਡੇ ਤੇ ਅਸੀਂ ਲੈ ਲਈਏ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਮੈਨੂੰ ਲੱਗਦਾ ਆਈ ਡੋਂਟ ਨੋ ਜੇ ਸੱਚ ਹੈ ਕਿ ਝੂਠ ਪਰ ਮੈਨੂੰ ਲੱਗਦਾ ਜਿੱਥੇ ਮੈਂ ਲੋਕਾਂ ਨਾਲ ਗੱਲਾਂ ਕਰਦਾ ਕਿ ਜਸਟ
ਮਿਹਰਬਾਨੀ ਸੰਧੂ ਸਾਹਿਬ ਬਹੁਤ ਧੰਨਵਾਦ ਸਾਡੇ ਅਗਲੇ ਕਾਲਰ ਨੇ ਹਰਵਿੰਦਰ ਜੀ ਹਰਵਿੰਦਰ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ
ਠੀਕ ਠਾਕ ਜੀ ਕੀ ਕਹਿਣਾ ਚਾਹੋਗੇ
ਸਵੇਰ ਦੇ ਸੁਣਦੇ ਆ ਜੀ ਹਾਲ ਚਾਲ ਚ ਵਧੀਆ ਆ
ਬਹੁਤ ਧੰਨਵਾਦ
ਜੋ ਕਿ ਗੱਲਾਂ ਕੀਤੀਆਂ ਬਹੁਤ ਸੋਹਣਾ ਲੱਗਾ
ਮਿਹਰਬਾਨੀ
ਤੇ ਇਹ ਜੀ ਜਦੋਂ ਕੋਵਿਡ ਆਇਆ ਆ ਸੁਣਦੇ ਸੀ ਵੀ ਕੋਵਿਡ ਆ ਗਿਆ ਉਦੋਂ ਚਾਈਨਾ ਚ ਇੰਡੀਆ ਚ ਥੋੜਾ ਜਿਹਾ ਸੁਣਿਆ ਤੇ ਮੇਰੇ ਬੇਟੀਆਂ ਉਦੋਂ 16 ਸਾਲ ਦੀਆਂ ਹੋਈਆਂ ਜੋੜੀਆਂ ਤਾਂ ਅਸੀਂ ਪਾਰਟੀ ਕੀਤੀ 20 ਮਾਰਚ ਦੀ ਉਦੋਂ ਬਾਅਦ ਲਾਕਡਾਊਨ ਲੱਗ ਗਿਆ ਉਹ ਆਖਰੀ ਪਾਰਟੀ ਸਾਡੀ ਆਲੇ ਦੁਆਲੇ ਵੀ ਅਸੀਂ ਗੱਲਾਂ ਹਜੇ ਤੱਕ ਵੀ ਕਰਦੇ ਹਾਂ ਉਹ ਆਖਰੀ ਪਾਰਟੀ ਹੋਈ ਫਿਰ ਜੀ ਬੜੀ ਵਧੀਆ ਜਿੱਦਾਂ ਕਹਿ ਲਈਏ ਜ਼ਿੰਦਗੀ ਡਰ ਦੇ ਵਿੱਚ ਨਿਘਾਈ ਹੌਲੀ ਹੌਲੀ ਮਿਲਦਾ ਨਹੀਂ ਸੀ ਆਪਣਾ ਜਿਹੜਾ ਕੀ ਇਹਨੂੰ ਕਹਿੰਦੇ ਆਪਾਂ ਸੈਨੇਟਾਈਜ਼ਰ
ਹਾਂਜੀ
ਐਮਸਫੋਰਟ ਤੋਂ ਕਿਸੇ ਤੋਂ ਮਿਲਿਆ ਜਾ ਕੇ ਦੋ ਹੀ ਬੋਤਲਾਂ ਨਿੱਕੀਆਂ ਨਿੱਕੀਆਂ ਲੈ ਕੇ ਆਏ ਬੜਾ ਡਰ ਪਿਆ ਮਨ ਦੇ ਅੰਦਰ ਤੇ ਉਹ ਚਲੋ ਹੁਣ ਉਹ ਇੱਕ ਆਦਤ ਇਹ ਆ ਕਿ ਉਹ ਸੈਨੇਟਾਈਜ਼ਰ ਤੁਸੀਂ ਜ਼ਰੂਰ ਰੱਖੋ ਟਰੱਕ ਦੇ ਵਿੱਚ ਗੱਡੀ ਦੇ ਵਿੱਚ ਤੇ ਘਰੇ ਇੱਕ ਆਦਤ ਇਹ ਰੱਖੋ ਜ਼ਰੂਰ ਆਪਦੀ ਤੇ ਦੂਜਾ ਹੱਥ ਵਾਰ ਵਾਰ ਧੋਣੇ ਤੇ ਤੀਜਾ ਜੀ ਜਿਹੜੀ ਮੇਰੇ ਨਾਲ ਹੋਈ ਕਿ ਮੈਨੂੰ ਜਦੋਂ ਕੋਵਿਡ ਬੰਦ ਹੋਣ ਵਾਲਾ ਖਤਮ ਹੋਣ ਵਾਲਾ ਸੀ ਤੇ ਮੈਨੂੰ ਕੋਵਿਡ ਹੋ ਗਿਆ 2021 ਚ ਵਿਜੇ ਜੀ ਜਾਣੀ ਉਹ ਉੱਪਰਲੇ ਪੌਡੇ ਤੋਂ ਫਿਰ ਮੋੜਿਆ ਰੱਬ ਨੇ ਵਾਪਸ ਆਈ ਸੀ ਯੂ ਚਲਿਆ ਗਿਆ ਮੈਂ 21 ਦਿਨ ਹੋਸਪਿਟਲ ਰਿਹਾ ਇੱਥੇ ਆਪਣੇ ਸਰੀ ਕੋਲੰਬੀਆ ਹੋਸਪਿਟਲ ਤੇ ਆਲਮੋਸਟ ਗੰਢ ਬੰਨ ਲਈ ਕਿ ਆਪਾਂ ਚੱਲੇ ਬੱਚਿਆਂ ਨਾਲ ਬੋਲਣਾ ਛੱਡਤਾ ਪਰਿਵਾਰ ਨਾਲ ਛੱਡਤਾ ਬਸ ਗੱਲ ਹੁੰਦੀ ਨਹੀਂ ਸੀ ਕਿਉਂਕਿ ਸਾਹ ਨਹੀਂ ਸੀ ਆਉਂਦਾ ਇਹ ਜ਼ਿੰਦਗੀ ਦਾ ਇੱਕ ਇਹ ਅਸੂਲ ਪਹਿਲਾਂ ਵੀ ਚਲੋ ਹੁੰਦਾ ਸੀ ਗੁਰਬਾਣੀ ਸੁਣਦੇ ਸੀ ਹੁਣ ਇਹ ਬਣਿਆ ਆ ਕਿ ਐਨੀ ਟਾਈਮ ਮੌਤ ਆ ਸਕਦੀ ਆ ਤੁਹਾਨੂੰ ਕਿਸੇ ਵੇਲੇ ਵੀ ਰੈਡੀ ਰਹੋ ਤੇ ਜੇ ਤੁਸੀਂ ਮਰਨ ਲੱਗੇ ਆ ਤੇ ਐਨੀ ਟਾਈਮ ਮਾਲਕ ਤੁਹਾਨੂੰ ਕਿਰਪਾ ਕਰਕੇ ਬਖਸ਼ ਵੀ ਸਕਦਾ ਆ ਤਾਂ ਤੁਸੀਂ ਦੁਬਾਰਾ ਠੀਕ ਹੋ ਸਕਦੇ ਕਿਉਂਕਿ ਮੇਰਾ ਦੋਵੇਂ ਚੀਜ਼ਾਂ ਹੋ ਗਈਆਂ
ਜੀ ਜੀ ਹਰਵਿੰਦਰ ਜੀ
ਜ਼ਿੰਦਗੀ ਦੇ ਵਿੱਚ ਕਦੀ ਵੀ ਡਿੱਗੋ ਨਾ ਕਦੀ ਵੀ ਮਾੜਾ ਕੰਮ ਨਾ ਕਰੋ ਜ਼ਿੰਦਗੀ ਦੇ ਵਿੱਚ ਵੱਡੀ ਗੱਲ ਜਿਹੜੀ ਆ ਕਿ ਕਿਸੇ ਦਾ ਦਿਲ ਨਾ ਦਿਖਾਓ ਖੁਸ਼ੀਆਂ ਹਰ ਵੇਲੇ ਵੰਡਦੇ ਰਹੋ ਲੈਂਦੇ ਰਹੋ ਇਹ ਚੀਜ਼ਾਂ ਭਾਜੀ ਮਿਲਦੀਆਂ ਨਹੀਂ ਪਤਾ ਨਹੀਂ ਕਦੋਂ ਤੁਰ ਜਾਣਾ ਦੁਨੀਆ ਤੋਂ ਹਾਂਜੀ
ਬਹੁਤ ਬੇਸਿਕ ਗੱਲਾਂ ਨੇ ਪਰ ਉਹੀ ਗੱਲ ਆ ਬੇਸਿਕ ਗੱਲਾਂ ਕਈ ਵਾਰੀ ਅਕਸਰ ਉਹਨਾਂ ਨੂੰ ਅਸੀਂ ਦਰਕਿਨਾਰ ਕਰਕੇ ਹੋਰ ਹੀ ਚੀਜ਼ਾਂ ਦੇ ਵਿੱਚ ਉਲਝੇ ਰਹਿੰਦੇ ਹਾਂ ਹਰਵਿੰਦਰ ਜੀ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਪਰਮਾਤਮਾ ਤੁਹਾਨੂੰ ਸਿਹਤਮੰਦ ਤੇ ਲੰਬੀ ਉਮਰ ਦੇਵੇ ਬਹੁਤ ਧੰਨਵਾਦ ਥੈਂਕ ਯੂ ਫੋਰ ਕਾਲਿੰਗ ਸਾਡੇ ਅਗਲੇ ਕਾਲਰ ਨੇ ਸੈਮ ਜੀ ਸੈਮ ਜੀ ਤੁਸੀਂ ਏਅਰ ਤੇ ਕੀ ਕਹਿਣਾ ਚਾਹੋਗੇ
ਹਾਂਜੀ
ਸਤਿ ਸ਼੍ਰੀ ਅਕਾਲ ਜੀ
ਕਈ ਕੁਛ ਕਹਿਣ ਵਾਲਾ ਪਹਿਲੀ ਗੱਲ ਤਾਂ ਮੈਂ ਮੀਡੀਆ ਦਾ ਫਲਿਪ ਫਲੋਪ ਦੇਖਿਆ ਉਹਦਾ ਜ਼ਿਆਦਾ ਕੰਪਲਾਇੰਸ ਦੇ ਵਿੱਚ ਸੀ ਪਹਿਲਾਂ ਆ ਗਿਆ ਡਾਕਟਰ ਵੀ ਇਕੱਲੇ ਮੀਡੀਆ ਨਹੀਂ ਡਾਕਟਰ ਵੀ ਇਹ ਜਿਹੜੇ ਮਾਸਕ ਆ ਇਹ ਜਦੋਂ ਤੁਸੀਂ ਲਾਓਗੇ ਤੁਹਾਡੇ ਹੱਥ ਨੂੰ ਕੋਵਿਡ ਲੱਗਿਆ ਉਹ ਸਿੱਧਾ ਤੁਹਾਡੇ ਨੱਕ 'ਚ ਜਾਣਾ ਇਹ ਮਾਸਕ ਨਹੀਂ ਲਾਉਣੇ ਚਾਹੀਦੇ ਸੋ ਸਾਡੇ ਤੋਂ ਮਾਸਕ ਪਹਿਲਾਂ ਫੜ ਲਿਆ ਬਾਅਦ ਵਿੱਚ ਮਾਸਕ ਵੀ ਔਨ ਕਰ ਦਿੱਤੇ ਮਤਲਬ ਕਈ ਕੁਛ ਹੀ ਉਦੋਂ ਹੋਇਆ ਮੈਨੂੰ ਯਾਦ ਆ ਜਦੋਂ ਡਿਕਲੇਅਰ ਹੋਇਆ ਤੇ ਮੈਂ ਟਰੱਕ ਹੀ ਚਲਾ ਰਿਹਾ ਸੀ ਤੇ ਕੁਛ ਇਸ਼ੂ ਆਇਆ ਤੇ ਮੈਂ ਆਪਣੇ ਮਕੈਨਿਕ ਦੇ ਕੋਲ ਗਿਆ ਤੇ ਉਹਨੂੰ ਉਹਨੇ ਵੀ ਕਿਤੇ ਸੁਣ ਲਿਆ ਵੀ ਪੈਂਡੈਮਿਕ ਡਿਕਲੇਅਰ ਹੋ ਗਿਆ ਮੈਂ ਜਦੋਂ ਉੱਥੇ ਜਾ ਕੇ ਗੱਡੀ ਖੜੀ ਕੀਤੀ ਉਹ ਆਪਣੀ ਗੱਡੀ 'ਚ ਬੈਠਾ ਘਰ ਨੂੰ ਚਲੇ ਗਿਆ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਭਾਈ ਕੀ ਕਹਿੰਦਾ ਬਾਅਦ 'ਚ ਆ ਗਿਆ ਪਤਾ ਨਹੀਂ ਇਹ ਪਤਾ ਇੱਥੇ ਤਾਂ ਕੁਛ ਵੀ ਹੋ ਸਕਦਾ ਉਹ ਮੈਂ ਕਿਹਾ ਭਰਾਵਾ ਇਹ ਲੰਬੇ ਚੱਲਣ ਵਾਲੀਆਂ ਚੀਜ਼ਾਂ ਆ ਤੂੰ ਛੱਡ ਕੇ ਚਲੇ ਗਿਆ ਫਿਰ ਹੌਲੀ ਹੌਲੀ ਆ ਗਿਆ ਉੱਦਾਂ ਪਰ ਫਨੀ ਵੀ ਬਹੁਤ ਸੀ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਕੀ ਕਰੀਏ ਇਹ ਕਿਹੜੀ ਚੀਜ਼ ਆ ਕਿਉਂਕਿ ਪੈਂਡੈਮਿਕ ਤਾਂ ਪਹਿਲੀ ਵਾਰ ਡਿਕਲੇਅਰ ਹੋਇਆ ਸਿਰਾ ਕੱਖ ਨਹੀਂ ਸੀ ਚਲੋ ਠੀਕ ਜਿਹਾ ਜਿਹਨੂੰ ਉਹ ਪੈਂਦਾ ਸੀ ਮੈਨੂੰ ਵੀ ਹੋਇਆ ਦੋ ਤਿੰਨ ਵਾਰੀ ਮੈਨੂੰ ਕੁਛ ਨਹੀਂ ਕੀਤਾ ਉਹਨੇ ਅਪਰੋਚ ਕਰਦੇ ਸਾਡੇ ਪੋਲੀਟੀਸ਼ੀਅਨ ਉਦੋਂ ਅਪਰੋਚ ਇਹਨਾਂ ਦੀ ਇੰਨੀ ਜ਼ਬਰਦਸਤ ਸੀ ਕੋਵਿਡ ਦੇ ਦੌਰਾਨ ਜਿੰਨੀ ਅੱਜ ਆ ਅੱਜ ਇਸ ਟਾਈਮ ਸਾਡੇ ਪੋਲੀਟੀਸ਼ੀਅਨ ਬੱਲੇ ਬੱਲੇ ਕਰਦੇ ਪੂਰੀ ਬੱਲੇ ਬੱਲੇ ਹੋ ਰਹੀ ਇਹਨਾਂ ਦੀ ਔਰ ਜਿੰਨਾ ਵੱਧ ਤੋਂ ਵੱਧ ਆਪਣੇ ਸਾਊਥ ਵਿੱਚ ਆ ਉਹਨੂੰ ਜ਼ਿਆਦਾ ਅਕਸਾ ਸਕਦੇ ਆ ਉਨਾ ਅਕਸਾ ਰਹੇ ਆ
ਇਹਦੇ ਵਿੱਚ ਦੀ ਅਸੀਂ ਪਹਿਲਾਂ ਵੀ ਲੰਘ ਚੁੱਕੇ ਹਾਂ, ਇਹਦੇ ਵਿੱਚ ਦੀ ਹੁਣ ਵੀ ਇਹ ਅਪਰੋਚ ਸਹੀ ਹੈ ਕਿ ਗਲਤ, ਆਈ ਡੋਂਟ ਨੋ, ਪਰ ਇਹਦੇ ਨਾਲ ਅਸੀਂ ਜ਼ਿਆਦਾ ਆਪਣਾ ਆਪ ਨੂੰ ਨਾ ਕਿਤੇ ਡੈਮੇਜ ਕਰ ਦਈਏ ਪੋਲੀਟੀਸ਼ਨ ਨੂੰ, ਮੈਂ ਇਹੀ ਕਹੂੰਗਾ।
ਬਹੁਤ ਮਿਹਰਬਾਨੀ, ਥੈਂਕ ਯੂ ਸੈਮ ਜੀ। ਜਿਹੜੀ ਗੱਲ ਹੈਗੀ ਹੈ ਨਾ ਵੀ ਉਸ ਵੇਲੇ ਕੁਛ ਚੀਜ਼ਾਂ 'ਤੇ ਫਲਿੱਪ ਫਲੋਪ ਪਤਾ ਕਿਸੇ ਨੂੰ ਵੀ ਨਹੀਂ ਸੀ, ਕਿਉਂਕਿ ਪੈਂਡੇਮਿਕ ਜਿਸ ਹਿਸਾਬ ਦੇ ਨਾਲ ਆਇਆ, ਐਵਰੀਬਡੀ ਵਾਜ਼ ਕਾਈਂਡ ਆਫ ਲਰਨਿੰਗ ਅਬਾਊਟ ਇਟ ਔਨ ਦ ਜੋਬ। ਸੋ ਇਸ ਕਰਕੇ ਕਾਫੀ ਚੀਜ਼ਾਂ ਜਿਹੜੀਆਂ ਕਈ ਹਦਾਇਤਾਂ ਸੀ ਉਹਨਾਂ ਦੇ ਵਿੱਚ ਔਨ ਦਾ ਗੋ ਕਾਫੀ ਤਬਦੀਲੀ ਆਉਂਦੀ ਰਹੀ। ਪੀਅਰ ਪੇ ਐਪ ਵਾਲੇ ਸੂਚਨਾ ਦੇ ਰਹੇ ਨੇ, ਜਦੋਂ ਗੱਲ ਹੋਵੇ ਇੰਡੀਆ ਤੋਂ ਪੈਸੇ ਮੰਗਵਾਉਣ ਦੀ, ਤੁਸੀਂ ਭਰੋਸਾ ਕਰ ਸਕਦੇ ਹੋ ਪੀਅਰ ਪੇ ਐਪ 'ਤੇ। ਪੀਅਰ ਪੇ ਐਪ ਫਿਨਟਰੈਕ ਰਜਿਸਟਰਡ ਹੈ ਅਤੇ ਐਫੀਲੀਏਟਡ ਹੈ ਬੈਂਕ ਆਫ ਕੈਨੇਡਾ ਦੇ ਨਾਲ। ਇਸ ਐਪ ਰਾਹੀਂ ਤੁਸੀਂ 5,000 ਤੋਂ 10,00,000 ਰੁਪਈਆ ਇੰਡੀਆ ਤੋਂ ਮੰਗਵਾ ਵੀ ਸਕਦੇ ਹੋ ਕੈਨੇਡਾ 'ਤੇ ਭੇਜ ਵੀ ਸਕਦੇ ਹੋ। ਪੇਟੀਐਮ, ਗੂਗਲ ਪੇ ਅਤੇ ਬੈਂਕ ਟ੍ਰਾਂਸਫਰ ਵਰਗੀਆਂ ਫਲੈਕਸੀਬਲ ਪੇਮੈਂਟ ਆਪਸ਼ਨਸ ਅਵੇਲੇਬਲ ਹਨ। ਡਾਊਨਲੋਡ ਕਰੋ ਪੀਅਰ ਪੇ ਐਪ, PEERPE ਐਪ, ਪੀਅਰ ਪੇ ਅਵੇਲੇਬਲ ਔਨ ਗੂਗਲ ਪਲੇ ਐਂਡ ਐਪ ਸਟੋਰ। ਪੀਅਰ ਪੇ। ਮੇਰੀ ਫਰੰਟ ਡੈਸਕ ਨੂੰ ਬੇਨਤੀ ਹੈ ਨਵੀਆਂ ਕਾਲਸ ਨਾ ਲਿਓ, ਜਿਹੜੇ ਕਾਲਰਸ ਇਸ ਵੇਲੇ ਹੋਲਡ ਕਰ ਰਹੇ ਨੇ ਆਪਾਂ ਕੋਸ਼ਿਸ਼ ਕਰਨੀ ਹੈ ਸਾਰਿਆਂ ਦੀ ਗੱਲ ਔਨ ਏਅਰ ਸੁਣ ਸਕੀਏ। ਸੋਨੀ ਝਾਵਰ ਜੀ ਸਾਡੇ ਅਗਲੇ ਕਾਲਰ ਨੇ। ਸੋਨੀ ਭਾਅ ਜੀ ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਭਾਅ ਜੀ, ਪਹਿਲੀ ਵਾਰ ਕਾਲ ਕੀਤੀ, ਤੁਹਾਨੂੰ ਸੁਣਦਾ ਜ਼ਰੂਰ ਹਾਂ ਪਰ ਮੈਂ ਅੱਜ ਕਾਲ ਕਰ।
ਬਹੁਤ ਮਿਹਰਬਾਨੀ, ਥੈਂਕ ਯੂ।
ਦਿਲ ਕਰਦਾ ਹੁੰਦਾ ਪਰ ਤੁਹਾਡੇ ਨਾਲ ਗੱਲਾਂ ਸੁਣਨ ਦੇ ਵਿੱਚ ਮਜ਼ਾ ਬੜਾ ਆਉਂਦਾ, ਫੋਨ ਕਰਨ ਦਿਲ ਨਹੀਂ ਕਰਦਾ। ਪਰ ਇਹ ਪੈਂਡੈਮਿਕ ਜਦੋਂ ਆਇਆ ਸੀ ਨਾ, ਕਿਉਂਕਿ ਇਹਦਾ ਘਾਟਾ ਸ਼ਾਇਦ ਬਹੁਤ ਜਾਣਿਆਂ ਨੂੰ ਪਿਆ। ਆਪਾਂ ਇਹ ਕਹਿੰਦੇ ਹਾਂ ਕਿ ਇਸਨੇ ਇੱਕ ਤਾਂ ਇਨਸਾਨ ਦੀ ਸੋਚ ਬਦਲ ਦਿੱਤੀ, ਆਪਾਂ ਨੂੰ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਥੋੜਾ ਜਿਹਾ ਸਿਆਹਤ ਹੋਏ, ਜ਼ਰੂਰ ਹੋਏ ਹਾਂ ਹਨਾ, ਕਿਉਂਕਿ ਉਦੋਂ ਜੇ ਆਪਾਂ ਇੱਕ ਦੂਜੇ ਦੀ ਮਦਦ ਨਾ ਕਰਦੇ ਸ਼ਾਇਦ ਮੈਨੂੰ ਲੱਗਦਾ ਕਿ ਪਤਾ ਨਹੀਂ ਕਿੰਨਾ ਚਿਰ ਹੋਰ ਖਤਮ ਨਾ ਹੁੰਦਾ ਜਾਂ ਰੱਬ ਸ਼ਾਇਦ ਸਾਡੇ ਕੋਲ ਹੋਰ ਖੋਦਾ। ਪਰ ਇਸ ਪੈਂਡਾਮਿਕ ਨੇ ਨਾ ਬਹੁਤ ਜਾਣਿਆਂ ਦੇ ਜਿਹੜੇ ਕਹਿੰਦੇ ਜ਼ਿੰਦਗੀ ਦੇ ਮਾਇਨੇ ਬਦਲ ਦਿੱਤੇ, ਕਈਆਂ ਦੇ ਲਫ਼ਸ ਬੰਦ ਜਿਹੜੇ ਹੈਗੇ ਆ ਖੋ ਹੋ ਗਏ।
ਜੀ ਜੀ ਜੀ,
ਸਭ ਤੋਂ ਵੱਡਾ ਘਾਟਾ ਇਹ ਸੀਗਾ, ਕਿਉਂਕਿ ਮੈਨੂੰ ਪਤਾ ਮੇਰੀ ਮਾਂ ਵੀ ਪੈਂਡਾਮਿਕ ਦੇ ਦੌਰਾਨ ਹੀ ਇੰਡੀਆ ਰਹਿ ਗਏ, ਇੱਥੇ ਨਹੀਂ ਲਿਆ ਹੋਏ। ਔਰ ਮੈਨੂੰ ਪਤਾ ਕਈ ਵਾਰ ਗੱਲ ਕਰਦਾ ਹੁੰਦਾ ਨਾ ਤੇ ਸਾਰੇ ਜਣੇ ਹੁੰਦੇ ਕਿ ਸ਼ਾਇਦ ਕਈ ਆਵੇ ਨਾ, ਪਰ ਹਾਂ ਇਨਸਾਨ ਦੀ ਸੋਚ ਤੇ ਰੱਬ ਦਾ ਭਾਣਾ ਮੰਨਣਾ ਤੇ ਰੱਬ ਦੀ ਰਜ਼ਾ, ਇਹਨੇ ਜ਼ਰੂਰ ਸਾਨੂੰ ਸਿਖਾਇਆ। ਬਾਕੀ ਹੈਗਾ ਆ ਖੁਸ਼ੀਆਂ ਵੰਡੋ, ਪਿਆਰ ਕਰੋ, ਪਤਾ ਨਹੀਂ ਇੱਦਾਂ ਦਾ ਦੁਬਾਰਾ ਕਦੋਂ ਆ ਜਾਣਾ ਫਿਰ ਆਪਾਂ।
ਮਿਹਰਬਾਨੀ,
ਇਹਨੇ ਚੇਂਜ ਲਾਈਫ ਕੀਤੀ।
ਮਿਹਰਬਾਨੀ ਸੋਨੀ ਚਾਵਰ ਜੀ, ਥੈਂਕ ਯੂ ਫੋਰ ਕਾਲਿੰਗ, ਬਹੁਤ ਧੰਨਵਾਦ। ਸਾਡੇ ਅਗਲੇ ਕਾਲਰ ਨੇ ਲਾਈਨ 1 ਤੇ, ਅਨੋਨਿਮਸ ਕਾਲਰ। ਹੈਲੋ ਲਾਈਨ 1,
ਗੁੱਡ ਮਾਰਨਿੰਗ ਵਿਜੇ ਜੀ।
ਗੁੱਡ ਮਾਰਨਿੰਗ ਜੀ ਜੀ, ਕੀ
ਵਿਜੇ ਜੀ, ਪਹਿਲਾਂ ਤਾਂ ਇਹ ਹੀ ਨਹੀਂ ਲੱਗਦਾ ਕਿ ਉਹ 5 ਸਾਲ ਪਹਿਲਾਂ ਕੋਵਿਡ ਆਇਆ ਸੀ, ਇਹ ਬਹੁਤ ਇਦਾਂ ਲੱਗਦਾ ਵੀ ਰੀਸੈਂਟ ਜਿਹਦਾ ਕੁਝ ਹੈਪਨ ਹੋਇਆ ਸੀ, ਪਹਿਲਾਂ ਤਾਂ ਇਹ ਬਹੁਤ ਕਿ ਲੱਗਦਾ ਵੀ 5 ਸਾਲ ਹੋ ਚੁੱਕੇ। ਤੁਸੀਂ ਗੱਲ ਜਿੱਦਾਂ ਤੁਹਾਡੇ ਵੈਰੀ ਫਸਟ ਕਾਲਰ ਨੇ ਕਿਹਾ ਸੀ ਕਿ ਇੱਕ ਫ੍ਰੀ ਮਨੀ ਕਈ ਲੋਕਾਂ ਨੂੰ ਜਿਹੜਿਆਂ ਨੂੰ ਨਹੀਂ ਲਈ ਜਾਂ ਮਿਲੀ, ਉਹ ਹਜੇ ਵੀ ਮੈਨੂੰ ਵੀ ਇਹੀ ਲੱਗਦਾ ਕਿ ਕਈ ਲੋਕੀ ਹਜੇ ਵੀ ਚਾਹੁੰਦੇ ਨੇ ਕਿ ਟੈਰਿਫ ਲੱਗ ਕੇ ਸ਼ਾਇਦ ਫੇਰ ਫ੍ਰੀ ਮਨੀ ਮਿਲ ਜਾਵੇ, ਬਿਜ਼ਨਸਿਸ ਨੂੰ ਮਿਲ ਜਾਵੇ ਜਾਂ ਕਿੱਦਾਂ। ਤੇ ਇਸ ਫ੍ਰੀ ਮਨੀ ਦੇ ਨਾਲ ਨਾਲ ਸਰਕਾਰ ਨੇ ਟੈਕਸਪੇਅਰ ਦਾ ਬਹੁਤ ਪੈਸਾ ਬੇਕਾਰ ਵੀ ਕੀਤਾ, ਜਦ ਬਹੁਤ ਸਾਰੇ ਵੈਕਸੀਨ ਜਾਂ ਅਦਰ PPE ਜਿਹੜੇ ਸੀਗੇ ਆਰਡਰ ਕਰ ਲਏ, ਬਾਅਦ ਦੇ ਵਿੱਚ ਉਹ ਫਿਰ ਹੋਰ ਜਦੋਂ ਐਕਸਪਾਇਰ ਹੋ ਗਏ ਜਾਂ ਹੋਰ ਕੰਟਰੀਆਂ ਨੂੰ ਉਦੋਂ ਭੇਜੇ ਜਦੋਂ ਐਕਸਪਾਇਰ ਹੋ ਰਹੇ ਸੀ, ਬਹੁਤ ਟੈਕਸਪੇਅਰ ਦਾ ਪੈਸਾ ਵੇਸਟ ਕੀਤਾ ਗਿਆ। ਤੇ ਕਈ ਚੀਜ਼ਾਂ ਦੀਆਂ ਪ੍ਰਾਈਸਿਸ ਜਿਹੜੀਆਂ ਬਹੁਤ ਚੈੱਕਅਪ ਕਰਤੀਆਂ ਗਈਆਂ ਸੀ, ਸਿਰਫ ਇਸ ਚੀਜ਼ ਦਾ ਬਹਾਨਾ ਲਾ ਕੇ ਉਹ ਜੀ ਕੋਵਿਡ ਆ ਗਿਆ, ਪਿੱਛੋਂ ਸਮਾਨ ਨਹੀਂ ਆਉਂਦਾ, ਚਾਹੇ ਉਹ ਲੋਕਲ ਤੁਸੀਂ ਕਿਸੇ ਵੀ ਚੀਜ਼ ਤੁਸੀਂ ਆਪਣੀ ਕਾਰ ਦੀ ਸਰਵਿਸ ਹੀ ਕਰਾਉਣ ਜਾਓ, ਨਹੀਂ ਜੀ ਮਹਿੰਗਾਈ ਬਹੁਤ ਹੋ ਗਈ ਕੋਵਿਡ ਕਰਕੇ ਹੋ ਗਈ, ਉਹਦੇ ਚੀਜ਼ਾਂ ਤੋਂ ਹੋਇਆ। ਤੇ ਮੈਂ ਵੀ ਜਿੱਦਾਂ ਉਸ ਕਾਲਰ ਨੇ ਕਿਹਾ ਸੀ ਉਸੇ ਤਰ੍ਹਾਂ ਦੇ ਨਾਲ ਇੱਕ ਚੀਜ਼ ਉਦੋਂ ਤੋਂ ਅਡੈਪਟ ਕੀਤੀ ਸੀ ਜਿਹੜੀ ਉਹ ਹੁਣ ਤੱਕ ਚੱਲ ਰਹੀ ਹੈ ਕਿ ਚਾਹੇ ਤੁਸੀਂ ਗੈਸ ਪੰਪ ਕਰਨੀ ਹੋਵੇ ਜਾਂ ਤੁਸੀਂ ਆਪਣਾ ਵਾਸ਼ਰੂਮ ਯੂਜ਼ ਕਰਨਾ ਹੋਵੇ ਤਾਂ ਇੱਕ ਪੇਪਰ ਟਾਵਲ ਜਾਂ ਟਿਸ਼ੂ ਦੇ ਨਾਲ ਹੀ ਹੈਂਡਲ ਖੋਲਿਆ ਜਾਂਦਾ, ਤੇ ਉਹਦੇ ਨਾਲ ਹੀ ਆਪਾਂ ਗੈਸ ਪੰਪ ਕਰਨ ਵੇਲੇ ਉਹ ਵੀ ਕਰਦੇ ਹਾਂ, ਉਹ ਆਦਤਾਂ ਉਦੋਂ ਦੀਆਂ ਜਿਹੜੀਆਂ ਉਹ ਬਣ ਗਈਆਂ।
ਜੀ ਬਹੁਤ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ ਫੋਰ ਕਾਲਿੰਗ। ਵਟਸਐਪ ਤੇ ਵੀ ਬਹੁਤ ਸਾਰੇ ਮੈਸੇਜਸ ਨੇ, ਕਹਿੰਦੇ ਸੈਨੀਟਾਈਜ਼ਰ ਜਾਂ ਹੱਥਾਂ ਨੂੰ ਪ੍ਰੋਪਰਲੀ ਵਾਸ਼ ਕਰਨਾ, 20 ਸਕਿੰਟ ਤੱਕ ਸਾਬਣ ਲਾ ਕੇ ਰੱਬ ਕਰਨਾ। ਸੁਰਿੰਦਰ ਜੀ ਦਾ ਮੈਸੇਜ ਆ, ਕਹਿੰਦੇ ਉਹ ਆਦਤ ਉਦੋਂ ਦੀ ਛੱਡੀ ਨਹੀਂ। ਹੋਰ ਵੀ ਕਈ ਮੈਸੇਜਸ ਇਸੇ ਗੱਲ ਦੀ ਹਾਮੀ ਭਰ ਰਹੇ ਨੇ। ਜਸ ਜੀ ਸਾਡੇ ਅਗਲੇ ਕਾਲਰ ਨੇ, ਜਸ ਜੀ ਤੁਸੀਂ ਏਅਰ ਤੇ ਹੋ, ਕੀ ਕਹਿਣਾ ਚਾਹੋਗੇ?
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦੋਂ ਕੋਵਿਡ ਨੇ ਬਹੁਤ ਸਾਰੀ ਲਾਈਫ ਚੇਂਜ ਲਿਆਂਦੀ ਮੇਰੀ ਕੀ ਲਿਆਂਦੀ, ਉਦੋਂ ਪ੍ਰੋਪਰਟੀ ਸੀ ਰੈਜੀਡੈਂਸੀ ਸਾਰੀਆਂ ਵੇਚ ਪੱਟ ਕੇ, ਮੈਂ ਕਿਹਾ ਆਪਾਂ ਕੰਮ ਸ਼ੁਰੂ ਕਰਦੇ ਹਾਂ, 3-4 ਘਰ ਬਣਾ ਲਿਆ ਕਰਾਂਗੇ। ਪਰ ਜਦ ਤੱਕ ਮਾਰਕੀਟ ਪਹਿਲਾਂ ਲੱਗੇ ਤੇ ਡਾਊਨ ਹੋਣੀ ਮੈਂ ਵੇਟ ਕਰਨਾ ਪਿਆ, ਜਦ ਤੱਕ ਮਾਰਕੀਟ ਨੂੰ ਹਜੇ ਤੱਕ ਕੈਚ ਨਹੀਂ ਕਰ ਪਾਇਆ ਜੀ। ਤੇ ਹੁਣ ਦੁਬਾਰਾ ਫੇਰ ਪਲਾਨ ਕਰ ਰਹੀ, ਮੈਂ ਤੁਹਾਨੂੰ ਫਿਰ ਡਿਸਕਸ ਕੀਤੀ ਸੀ, ਚਲੋ ਲੈਸ ਡੂ ਦਾ ਨਹੀਂ ਅਦਰ ਬਿਜ਼ਨਸ। ਹੁਣ ਡੋਨਲਡ ਟਰੰਪ ਵਾਲਾ ਕੋਵਿਡ ਆ ਗਿਆ, ਹੁਣ ਫੇਰ ਬੈਠ ਗਿਆ ਮੈਂ
ਜੀ।
ਥੈਂਕ ਯੂ ਜੀ,
ਮਿਹਰਬਾਨੀ ਜਸ ਜੀ, ਗੁੱਡ ਲੱਕ ਟੂ ਯੂ, ਆਲ ਦਾ ਬੈਸਟ। ਸਾਡੀ ਇਸ ਗੱਲਬਾਤ ਦੇ ਅਗਲੇ ਕਾਲਰ ਹੋਣਗੇ ਲਾਈਨ 3 ਤੇ ਅਨੋਨਿਮਸ ਕਾਲਰ, ਤੇ ਉਹ ਤੋਂ ਮਗਰੋਂ ਬਸ ਸੁਰੇਸ਼ ਸ਼ਰਮਾ ਜੀ ਦੀ ਗੱਲ ਸੁਣ ਸਕਾਂਗੇ ਜਿਹੜੇ ਬਾਕੀ ਕਾਲਰ ਹੋਲਡ ਕਰ ਰਹੇ ਨੇ। ਆਈ ਐਮ ਰੀਅਲੀ ਸੌਰੀ, ਇਸ ਟਾਈਮ ਨੇ ਨਾ ਇਜਾਜ਼ਤ ਦੇਣੀ ਨਹੀਂ ਹੈ, ਵਕਤ ਬਹੁਤ ਟਾਈਟ ਆ ਆਪਣੇ ਕੋਲ। ਮੈਂ ਦੱਸ ਦਵਾਂ, ਵੈਂਚਰ ਐਮੀਗ੍ਰੇ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਤੇ ਮੈਂ ਉਸ ਟਾਈਮ ਤੇ ਐਕਚੁਅਲੀ ਕੋਵਿਡ ਦੇ ਟਾਈਮ ਤੇ ਨਾ ਸਿਆਟਲ ਆਪਣੀ ਭਾਣਜੀ ਦੀ ਬ੍ਰਾਈਡਲ ਸ਼ਾਵਰ ਤੇ ਗਈ ਹੋ ਸੀਗੀ ਤੇ ਜਦੋਂ ਇੱਕਦਮ ਅਨਾਊਂਸਮੈਂਟ ਆਈ ਕਿ ਬਾਰਡਰ ਨਾ ਕਲੋਜ਼ ਹੋ ਗਈਆਂ ਤੇ ਮੇਰੇ ਹਸਬੈਂਡ ਨੇ ਮੈਨੂੰ ਕਾਲ ਕੀਤੀ ਕਿ ਬਾਰਡਰ ਕਲੋਜ਼ ਹੋ ਗਈ ਤੇ ਮੈਂ ਆਪਣੀ ਮਦਰ ਇਨ ਲਾਅ ਨੂੰ ਆਪਣੀ ਡਾਟਰ ਨੂੰ ਲੈ ਕੇ ਨਾ ਵੀ ਇੰਨਾ ਰਸ਼ ਕੀਤਾ ਸੀ ਖਾਣਾ ਵਗੈਰਾ ਵੀ ਨਹੀਂ ਖਾਧਾ ਸੀ ਵਿੱਚੇ ਪਾਰਟੀ ਛੱਡ ਕੇ ਆ ਗਏ ਹਨਾ ਤੇ ਜਦੋਂ ਅਸੀਂ ਬਾਰਡਰ ਤੇ ਆਏ ਤੇ ਬਾਰਡਰ ਤੇ ਬਿਲਕੁਲ ਵੀ ਲਾਈਨ ਅਪ ਹੈ ਹੀ ਨਹੀਂ ਸੀ ਕੱਲੀ ਸਾਡੀ ਕਾਰ ਸੀ ਉਦੋਂ ਆ ਕੇ ਬੜਾ ਸ਼ੌਕ ਲੱਗਾ ਕਿ ਇੱਕਦਮ ਵਰਲਡ ਵਿੱਚ ਕੀ ਹੋ ਗਿਆ ਹੈਗਾ ਹਨਾ ਤੇ ਉਦੋਂ ਬੜੀ ਹੈਰਾਨੀ ਹੋਈ ਕਿ ਤੇ ਆ ਕੇ ਮੈਂ ਦੂਸਰੇ ਦਿਨ ਮੈਂ ਕੰਮ ਤੇ ਜਾਣਾ ਸੀਗਾ ਤੇ ਮੈਨੂੰ ਮੇਰੇ ਕੰਮ ਤੋਂ ਮੇਰੇ ਮੈਨੇਜਰ ਦਾ ਫੋਨ ਆ ਗਿਆ ਤੇ ਮੈਨੂੰ ਕਹਿੰਦੇ ਕਿ ਜਸ ਤੂੰ ਕੱਲ ਸਟੇਟ ਗਈ ਸੀ ਮੈਂ ਕਿਹਾ ਹਾਂਜੀ ਤੇ ਕਹਿੰਦੇ ਓਕੇ ਏਦਾਂ ਆ ਕਿ ਕੋਵਿਡ ਹਿੱਟ ਕਰਕੇ ਕਿ ਤੁਸੀਂ ਹਨਾ ਕੰਮ ਤੇ ਨਹੀਂ ਆ ਸਕਦੇ ਹਫਤੇ ਦੀਆਂ ਛੁੱਟੀਆਂ ਕਰਕੇ ਘਰੋਂ ਹੀ ਬੈਠੋ
ਕੁਆਰੰਟੀਨ ਕਰਨਾ ਸੀ
ਕਿ ਕਦੇ ਹਨਾ ਮਤਲਬ ਕਿ ਅਸੀਂ ਆਪਣੇ ਆਪ ਨੂੰ ਏਦਾਂ ਲੱਗਦਾ ਸੀਗਾ ਕਿ ਤੁਸੀਂ ਮਤਲਬ ਕਿ ਤੁਹਾਡੇ ਤੋਂ ਬਗੈਰ ਕੰਮ ਚੱਲਦਾ ਹੀ ਨਹੀਂ ਹੈਗਾ ਇੰਨਾ ਤੁਸੀਂ ਹਾਰਡ ਵਰਕ ਕਰਦੇ ਆ ਪਰ ਉਸ ਟਾਈਮ ਤੇ ਅਹਿਸਾਸ ਹੋਇਆ ਕਿ ਨਹੀਂ ਬੰਦੇ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਸੇ ਨੂੰ ਯੂ ਨੋ ਲਾਈਕ ਕੰਪਨੀ ਦੀਆਂ ਪਾਲਿਸੀ ਇੱਕਦਮ ਬਦਲ ਜਾਂਦੀਆਂ ਹੈਗੀਆਂ ਬੇਸ਼ੱਕ ਕੰਮ ਕਿੰਨਾ ਵੀ ਸੀਗਾ ਜਾਂ ਕਿੱਦਾਂ ਤੇ ਮੈਨੂੰ ਹਫਤੇ ਦੀਆਂ ਛੁੱਟੀਆਂ ਕਰਕੇ ਘਰ ਬੈਠਣਾ ਪਿਆ ਈਵਨ ਕਿ ਕੋਈ ਸਿਮਟਮ ਨਹੀਂ ਸੀਗੇ ਕੁਛ ਨਹੀਂ ਸੀਗੇ ਸਿਰਫ ਕਰਕੇ ਮੈਂ ਉੱਧਰ ਜਾ ਕੇ ਆਈ ਸੀ ਇਸ ਕਰਕੇ ਉਹਨਾਂ ਨੇ ਮੈਨੂੰ ਨਾ ਕਰ ਦਿੱਤੀ ਹਨਾ
ਜੀ ਮਿਹਰਬਾਨੀ ਜੀ
ਇਹ ਜ਼ਰੂਰ ਲੱਗਦਾ ਕਿ 2020 ਹਨਾ ਤੁਹਾਡੀ ਲਾਈਫ ਵਿੱਚੋਂ ਕਿਤੇ ਮਿਸਿੰਗ